ओंकार सतगुरु प्रसाद जब हम होते तब तू नहीं अब तू ही मैं नहीं अनल यगम जैसे लहर में उदद जल केवल जल माही माधवे क्या कहिए भ्रम ऐसा जैसा मानिए हुए न तैसा जैसा मानिए हुए न तैसा। परम सम्मान योग चवर छत्र तख्त दे मालक शब्द ब्रह्म सतगुरु धन गुरु ग्रंथ साहिब महाराज जी की हजूरी अंदर सुभाईमान गुरु प्यारी सतसंगत जी आओ सब तो पहला सतगुरु जी की बख्शिश की हुई फतेह ना सन पाइए इको बार कहण ते प्रवानो जी फतेह वाहिगुरु जी का खालसा वाहिगुरु जी की फतेह। सतगुरु जी की पावन बाणी विचों जिन्हां बचना का पाठ आप सारिया ने सरवण किया गुरदेव ने इन्हां बचना विच गल समझाई है। सतगुरु जी आखदे ने माधवे ये आखदे ने हे नियम रूप परमात्मा कहिंदे सानू एक भुलेखा पै गया क्या जान सानू इदां दा भुलेखा पै गया भी जो चीज है ओनू ते असी समझिया नहीं पर जेड़ी चीज है नहीं ओनू असी लभदे फिरदे हां ते इस भुलेखे करके असी अपनी जिंदगी दे विच बहुत अपना नुकसान किया। जब हम होते तब तू नाही अब तू ही मैं नाही अनल अगम जैसे लहर में उदत जल केवल जल माही माधवे क्या जानो भ्रम ऐसा भी भरम इदां दा पै गया भुलेखा इदां दा पै गया जेड़ी चीज है नहीं ओनू लभदे फिरदे आ भी जेड़ा है सी ओनू पछाणिया नहीं। जो असल विच रब दी गल गुरबाणी ने कीती उस रब नूं पछाणिया नहीं पर जेड़ा है नहीं ओनू लभदे फिरदे आ ते इस भरम करके महाराज कहिंदे नुकसान बहुत होया साडा जेड़ा है नहीं ओनू लभण ते जोर लाया होया है ते इहदे करके महाराज कहिंदे भुलेखे दे विच जेड़ा है ही नहीं ओनू लभी जांदे आ ते गुरदेव गुरबाणी विच कहिंदे रब रहिंदा किथे आ पहला काहे रे बन खोजण जाई सर्ब निवासी सदा अलेपा कहिंदे क्यों रब नूं बाहर लभदा फिरदा ओह सारिआं दे विच वसदा है सर्ब निवासी सदा अलेपा किथे रहिंदा तोही संग समाई ओह तेरे ही विच वसदा किदां वसदा पूप मद ज्यो बास बसत है जिदां फुल च खुशबू हुंदी है हुण फुल दे विच खुशबू हुंदी है पर जदों ध्यान नाल वेखांगे फुल ते खुशबू दो चीजां ने कि इक चीज है जी फुल ते खुशबू एक ही चीज है ना पर भुलेखा यह पैंदा भी जिवें दो होण फुल ते खुशबू दो थोड़ी ने है ते की है पूप मद ज्यों बास बसत है जिदां फुल विच खुशबू है जिदां शीशे विच परसावां है ऐदा ऐदा महाराज कहिंदे तैसे ही हर बसे अंदर अंतर घाटी खोजो भाई ऐदा ही रब तेरे विच है पर भुलेखा यह पैंदा कि फुल होर चीज है ते खुशबू होर चीज है ऐदा भुलेखा यह पैंदा भी भाई जिहड़ा शीशे विच परछावां नजर आउंदा वह होर है बाहर खलोता होर है पर है ते की है ना ते महाराज कहिंदे बाहर को जानो जेड़ा बार चीज है ना जेड़े खुशबू बार है वह खुशबू ते फुल दो थोड़ी ने बाहर भीतर एको जानो इन एक समझना पेगा। महाराज कहिंदे ऐदा ही रब तेरे विच तू ओदा हिस्सा है पर तेनू भुलेखा यह है कि बाहर आला हो रहा है सिस्टम ते तू हो रहा है बाहर भीतर एको जानो ए गुर ज्ञान बताई पर ए ज्ञान तो समझ लगती है कि भाई जो मैं बाहर लभदा फिरदा वह मेरे विच ही है परमात्मा वह नियम रूप विच सारिया थावां ते है ते इहनूं शुरुआत विच मर्द ने इदां भी कहा कहिंदे पर मैनूं भुलेखा पै गया भी रब किते बाहर है उहदे नाल होया कि जब हम होते जिन्ना चिर मैं इदां समझदा सी कि मैं वखरा वां रब वखरा है तब तू नाहीं ਉਹਨਾਂ ਚਿਰ ਕਦੀ ਤੈਨੂੰ ਆਪਣੇ ਚ ਮਹਿਸੂਸ ਹੀ ਨਹੀਂ ਕੀਤਾ, ਉਹ ਐਨਰਜੀ ਪਾਵਰ ਮੈਂ ਆਪਣੇ ਚ ਮਹਿਸੂਸ ਹੀ ਨਹੀਂ ਕੀਤੀ, ਮੈਂ ਭਿਖਾਰੀ ਬਣਿਆ ਫਿਰਦਾ ਸੀ ਉਹਨਾਂ ਚਿਰ। ਜਬ ਹਮ ਹੋਤੇ ਤਬ ਤੂੰ ਨਾ ਹੀ, ਹੁਣ ਮਹਿਸੂਸ ਕਰ ਲਿਆ ਅਬ ਤੂੰ ਹੀ ਮੈਂ ਨਾ ਹੀ, ਹੁਣ ਪਤਾ ਲੱਗ ਗਿਆ ਕਿ ਮੈਂ ਹੀ ਤੇਰਾ ਹੀ ਹਿੱਸਾ ਵਾਂ। ਹੁਣ ਐਨਰਜੀ ਆਪਣੇ ਵਿੱਚ ਮਹਿਸੂਸ ਕਰਦਾ ਸਾਰੀ। ਹੁਣ ਜਿਹੜੇ ਕੰਮ ਕਦੀ ਮੈਂ ਸੋਚਦਾ ਸੀ ਕੋਈ ਬਾਹਰੋਂ ਕਰੇਗਾ ਆ ਕੇ, ਮੈਨੂੰ ਪਤਾ ਲੱਗ ਗਿਆ ਉਹ ਸਾਰੀ ਤਾਕਤ ਮੇਰੇ ਵਿੱਚ ਹੈ, ਮੈਂ ਕਰ ਸਕਦਾ ਆਪ ਕਰਦਾ, ਉਹ ਹਿੰਮਤ ਮੇਰੇ ਵਿੱਚ ਆ ਗਈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਤ। ਜਿੱਦਾਂ ਪਹਿਲਾਂ ਸੋਚਦਾ ਸੀ, ਪਹਿਲਾਂ ਇਹ ਭੁਲੇਖਾ ਸੀ ਕਿ ਪਾਣੀ ਦੇ ਜਿਹੜੀ ਤਰੰਗ ਹੈ ਸਮੁੰਦਰ ਵਿੱਚ ਉਹ ਵੱਖਰੀ ਹੈ, ਸਮੁੰਦਰ ਵੱਖਰਾ ਹੈ ਤੇ ਪਾਣੀ ਵਿੱਚ ਬਣਿਆ ਹੋਇਆ ਬੁਲਬੁਲਾ ਵੱਖਰਾ ਹੈ, ਪਹਿਲਾਂ ਇੱਦਾਂ ਸੋਚਦਾ ਸੀ। ਪਰ ਹੁਣ ਪਤਾ ਲੱਗ ਗਿਆ ਬੁਲਬੁਲਾ ਵੀ ਪਾਣੀ ਦਾ ਹੈ, ਤਰੰਗ ਵੀ ਪਾਣੀ ਦੀ ਹੈ ਤੇ ਸਮੁੰਦਰ ਵਿੱਚ ਵੀ ਪਾਣੀ ਹੈ। ਹੁਣ ਪਤਾ ਲੱਗ ਗਿਆ ਭਾਵੇਂ ਆ ਸਾਰਾ ਕੁਛ ਬਾਹਰ ਜਿਹੜਾ ਪਸਾਰਾ ਹੈ, ਜੋ ਬਾਹਰ ਹੈ ਇਹ ਵੀ ਤੂੰ ਹੀ ਹੈ, ਭਾਵੇਂ ਮੈਂ ਛੋਟਾ ਜਿਹਾ ਸਹੀ ਪਰ ਹੈ ਤੇਰਾ ਹੀ ਹਿੱਸਾ ਵਾਂ, ਭਾਵੇਂ ਛੋਟਾ ਜਿਹਾ ਹੋਵਾਂ ਪਰ ਹੈ ਹਿੱਸਾ ਤੇਰਾ। ਹੁਣ ਸਮਝ ਲੱਗ ਗਈ, ਹੁਣ ਭੁਲੇਖੇ ਦੂਰ ਹੋ ਗਏ। ਇਹ ਤੇ ਇੱਦਾਂ ਸੀ ਨਰਪਤ ਏਕ ਸਿੰਘਾਸਨ ਸੋਇਆ, ਇਹ ਤੇ ਇੱਦਾਂ ਹੋਇਆ ਕਿ ਰਾਜਾ ਰਾਤ ਨੂੰ ਸੋ ਗਿਆ, ਉਹਨੂੰ ਸੁਪਨਾ ਆਇਆ, ਸੁਪਨੇ ਚ ਭਿਖਾਰੀ ਬਣ ਗਿਆ। ਨਰਪਤ ਏਕ ਸਿੰਘਾਸਨ ਸੋਇਆ, ਸੁਪਨਾ ਭਇਆ ਭਿਖਾਰੀ। ਮੇਰੇ ਨਾਲ ਇੱਦਾਂ ਬਣਿਆ, ਮੈਂ ਇੱਥੇ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਭੁਲੇਖੇ ਦਾ ਸ਼ਿਕਾਰ ਹੋ ਗਿਆ, ਜਿੱਦਾਂ ਰਾਤ ਨੂੰ ਰਾਜਾ ਸੁੱਤਾ ਵਿਚਾਰਾ ਸੁਪਨੇ ਚ ਭਿਖਾਰੀ ਬਣ ਗਿਆ ਤੇ ਤਰੇਲੀਆਂ ਆਉਂਦੀਆਂ ਪਈਆਂ ਨੇ। ਮੇਰੇ ਨਾਲ ਇੱਦਾਂ ਬਣਿਆ, ਮੈਂ ਤੇਰਾ ਹੀ ਹਿੱਸਾ ਸਾਂ ਪਰ ਭੁਲੇਖਾ ਇਹ ਪੈ ਗਿਆ ਮੈਂ ਵੱਖਰਾ ਤੇ ਤੂੰ ਵੱਖਰਾ। ਉਹਦੇ ਨਾਲ ਮੈਂ ਇਸ ਜ਼ਿੰਦਗੀ ਵਿੱਚ ਭਿਖਾਰੀ ਬਣਿਆ ਫਿਰਦਾ। ਜੇ ਇਹ ਅਹਿਸਾਸ ਆ ਜਾਏ ਕਿ ਮੈਂ ਤੇ ਤੂੰ ਇੱਕ ਹੀ ਆ ਤੇ ਫਿਰ ਤੇ ਸਾਰਾ ਸਿਆਪਾ ਨਹੀਂ ਪੜ ਜਾਏ, ਫਿਰ ਆਪਣੇ ਆਪ ਐਨਰਜੀ ਮੇਰੇ ਵਿੱਚ ਆ ਜਾਏਗੀ, ਮਹਿਸੂਸ ਹੋਏਗੀ। ਨਰਪਤ ਏਕ ਸਿੰਘਾਸਨ ਸੋਇਆ, ਸੁਪਨਾ ਪਿਆ ਭਿਖਾਰੀ, ਅਛਤ ਰਾਜ ਬਿਸਰਤ ਦੁੱਖ ਪਾਇਆ, ਸਾਹਗਤ ਪਈ ਹਮਾਰੀ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਗੱਲ ਇਹ ਸਮਝਾਈ ਹੈ ਕਿ ਭਾਈ ਤੂੰ ਆਪ ਹੀ ਜਿਹੜੇ ਰੱਬ ਨੂੰ ਬਾਹਰ ਲੱਭਦਾ ਫਿਰਦਾ ਹੈ, ਤੂੰ ਉਹਦਾ ਹਿੱਸਾ ਹੀ ਹੈ ਤੇ ਜੋ ਕੁਛ ਕਰਨਾ ਤੈਨੂੰ ਆਪ ਹੀ ਕਰਨਾ ਪੈਣਾ। ਸਤਿਗੁਰੂ ਜੀ ਕਿਰਪਾ ਕਰਨ, ਭਾਈ ਸਾਹਿਬ ਜੀ ਸਟੇਜ ਉੱਤੇ ਆ ਗਏ ਨੇ ਤੇ ਸੰਗਤ ਨੂੰ ਬੇਨਤੀ ਹੈ ਕਿ ਭਾਈ ਜਿੱਥੇ ਟਕਾਰ ਨਾਲ ਜਿੱਥੇ ਜਿੱਥੇ ਜਗ੍ਹਾ ਮਿਲਦੀ ਸਾਰੀ ਸੰਗਤ ਪਿਆਰ ਨਾਲ ਬਹਿ ਕੇ, ਹੁਣ ਭਾਈ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਵਿਚਾਰਾ ਕਰਨਗੇ, ਪਿਆਰ ਨਾਲ ਬੈਠ ਕੇ ਸਾਰੀ ਸੰਗਤ ਸਰਵਣ ਕਰੇ। ਆਓ ਪਿਆਰ ਸਿੱਧ ਬੁਲਾਈਏ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਸਟੇਜ ਤੇ ਪਹੁੰਚ ਚੁੱਕੇ ਹੈ, ਕਿਰਪਾ ਕਰਕੇ ਜਿਹੜੀ ਸੰਗਤ ਬਾਹਰ ਹਜੇ ਤੁਰ ਫਿਰ ਰਹੀ ਹੈ ਇੱਧਰ ਉੱਧਰ, ਕਿਰਪਾ ਕਰਕੇ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਸੋ ਦੂਸਰੀ ਬੇਨਤੀ ਸੰਗਤ ਨੂੰ ਇਹ ਹੈ, ਜਿਹੜੀ ਪੰਡਾਲ ਵਿੱਚ ਸਜੀ ਹੈ ਜਿੱਥੇ ਜਿੱਥੇ ਖਾਲੀ ਜਗ੍ਹਾ ਪਈ ਹੈ, ਕਿਰਪਾ ਕਰਕੇ ਉਹ ਭਰਨ ਦੀ ਕਿਰਪਾਲਤਾ ਕਰੋ। ਜਿਹੜੀ ਸੰਗਤ ਵੱਖਰੀ ਵੱਖਰੀ ਜੀ ਹੋ ਕੇ ਬੈਠੀ, ਕਿਰਪਾ ਕਰਕੇ ਉਹ ਖਾਲੀ ਜਗ੍ਹਾ ਭਰਨ ਦੀ ਕਿਰਪਾਲਤਾ ਕਰੋ, ਤਾਂ ਕਿ ਜੋ ਪਿੱਛੇ ਆਉਣ ਵਾਲੀ ਸੰਗਤ ਹੈ ਉਹ ਕਿਰਪਾ ਕਰਕੇ ਬੈਠ ਸਕੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਬੜੇ ਪਿਆਰ ਨਾਲ ਆਪਾਂ ਭਾਈ ਸਾਹਿਬ ਜੀ ਤੋਂ ਗੁਰਮਤਿ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਸਰਵਣ ਕਰਦੇ ਹਾਂ। ਸੋ ਹੋਈਆਂ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ 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 ਸਾਹਿਬ ਜੀ ਨਾ ਤੂੰ ਆਵੇ ਬਸ ਬਹੁਤ ਕਿਣਾ ਬਣੇ ਨਾ ਤੂੰ ਆਵੇ ਬਸ ਵੇਦ ਪੜਾ ਬਣੇ ਨਾ ਤੂੰ ਆਵੇ ਬਸ ਤੀਰਥ ਨਹੀਂ ਹੈ ਨਾ ਤੂੰ ਆਵੇ ਬਸ ਧਰਤੀ ਧਾਈ ਹੈ ਨਾ ਤੂੰ ਆਵੇ ਬਸ ਕਿਤੇ ਸਿਆਣਪੈ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਗਮ ਗੁਜਰਾ ਤੂੰ ਭਗਤਾਂ ਕੈ ਬਸ ਭਗਤਾਂ ਤਾਣ ਤੇਰਾ ਜੀ ਭਗਤਾਂ ਤਾਣ ਤੇਰਾ
ਕੁਝ ਸਮਾਂ ਰਲ ਮਿਲ ਕੇ ਗੁਰਬਾਣੀ ਕੀਰਤਨ ਕਰੀਏ। ਕੱਲ ਮੌਸਮ ਖਰਾਬ ਹੋ ਗਿਆ, ਆਪਾਂ ਬਾਹਰ ਖੁੱਲੇ ਪੰਡਾਲ ਵਿੱਚ ਦੀਵਾਨ ਲਾਉਂਦੇ ਹਾਂ ਤੇ ਬਰਸਾਤ ਜ਼ਿਆਦਾ ਹੋਣ ਕਰਕੇ ਸਾਰੇ ਪਾਸੇ ਪਾਣੀ ਭਰ ਗਿਆ। ਅੱਜ ਉੱਥੇ ਚਿੱਕੜ ਹੈ, ਅੱਜ ਦਿਨੇ ਬਰਸਾਤ ਤੇ ਨਹੀਂ ਪਈ ਪਰ ਜਗ੍ਹਾ ਸੁੱਕੀ ਨਹੀਂ। ਇਸ ਕਰਕੇ ਪੰਡਾਲ ਇੱਧਰ ਦੀਵਾਨ ਹਾਲ ਦੇ ਵਿੱਚ ਪ੍ਰੋਗਰਾਮ ਕਰਨਾ ਪਿਆ। ਪੱਖੇ ਵਗੈਰਾ ਤੇ ਲੱਗੇ ਹੈ ਪਰ ਫਿਰ ਵੀ ਗਰਮੀ ਕਾਫੀ ਹੈ ਤੇ ਜਦੋਂ ਸੰਗਤ ਜ਼ਿਆਦਾ ਬੈਠ ਜਾਏ ਫਿਰ ਹੋਰ ਵੀ ਗਰਮੈਸ਼ ਹੋ ਜਾਂਦੀ ਹੈ। ਭਾਫਾਂ ਤੇ ਨਿਕਲ ਰਹੀਆਂ ਨੇ ਸਾਰਿਆਂ ਚੋਂ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਾਜ਼ਰ ਹੋ ਕੇ ਬਹਿਣਾ ਤੇ ਜਦੋਂ ਧਿਆਨ ਲੱਗ ਜਾਏ ਸੁਰਤ ਸ਼ਬਦ ਵਿੱਚ ਕਹਿ ਲਓ, ਗਿਆਨ ਵਿੱਚ ਕਹਿ ਲਓ, ਬਾਣੀ 'ਚ ਕਹਿ ਲਓ ਲੱਗੀ ਹੋਵੇ ਫਿਰ ਤੇ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੇ ਹਾਂ, ਕਿੰਨੇ ਵੱਜ ਗਏ, ਗਰਮੀ ਹੈ ਕਿ ਸਰਦੀ ਹੈ। ਉਹਨਾਂ ਕੁ ਚਿਰ ਹੀ ਹੈ ਜਿੰਨਾ ਚਿਰ ਮਨ ਖਿਲ ਰਿਹਾ ਜਾਂ ਰਹਿੰਦਾ। ਤਾਂ ਕਰਕੇ ਬੰਦਾ ਸਹਿਜ ਵਿੱਚ ਹੀ ਰਹੇ, ਗਰਮੀ ਆਈ ਹੈ ਤੇ ਆਉਂਦੀ ਰਹਿਣੀ ਹੈ। ਅਗਲੇ ਮਹੀਨੇ ਤੋਂ ਮੌਸਮ ਠੀਕ ਹੋ ਜਾਣਾ ਫਿਰ ਸਰਦੀ ਆ ਜਾਂਦੀ ਹੈ, ਬੜੀ ਵਾਰੀ ਆਈ ਹੈ ਗਈ ਹੈ ਫਿਰ ਆ ਜਾਂਦੀ ਤੇ ਸਮਝਦਾਰ ਉਹ ਹੁੰਦਾ ਜਿਹੜਾ ਕਵੇ ਮੈਂ ਇਹਨੂੰ ਤੇ ਨਹੀਂ ਬਦਲ ਸਕਦਾ ਪਰ ਮੈਂ ਆਪਣੇ ਆਪ ਨੂੰ ਬਦਲਣਾ, ਇਹਦੇ ਮੁਤਾਬਕ ਮੈਂ ਆਪਣੇ ਆਪ ਨੂੰ ਢਾਲਣਾ, ਐਡਜਸਟਮੈਂਟ ਕਰਨੀ ਹੈ। ਇੰਨਾ ਕੁ ਫਲੈਕਸੀਬਲ ਹੋਵੇ ਕਿ ਜਿੱਦਾਂ ਦੇ ਹਾਲਾਤ ਹੋਣ ਆਪਣੇ ਆਪ ਨੂੰ ਢਾਲ ਲਵੇ, ਆਪਣੇ ਆਪ ਨੂੰ ਖੁਸ਼ ਰੱਖੇ, ਕਾਇਮ ਰੱਖੇ, ਪੋਜੀਟਿਵ ਰਹੇ। ਸੋ ਤਾਂ ਕਰਕੇ ਅਰਜ਼ ਹੈ ਕਿ ਮਨ ਬਿਰਤੀ ਇਕਾਗਰ ਕਰਕੇ ਬਹਿਣਾ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਣਾ ਹੈ। ਬੱਚੇ ਜਿਹੜੇ ਛੋਟੇ ਰੌਲਾ ਪਾਉਣ ਉਹਨਾਂ ਦਾ ਖਿਆਲ ਰੱਖਣਾ ਹੈ, ਕਿਉਂਕਿ ਗਰਮੀ 'ਚ ਕਈ ਵਾਰੀ ਨਿਆਣੇ ਕਾਹਲੇ ਪੈ ਜਾਂਦੇ ਆ, ਅਤੇ ਜਿਹੜਾ ਬੱਚਾ ਰੌਲਾ ਪਾਵੇ ਮਾਵਾਂ ਖਿਆਲ ਰੱਖਣ, ਬਾਹਰ ਲੈ ਜਾਣ ਖੁੱਲ੍ਹੇ ਥਾਂ 'ਤੇ। ਬਾਕੀ ਜਿੰਨੀ ਸੰਗਤ ਬਾਹਰ ਆਵਾਜ਼ ਸੁਣਦੀ ਹੈ ਕੋਸ਼ਿਸ਼ ਕਰੋ ਉਹ ਵੀ ਆਓ। ਬਸ ਗੱਲ ਮੁੱਕਦੀ ਹੈ ਕਿ ਜਿੱਥੇ ਪ੍ਰੇਮ ਹੋਵੇ ਉੱਥੇ ਸ਼ਰਧਾ ਪਿਆਰ ਹੋਵੇ, ਜਿੱਥੇ ਉੱਥੇ ਫਿਰ ਬੰਦਾ ਗਰਮੀ ਸਰਦੀ ਨਹੀਂ ਵੇਖਦਾ, ਉੱਥੇ ਬੰਦਾ ਫਿਰ ਨਖਰੇ ਨਹੀਂ ਕਰਦਾ। ਮੇਰੇ 'ਤੇ ਪੱਖਾ ਨਹੀਂ ਲੱਗਾ, ਮੈਨੂੰ ਬਿਸਤਰਾ ਨਹੀਂ ਮਿਲਿਆ, ਮੈਨੂੰ ਥਾਂ ਨਹੀਂ ਮਿਲਿਆ, ਮੈਨੂੰ ਜਗ੍ਹਾ ਨਹੀਂ ਮਿਲੀ, ਮੈਨੂੰ ਪ੍ਰਸ਼ਾਦ ਹੀ ਨਹੀਂ ਮਿਲਿਆ। ਇਹ ਜਦੋਂ ਬੰਦਾ ਆਪਣਾ ਘਰ ਸਮਝਦਾ, ਆਪਣਾ ਪਰਿਵਾਰ ਸਮਝਦਾ, ਇੱਕ ਟੀਮ ਦਾ ਆਪਣੇ ਆਪ ਨੂੰ ਮੈਂਬਰ ਸਮਝਦਾ, ਫਿਰ ਉਹ ਇੱਦਾਂ ਦੀ ਗੱਲ ਨਹੀਂ ਸੋਚਦਾ। ਸੋ ਆਓ ਆਪਾਂ ਬਹੁਤਾ ਲੰਮਾ ਟਾਈਮ ਨਾ ਲਾਵਾਂਗੇ, ਥੋੜ੍ਹੇ ਸਮੇਂ 'ਚ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੁਝ ਨੁਕਤੇ ਜ਼ਰੂਰੀ ਹਨ ਸਾਡੇ ਸਮਝਣੇ, ਅਤੇ ਆਓ ਆਪਾਂ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਨਹਾਈਏ ਗੁਰ ਗਿਆਨ ਵਿੱਚ, ਗੁਰ ਗਿਆਨ ਸਾਚਾ ਥਾਨ ਤੀਰਥ। ਸਾਡਾ ਤੀਰਥ ਸੀ ਗੁਰ ਗਿਆਨ, ਤੀਰਥ ਦੇ ਬਾਹਰ ਬਣਾ ਲਏ। ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ। ਸੁਣੋ, ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ, ਹੁੰਦੇ ਅੱਜ ਇਸ਼ਨਾਨ ਤੇਰੇ ਨਾਮ ਤੇ, ਤੇਰੇ ਨਾਮ ਤੇ ਇਸ਼ਨਾਨ ਹੋ ਰਹੇ ਆ, ਪਰ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ। ਬਾਣੀ ਪੜ੍ਹ ਕੇ ਵੇਖੋ, ਆਪਾਂ ਅੱਗੇ ਗੱਲ ਕਰਦੇ ਹਾਂ, ਉਹ ਆਪਾਂ ਜ਼ਰਾ ਸਮਝਣ ਦੀ ਕੋਸ਼ਿਸ਼ ਕਰੋ। ਨਾ ਤੂੰ ਆਮ ਹੈ ਬਸ ਤੀਰਥ ਨਾਈ ਹੈ, ਗੁਰ ਸਮਾਨ ਆ ਹੈ ਸਾਡੇ ਗੁਰੂ ਸਾਹਿਬ ਦੀ ਸੋਚ। ਗਿਆਨ ਹੈ ਗੁਰੂ ਗਿਆਨ ਵਰਗਾ ਕਿਹੜਾ ਤੀਰਥ, ਸਿੱਖਾਂ ਦਾ ਤੀਰਥ ਤੇ ਗਿਆਨ ਸੀ, ਤੇ ਪੁਜਾਰੀਆਂ ਨੇ ਢਾਂਚਾ ਬਣਾ ਲਿਆ ਸਾਰੇ ਜੀ। ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸਮਾਨ ਕੋਈ ਨਹੀਂ ਮੰਨਦਾ। ਸਪਸ਼ਟ ਹੈ ਸਪਸ਼ਟ, ਪਰ ਵਿਰਲੇ ਜਿਹੜੇ ਸਮਝ ਕੇ ਮੰਨ ਲੈਂਦੇ। ਪਹਿਲੇ ਪਾਤਸ਼ਾਹ ਕਹਿ ਰਹੇ ਹੈ
ਗੁਰ ਸਮਾਨ ਤੀਰਥ ਨਹੀਂ ਕੋਏ, ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਸਰ ਸੰਤੋਖ ਦਾਸ ਜੋਰ ਹੋਏ, ਸਰ ਸੰਤੋਖ ਨਹੀਂ ਹੋ ਸਰ ਸੰਤੋਖ ਸਰ ਸੰਤੋਖ ਦਾਸ ਗੁਰ
ਗਿਆਨ ਲੈਣ ਲੱਗਦੇ ਤੇ ਪੈਸਾ ਵੀ ਕੋਈ ਨਹੀਂ ਸੀ ਲੱਗਣਾ।
ਕਿੱਡੇ ਕਿੱਡੇ ਢਾਂਚੇ ਬਣਾਏ ਆ ਤੇ ਗੱਲ ਹੀ ਕੁਝ ਹੋਰ ਹੋਣੀ। ਮੈਨੂੰ ਜਵਾਬ ਦਿਓ, ਜੇ ਗਿਆਨ ਨੂੰ ਤੀਰਥ ਮੰਨਦੇ ਤੇ ਸਾਰੀ ਕੌਮ ਅੱਜ ਗਿਆਨਵਾਨ ਹੁੰਦੀ ਕਿ ਨਾ ਹੁੰਦੀ? ਹੁਣੇ ਹੁਣੇ ਪਰ ਗਿਆਨ ਨੂੰ ਨਹੀਂ ਮੰਨਿਆ। ਇਸੇ ਕਰਕੇ ਤੇ ਆਹ ਹਾਲ ਹੈ ਸਾਡਾ।
ਗੁਰ ਸਮਾਨ ਤੀਰਥ ਨਹੀਂ ਹੋਏ। ਬੋਲੋ ਗੁਰ
ਪੈਣਾ ਪੜਿਓ ਪੜਿਓ
ਜੀ ਗੁਰ ਤੀਰਥ ਨਹੀਂ
ਆਉਣ ਵਾਲਿਆਂ ਨੂੰ ਰਸਤੇ ਵਿੱਚ ਹੀ ਭਾਈ ਜੋ, ਭਾਵੇਂ ਰਸਤੇ 'ਚ ਹੀ ਭਾਈ ਜੋ ਆਉਣ ਵਾਲਿਆਂ ਨੂੰ।
ਰੰਗ ਨਹੀਂ ਜੀ ਸਰ ਸੰਤੋਖ ਸਰ ਸੰਤੋਖ ਦਾਸ ਗੁਰ
ਸਾਚਾ
ਸਾਚਾ ਨਾਵਣ ਸੇਵਾ ਸਾਚਾ ਨਾਵਣ ਗੁਰ ਕੀ 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 ਸੇਵਾ
ਸੱਚਾ ਧੌਣ ਹੈ ਗੁਰਾਂ ਦੀ ਸੇਵਾ ਗੁਰਾਂ ਦੀ ਸੇਵਾ ਕਰ ਲੈ ਤੂੰ ਮੇਰਿਆ ਮਨਾ ਸੱਚਾ ਧੌਣ ਹੈ ਗੁਰਾਂ ਦੀ ਸੇਵਾ ਕਰ ਲੈ ਤੂੰ ਮੇਰਿਆ ਮਨਾ
ਸੱਚਾ ਧੌਣ ਹੈ ਗੁਰਾਂ ਦੀ ਸੇਵਾ ਕਰ ਲੈ ਤੂੰ ਮੇਰਿਆ ਮਨਾ ਸੱਚਾ ਨਾਉਣ ਹੈ ਗੁਰਾਂ ਦੀ ਸੇਵਾ ਕਰ ਲੈ ਤੂੰ ਮੇਰਿਆ ਮਨਾ
ਸੱਚਾ ਨਾਉਣ ਹੈ ਗੁਰਾਂ ਦੀ
ਪੜੋ
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਏ ਕਮੈਂਟ ਲਈ ਬੇਨਤੀ ਕਰਦੇ ਹਾਂ ਸੇਵਾ ਅਸਲ ਵਿੱਚ ਗੁਰੂ ਦੀ ਸੇਵਾ ਗੁਰੂ ਦਾ ਬਚਨ ਮੰਨਣਾ ਹੀ ਹੁੰਦਾ ਮਾਂ ਪਿਓ ਦੀ ਸੇਵਾ ਕੀ ਹੈ ਜੋ ਮਾਂ ਪਿਓ ਕਹਿੰਦੇ ਹੈ ਉਹ ਕਰੋ ਇਹੀ ਸੇਵਾ ਹੁੰਦੀ ਆਖੇ ਲੱਗਣਾ ਕਹਿਣੇ ਤੇ ਚੱਲਣਾ ਗੁਰੂ ਦੀ ਸੇਵਾ ਕੀ ਹੈ ਜੋ ਗੁਰੂ ਕਹਿੰਦੇ ਸਤਿਗੁਰੂ ਜੀ ਕਹਿੰਦੇ ਹੈ ਗੁਰ ਕਹਿਆ
ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਪਾਵੋ
ਸੋ ਸਤਿਗੁਰੂ ਦੇ ਬਚਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਲੈ ਆਉਣਾ ਇਸੇ ਨੂੰ ਕਹਿੰਦੇ ਆ ਭਾਈ ਗੁਰੂ ਦੀ ਸੇਵਾ ਤੇ ਗੁਰੂ ਦੀ ਸੇਵਾ ਗੁਰੂ ਦਾ ਬਚਨ ਮੰਨਣਾ ਹੈ ਇਹੀ ਸਾਡਾ ਤੀਰਥ ਨਹਾਉਣਾ ਹੈ ਪੂਜੋ ਹੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਜਦੋਂ ਪੂਰਾ ਮਨ ਲੱਗ ਜਾਏ ਕੀਰਤਨ 'ਚ ਲੱਗ ਜਾਏ ਵਿਚਾਰ 'ਚ ਲੱਗ ਜਾਏ ਫਿਰ ਗਰਮੀ ਨਹੀਂ ਲੱਗਦੀ ਸੋ ਮੈਂ ਦੁਬਾਰਾ ਕਹਿੰਦਾ ਬਈ ਮੌਸਮ ਭਾਵੇਂ ਅੱਜ ਗਰਮ ਹੈ ਇਕੱਠ ਕਰਕੇ ਗਰਮੀ ਜ਼ਿਆਦਾ ਫੀਲ ਹੋਏਗੀ ਪਰ ਆਪਣੇ ਆਪ ਨੂੰ ਕਾਇਮ ਰੱਖਿਓ ਸੋ ਬਰਸਾਤਾਂ ਦੇ ਮੌਸਮ ਦੇ ਵਿੱਚ ਹੁੰਮਸ ਜ਼ਿਆਦਾ ਹੋ ਜਾਂਦੀ ਹੈ ਐਤਕੀ ਇੰਦਰ ਦੇਵਤਾ ਖੁਸ਼ ਵੀ ਬਹੁਤ ਹੋਇਆ ਲੋਕਾਂ ਦੇ ਅਖਬਾਰਾਂ 'ਚ ਖਬਰਾਂ ਲੱਗੀਆਂ ਕੋਈ ਗੁੱਡੀਆਂ ਫੂਕਦਾ ਫਿਰਦਾ ਕਹਿੰਦੇ ਜੀ ਮੀਂਹ ਲਈ ਗੁੱਡੀਆਂ ਫੂਕਦੇ ਆ ਫਿਰ ਇੱਕ ਮੈਂ ਖਬਰ ਪੜ੍ਹੀ ਸਾਡੇ ਪਟਿਆਲੇ ਏਰੀਏ ਦੇ ਪਿੰਡ ਦੀ ਸੀ ਕਹਿੰਦੇ ਜੀ ਚੌਲਾਂ ਦਾ ਲੰਗਰ ਲਾਇਆ ਵੀ ਇੰਦਰ ਦੇਵਤਾ ਖੁਸ਼ ਹੋਵੇ ਅਖਬਾਰ 'ਚ ਖਬਰ ਸਿੱਖਾਂ ਦੀ ਫੋਟੋ ਪੱਗਾਂ ਵਾਲੇ ਆ ਤੇ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਚੌਲਾਂ ਦਾ ਲੰਗਰ ਲਾਇਆ ਮੈਨੂੰ ਲੱਗਦਾ ਚੌਲ ਉਹਨੂੰ ਜ਼ਿਆਦਾ ਹੀ ਸਵਾਦ ਆ ਗਏ ਕਹਿੰਦਾ ਸਾਰੇ ਹੀ ਖਾਊ ਕਿੰਨਾ ਝੋਨਾ ਖਾ ਗਿਆ ਵੇਖੋ ਉਹਨੂੰ ਚੌਲ ਪਸੰਦ ਆ ਗਏ ਸ਼ਾਇਦ ਉਹਨੇ ਕਿਹਾ ਵੀ ਇੱਕ ਦੇਗੇ ਨਾਲ ਨਹੀਂ ਨਾ ਸਰਨਾ ਕਿੰਨਾ ਹੀ ਖਾ ਗਿਆ ਹੋਣਾ ਸਾਡਾ ਤੇ ਕਈ ਪਟਿਆਲੇ ਦੇ ਤੇ ਕਈ ਪਿੰਡਾਂ ਦੇ ਪਿੰਡ ਝੋਨਾ ਜਿਹੜਾ ਆ ਖਤਮ ਹੀ ਹੋ ਗਿਆ ਪਹਿਲਾਂ ਫਿਰ ਖੁਸ਼ ਹੋਏ ਸੀ ਜਿਹੜੇ ਵੀ ਇੰਦਰ ਦੇਵਤਾ ਖੁਸ਼ ਹੈ ਹੁਣ ਕਿਹੜੇ ਇੰਦਰ ਦੇਵਤੇ ਦੀ ਪੂਛ ਫੜੇ ਬੰਦਾ ਵੀ ਜਦੋਂ ਹੁਣ ਮੰਨ ਲਓ ਇੰਨੇ ਖੇਤਾਂ ਦੇ ਖੇਤ ਤਬਾਹ ਕਰਤੇ ਤੇ ਹੁਣ ਬੰਦਾ ਕਿੱਧਰ ਜਾਏ ਜਦੋਂ ਇਹ ਕਹਿੰਦੇ ਵੀ ਖੁਸ਼ ਹੈ ਜੀ ਅੱਜ ਜ਼ਿਆਦਾ ਹੀ ਖੁਸ਼ ਹੋ ਗਿਆ ਇਹਨਾਂ ਜ਼ਿਆਦਾ ਖੁਸ਼ ਹੋਣਾ ਵੀ ਖਤਰਾ ਹੀ ਹੈ ਕਿੱਦਾਂ ਦੀਆਂ ਵੇਖੋ ਸਾਡੀਆਂ ਗੱਲਾਂ ਬਣੀਆਂ ਹੈ ਐਂ ਤਿਆਰੀਆਂ ਹੋਣ ਕਿਹੜੇ ਘੱਗਰ ਕਿਹੜੀਆਂ ਨਦੀਆਂ ਟੁੱਟਣੀਆਂ ਕਿਹੜੀਆਂ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਜਿਹੜੇ ਥਾਂ ਡੁੱਬਣ ਵਾਲੇ ਹੁੰਦੇ ਆ ਪਹਿਲਾਂ ਹੀ 100-100 ਟਰੱਕ ਖੜਾ ਹੋਵੇ, ਕਰੇਨਾਂ ਖੜੀਆਂ ਹੋਣ, ਕਿਤੇ ਪੰਗਾ ਪੈ ਗਿਆ, ਮਿੰਟੋ ਮਿੰਟੀ ਤਿਆਰੀ, ਏਦਾਂ ਹੀ ਹੋਣਾ। ਤੇ ਬਾਅਦ ਚ ਅਗਲਾ ਕਹਿੰਦਾ ਵੇਖੋ ਜੀ ਰੱਬ ਦੀ ਮਰਜ਼ੀ, ਰੱਬ ਦੀ ਮਰਜ਼ੀ ਨਹੀਂ, ਇਹ ਮਾੜੇ ਸਿਸਟਮ ਦੀ ਮਰਜ਼ੀ ਹੈ, ਇਹ ਮਾੜੇ ਢਾਂਚੇ ਦੀ ਮਰਜ਼ੀ ਹੈ। ਜਿਹੜੇ ਛਿੱਤਰ ਖਾਂਦੇ ਆ ਆਪਣੇ ਆਪਣੇ ਕਰਕੇ ਹੀ ਖਾਂਦੇ ਆ, ਸਾਡਾ ਹੀ ਚੁਣਿਆ ਹੋਇਆ ਹੁੰਦਾ ਸਾਰਾ ਕੁਛ, ਸਾਡਾ ਹੀ ਬਣਾਇਆ ਹੋਇਆ ਸਿਸਟਮ ਹੈ। ਜਿੱਦਣ ਅਸੀਂ ਬਦਲਾਂਗੇ ਉਦਣ ਸਰਕਾਰਾਂ ਵੀ ਬਦਲਣਗੀਆਂ, ਜਿੱਦਣ ਸਰਕਾਰਾਂ ਬਦਲਣਗੀਆਂ ਉਦਣ ਸਿਸਟਮ ਵੀ ਬਦਲੇਗਾ। ਤਾਂ ਹੀ ਤੇ ਕਹਿੰਦਾ ਵੀ ਜ਼ਿੰਮੇਵਾਰ ਬਣੋ, ਤੁਹਾਡੇ ਨਿਆਣਿਆਂ ਦੀ ਜਦੋਂ ਵਾਰੀ ਆਵੇ ਜ਼ਿੰਮੇਵਾਰ ਹੋਣ, ਅਸੀਂ ਬੋਝ ਨਾ ਬਣੀਏ ਕਿਸੇ ਤੇ, ਨਿਆਣਿਆਂ ਦਾ ਟਾਈਮ ਆਉਣਾ ਉਹ ਵੀ ਕਾਇਮ ਹੋ ਜਾਣਗੇ। ਇਹਨੂੰ ਸਮਝੀਏ, ਸਾਰਾ ਅੰਤ ਨਹੀਂ ਪਾ ਲੈਣਾ, ਬੇਅੰਤ ਹੈ, ਪਰ ਜਿੰਨੀ ਕੁ ਲੋੜ ਹੈ। ਹੁਣ ਵੇਖੋ ਕਿਸੇ ਨੇ ਆਕਾਸ਼ ਦਾ ਸਾਰਾ ਅੰਤ ਥੋੜਾ ਪਾ ਲੈਣਾ, ਪਰ ਜਿੰਨਾ ਕੁ ਜਹਾਜ਼ ਉਡਾਉਣ ਲਈ ਚਾਹੀਦਾ ਹਿਸਾਬ ਆ ਗਿਆ ਉਹਨਾਂ ਕੁ, ਜਿੰਨਾ ਜਿੰਨਾ ਇਹਦੇ ਨਾਲ ਜਾਣ ਪਛਾਣ ਬਣਾਈ ਜਾਈਏ, ਇਸ ਕੁਦਰਤ ਨਾਲ ਜਾਣ ਪਛਾਣ ਬਣਾਉਣੀ ਹੀ, ਰੱਬ ਨਾਲ ਜਾਣ ਪਛਾਣ ਬਣਾਉਣੀ ਹੈ, ਕਿਉਂਕਿ ਬਲਿਹਾਰੀ ਕੁਦਰਤ ਵਸਿਆ। ਲੋਕਾਂ ਨੇ ਮੂੰਹ ਤਾਂ ਚੁੱਕਿਆ ਸੀ ਰੱਬ ਮੇਰਾ ਉੱਧਰ ਹੈ, ਮੇਰਾ ਉੱਧਰ ਹੈ, ਮਾਰੇ ਕਹਿੰਦੇ ਇਹਨੂੰ ਹੀ ਵੇਖ ਲੈ ਆਲੇ ਦੁਆਲੇ, ਇਹਦਾ ਕਿਹੜਾ ਅੰਤ ਪੈਂਦਾ ਹੈ, ਇਹ ਵੀ ਬੇਅੰਤੀ ਹੈ, ਸਾਹਮਣੇ ਆ ਤੇਰੇ, ਇਹਦੇ ਨਾਲ ਸਾਂਝ ਬਣਾ ਲੈ, ਇਹਦੇ ਨਾਲ ਇੱਕਮਿਕ ਹੋ ਜਾ। ਜਿੱਥੇ ਵੀਰੋ ਭਰਾਵੋ ਪਤੀ ਪਤਨੀ ਇੱਕ ਹੈ ਨਾ, ਉਹ ਘਰ ਤੇ ਸਵਰਗ ਹੈ। ਆਹ ਸਾਡਾ ਪਤੀ ਹੈ ਤੇ ਅਸੀਂ ਇਹਦੇ ਨਾਲ ਜੇ ਇੱਕਮਿਕ ਰਹੀਏ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਇਹਦੇ ਨਾਲ ਇੱਕਮਿਕ ਹੋਈਏ, ਜਾਨ ਸੌਖੀ ਹੋ ਜਾਏਗੀ। ਨਾ ਸਮਝ ਸਕੇ ਨਾ ਜਾਣ ਸਕੇ ਉਹਨੇ ਔਖੇ ਰਵਾਂਗੇ। ਪਤੀ ਪਤਨੀ ਦੀ ਸੋਚ ਰਲ ਗਈ, ਇੱਕਮਿਕ ਹੋ ਗਏ ਤੇ ਘਰ ਸਵਰਗ ਬਣ ਗਿਆ। ਆਪਾਂ ਸੁਣਦੇ ਹੀ ਆਏ ਹਾਂ ਵੀ ਜੇ ਤੇ ਤਾਰਾਂ ਇਹ ਤੇ ਤਾਰਾਂ ਆਇਆ, ਜੇ ਤੇ ਸਿੱਧੀਆਂ ਜੁੜ ਗਈਆਂ ਤੇ ਚਾਨਣ ਹੀ ਚਾਨਣ, ਤੇ ਜੇ ਪੁੱਠੀਆਂ ਜੁੜ ਗਈਆਂ ਤੇ ਪਟਾਕੇ ਹੀ ਪਟਾਕੇ, ਏਦਾਂ ਹੀ ਹੁੰਦਾ। ਜੇ ਤਾਰਾਂ ਸਿੱਧੀਆਂ ਜੁੜ ਗਈਆਂ ਤੇ ਠੀਕ ਹੈ, ਬਸ ਏਦਾਂ ਹੀ ਹੈ। ਇਹਦੇ ਨਾਲ ਇੱਕਮਿਕ ਹੋ ਜਾ, ਸਿੱਧਾ ਹੋ ਜਾ, ਕੁਦਰਤ ਦੇ ਨਿਯਮਾਂ ਨੂੰ ਜਾਣੀਏ, ਸਮਝੀਏ। ਜੇ ਆਖਾਂਗੇ ਸਾਰਾ ਅੰਤ ਪਾ ਲਾਂਗੇ, ਨਾ ਕਿਸੇ ਨੇ ਪਾਇਆ ਤੇ ਉਹ ਹੈ ਹੀ ਬੇਅੰਤ। ਪਰ ਜਿੰਨਾ ਕੁ ਭੇਤ ਪਾ ਸਕਦੇ ਹਾਂ, ਜਿੰਨਾ ਕੁ ਲੋੜ ਹੈ ਸਮਝ ਸਕਦੇ ਹਾਂ, ਉਨਾ ਕੁ ਤੇ ਸਮਝੀਏ। ਤੇ ਸਮਝ ਸਮਝ ਕੇ ਸਮਝ ਸਮਝ ਕੇ ਇੱਕ ਦਿਨ ਕਵਾਂਗੇ ਅਸੀਂ ਤੇ ਕੁਛ ਵੀ ਨਹੀਂ ਸਮਝਿਆ। ਤੁਸੀਂ ਕੁਦਰਤ ਨੂੰ ਜਿੰਨਾ ਮਰਜ਼ੀ ਜਾਣ ਲਓ, ਜਾਣ ਜਾਣ ਕੇ ਇਹੀ ਕਹੋਗੇ ਵੀ ਅਜੇ ਤੇ ਕੁਛ ਵੀ ਨਹੀਂ ਜਾਣਿਆ। ਸਾਇੰਟਿਸਟ ਜਿੰਨੇ ਨੇ ਉਹਨਾਂ ਨੂੰ ਪੁੱਛੋ ਵੀ ਕਿੰਨਾ ਕੁ ਜਾਣ ਲਿਆ, ਕਹਿੰਦੇ ਪਤਾ ਹੀ ਨਹੀਂ ਲੱਗਦਾ ਕੀ ਕੁਛ ਹੈ ਅੱਗੇ। ਜਿਹਨੂੰ ਬਲੈਕ ਹੋਲ ਕਹਿੰਦੇ ਆ, ਜਿਹੜੇ ਮੇਰੇ ਵੀਰ ਪੜ੍ਹੇ ਲਿਖੇ ਸਮਝਦੇ ਆ, ਬਲੈਕ ਹੋਲ ਦੀ ਖੋਜ ਹੋ ਰਹੀ ਹੈ। ਤੇ ਜਿਹੜਾ ਸੂਰਜ ਹੈ ਧਰਤੀ ਨਾਲੋਂ ਕਿੱਡਾ ਵੱਡਾ ਹੈ, ਤੇ ਬਲੈਕ ਹੋਲ ਹੈ ਜਿਹੜਾ, ਮੈਂ ਅਖਬਾਰ ਵਿੱਚ ਪੜ੍ਹਦਾ ਸੀ ਅੱਜ, ਉਹਦੇ ਚ ਲਿਖਿਆ ਸੀ ਵੀ ਵਿਗਿਆਨੀ ਕਹਿੰਦੇ ਐ 5 ਅਰਬ ਗੁਣਾ ਵੱਡਾ ਹੈ, 5 ਅਰਬ ਗੁਣਾ ਵੱਡਾ ਹੈ ਬਲੈਕ ਹੋਲ ਹੈ ਜਿਹੜਾ। ਮਤਲਬ ਆਈਡੀਆ ਹੀ ਲਾ ਰਹੇ ਆ ਬਸ, ਇਹਦਾ ਕਿਹੜਾ ਅੰਤ ਨਾ ਪਿਆ ਤੇ ਨਾ ਪਾ ਸਕਦੇ ਹਾਂ ਅਸੀਂ, ਬਸ ਜਿੰਨਾ ਕਿ ਇਹਨੂੰ ਜਾਣ ਸਕਦੇ ਹਾਂ। ਜਦੋਂ ਆਪਾਂ ਕਹਿੰਦੇ ਹਾਂ ਨਾ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਆਨੰਦ ਦੀ ਡੈਫੀਨੇਸ਼ਨ ਸੁਣੋ, ਬੰਦੇ ਦੀਆਂ ਇਛਾਵਾਂ ਖਤਮ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਪਾਰ ਬ੍ਰਹਮ ਨੂੰ ਪਾਉਣਾ ਕੀ ਹੈ, ਪਾਰ ਬ੍ਰਹਮ ਆਹੀ ਤੇ ਹੈ, ਇਹਨੂੰ ਪਾਣਾ, ਇਹਨੂੰ ਜਾਣਨਾ। ਜਿਵੇਂ ਆਪਾਂ ਕਹਿੰਦੇ ਹਾਂ ਨਾ ਫਲਾਣੇ ਨੇ ਹੁਣ ਫਲਾਣੇ ਬੰਦੇ ਦਾ ਭੇਦ ਪਾ ਲਿਆ, ਕਈਆਂ ਨੂੰ ਪੁੱਛੀਦਾ ਵੀ ਤੁਹਾਡੀ ਹੁਣ ਲੜਾਈ ਨਹੀਂ ਹੁੰਦੀ, ਉਹ ਕਹਿੰਦੀ ਹੁਣ ਮੈਨੂੰ ਭੇਦ ਆ ਗਿਆ ਇਹਦਾ, ਹੁਣ ਉਹ ਕਹਿੰਦਾ ਮੈਨੂੰ ਵੀ ਇਹਦਾ ਹਿਸਾਬ ਜਿਹਾ ਆ ਗਿਆ ਵੀ ਇਹਨੇ ਖੁਸ਼ ਕਿੱਦਾਂ ਰਹਿਣਾ, ਉਹ ਕਹਿੰਦੀ ਮੈਨੂੰ ਵੀ ਇਹਦਾ ਹੁਣ ਥੋੜਾ ਜਿਹਾ ਅੱਗੇ ਨਾਲੋਂ ਭੇਦ ਆ ਗਿਆ ਵੀ ਇੱਦਾਂ। ਪਹਿਲਾਂ ਇੱਕਦਮ ਨਾਰਾਜ਼ ਕਰ ਲਈਦਾ ਸੀ, ਹੁਣ ਭੇਦ ਜਿਹਾ ਆ ਗਿਆ ਵੀ ਗੱਲ ਇੱਥੋਂ ਸ਼ੁਰੂ ਕਰਨੀ ਹੈ। ਆਪਾਂ ਆਮ ਆਪਣੇ ਦੋਸਤਾਂ ਮਿੱਤਰਾਂ 'ਚ ਵੀ ਵੇਖਦੇ ਹਾਂ ਨਾ ਵੀ ਭੇਦ, ਪਰ ਸਾਰਾ ਨਹੀਂ ਪਾ ਲਿਆ, ਸਾਰਾ ਨਹੀਂ ਪਾ ਸਕਿਆ ਕੋਈ ਅੱਜ ਤੱਕ, ਨਾ ਪਾ ਸਕਿਆ ਨਾ ਪਾ ਸਕੇਗਾ। ਜਿੰਨਾ ਜਿੰਨਾ ਜਾਣਿਆ ਜਿੰਨਾ ਜਿੰਨਾ ਇਹਦੇ ਨਾਲ ਇੱਕਮਿਕ ਹੋਵਾਂਗੇ ਓਨੇ ਸੌਖੇ ਹੋਵਾਂਗੇ। ਤੇ ਸਾਡੇ ਨਾਲੋਂ ਬਾਹਰਲਿਆਂ ਦੇਸ਼ਾਂ ਵਾਲੇ ਇਹਦੇ ਨਾਲ ਇੱਕਮਿਕ ਜ਼ਿਆਦਾ ਆ, ਕੁਦਰਤ ਦੇ ਨਿਜਮਾਂ ਨਾਲ ਇੱਕਮਿਕ ਜ਼ਿਆਦਾ ਆ। ਬੱਚਿਆਂ ਦੇ ਵਿਆਹ ਆ, ਬੱਚੇ ਖੁੱਲ ਕੇ ਆਪਣੀ ਜ਼ਿੰਦਗੀ ਜਿਉਂਦੇ ਆ, ਆਪਣੀਆਂ ਨੌਕਰੀਆਂ ਕਰਦੇ ਆ, ਜੌਬਾਂ ਕਰਦੇ ਆ, ਉਹ ਬਾਹਰ ਤੁਹਾਨੂੰ ਉਹਨਾਂ ਦੇ ਕਾਮ ਦਿਸਦਾ, ਸਾਡਿਆਂ ਦੀਆਂ ਸੁਰਤਾਂ ਦੇ ਵਿੱਚ ਫਸਿਆ ਹੋਇਆ, ਸਾਡੇ ਬੰਦਿਆਂ ਦੇ ਦਿਮਾਗਾਂ 'ਚ ਹੈ। ਬਾਹਰਲਿਆਂ ਨੂੰ ਸਾਡੇ ਲੋਕੀ ਆਮ ਕਹਿ ਦੇਣਗੇ ਬੜਾ ਗੰਦਮੰਦ ਉਹ, ਨਹੀਂ ਭਾਈ, ਜਿੱਦਾਂ ਕਿਸੇ ਦੀ ਧੀ ਭੈਣ ਉੱਥੋਂ ਲੰਘਦੀ ਹੈ ਨਾ, ਤੇ ਜਿਵੇਂ ਸਾਡੇ ਵਾਲੇ ਬੰਦੇ ਅੱਖਾਂ ਟੱਡ ਟੱਡ ਵੇਖਦੇ ਆ, ਏਦਾਂ ਗੋਰੇ ਨਹੀਂ ਵੇਖਦੇ, ਉਹਨਾਂ ਦੀ ਸੁਰਤ ਵਿੱਚ ਕਾਮ ਨਹੀਂ, ਉਹਨਾਂ ਦਾ ਢਾਂਚਾ ਏਦਾਂ ਦਾ ਬਣਾਇਆ ਹੋਇਆ, ਸਿਸਟਮ ਏਦਾਂ ਦਾ ਬਣਾਇਆ ਹੋਇਆ। ਆਪੋ ਆਪਣਾ ਰਿਸ਼ਤਾ ਲੱਭਦੇ ਆ, ਚੁਣਦੇ ਆ, ਜੀਵਨ ਸਾਥੀ ਚੁਣਦੇ ਆ, ਪਰ ਸਾਡੇ ਵਾਲੇ ਕਈ ਚੀਜ਼ਾਂ ਦੀ ਕਾਪੀ ਕਰਦੇ ਆ, ਕਹਿੰਦੇ ਸਾਨੂੰ ਵੀ ਹੱਕ ਦੇ ਦਿਓ ਵੀ ਬੰਦਾ ਆਪਣਾ ਜੀਵਨ ਸਾਥੀ ਚੁਣ ਲੈ। ਬਿਲਕੁਲ ਹੱਕ ਦੇ ਦਿਓ, ਪਰ ਚੇਤਾ ਤੇ ਰੱਖ ਲਓ ਗੱਲ ਵੀ ਮੈਂ ਇੱਕ ਦੋ ਵਾਰੀ ਗੱਲ ਕੀਤੀ ਹੈ, ਬਾਹਰਲਿਆਂ ਦੇਸ਼ਾਂ ਦੇ ਵਿੱਚ ਕਈ ਬੰਦੇ ਇੱਦਾਂ ਦੇ ਆ, ਧਿਆਨ ਨਾਲ ਗੱਲ ਮੇਰੀ ਸੁਣਿਓ, ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਬਾਹਰਲਿਆਂ ਦੇਸ਼ਾਂ ਦੇ ਵਿੱਚ ਨਾ ਕਈ ਵਾਰੀ ਬੰਦਿਆਂ ਨੂੰ ਵੇਖਿਆ ਵੀ ਸ਼ਰਾਬ ਪੀਂਦੇ ਆ ਨਾ, ਉਹ ਜਹਾਜ਼ 'ਚ ਕਈ ਵਾਰੀ ਵੇਖਿਆ, ਨਾਲ ਬੈਠਣਗੇ, ਕਿਤਾਬ ਸ਼ੁਰੂ ਕਰ ਲੈਣਗੇ, ਉਹਨਾਂ ਦਾ ਪੈਗ ਮੁੱਕਦਾ ਹੈ, ਗਲਾਸ ਲੈ ਕੇ ਬਹਿ ਜਾਂਦੇ ਆ, ਅੱਧੀ ਕਿਤਾਬ ਪੜ੍ਹ ਦਿੰਦੇ ਆ, ਅੱਧੀ ਕਿਤਾਬ। ਸਵੇਰੇ ਉੱਥੇ ਕੌਫੀ ਦਾ ਕੱਪ ਰੱਖ ਲਿਆ, ਕੌਫੀ ਐਂ ਰੱਖੀ, ਜਹਾਜ਼ 15-16 ਘੰਟੇ ਲੱਗ ਜਾਂਦੇ ਕਈ ਵਾਰੀ ਅਮਰੀਕਾ ਨੂੰ ਜਾਈਏ, ਤੇ ਸਵੇਰੇ ਉੱਥੇ 8 ਘੰਟੇ ਸੌਂ ਕੇ ਫਿਰ ਕੌਫੀ ਦਾ ਕੱਪ ਰੱਖਿਆ ਤੇ ਅੱਧੀ ਕਿਤਾਬ ਬਾਕੀ ਦੀ ਵੀ ਪੜ੍ਹਤੀ। ਹੁਣ ਸਾਡੇ ਵਾਲੇ ਸ਼ਰਾਬ ਵਾਲੀ ਨਕਲ ਤੇ ਕਰ ਲੈਂਦੇ ਆ ਵੀ ਮੈਂ ਵੀ ਪੱਬ 'ਚ ਜਾਊਂ, ਮੈਂ ਵੀ ਇੱਦਾਂ ਹੀ ਕਰੂੰ, ਮੈਂ ਵੀ ਨੱਚੂ, ਇਹਦੀ ਤੇ ਕਾਪੀ ਕਰ ਲਈ। ਪਰ ਜਿਹੜਾ ਕੰਮ ਗੋਰੇ ਕਰਦੇ ਆ ਉਹ ਕੀ ਕਰਦੇ ਆ ਫਿਰ, ਉਹ ਤੇ ਕਿਤਾਬ ਵੀ ਪੜ੍ਹਦੇ ਆ ਨਾਲ ਅੱਧੀ, ਇਹ ਕੌਣ ਪੜ੍ਹੇਗਾ, ਉਹਦੀ ਸ਼ਰਾਬ ਦੀ ਰੀਸ ਤੇ ਕਰਦਾ, ਇਹ ਕੌਣ ਕਰੂ। ਏਦਾਂ ਅਗਲਾ ਕਹਿੰਦਾ ਖੁੱਲ ਦੇ ਦੇ ਮੈਨੂੰ, ਮੈਂ ਆਪਣੀ ਮਰਜ਼ੀ ਨਾਲ ਪਹਿਲਾਂ ਬਣਾ ਕੇ ਵਿਖਾ, ਬਾਪੂ ਬਾਹਰ ਜਾਣਾ ਹੈ ਦੇ ਦੇ ਪੈਸੇ, ਘਰ ਬਣਾਉਣਾ ਹੈ ਦੇ ਦੇ ਪੈਸੇ, ਕੱਪੜੇ ਖਰੀਦਣੇ ਨੇ ਦੇ ਦੇ ਪੈਸੇ, ਆ ਵੀ ਕਰਨਾ ਹੈ ਦੇ ਦੇ ਪੈਸੇ, ਹਰ ਚੀਜ਼ 'ਚ ਬਾਪੂ ਦੀ ਮਰਜ਼ੀ, ਬਾਪੂ ਦੀ ਮਰਜ਼ੀ ਬਿਨਾਂ ਮੇਰੀ ਪੋਕਿਟ ਮਨੀ ਬਾਪੂ ਦੀ ਮਰਜ਼ੀ ਨਾਲ ਚੱਲੂ, ਘਰ ਮੈਂ ਬਾਪੂ ਦੀ ਮਰਜ਼ੀ, ਬਾਪੂ ਬਿਨਾਂ ਗੁਜ਼ਾਰਾ ਨਹੀਂ। ਤੇ ਜਦੋਂ ਫਿਰ ਵਿਆਹ ਕਰਾਏਗਾ ਉਦੋਂ ਬਾਪੂ ਕਹੇਗਾ ਵੀ ਹੁਣ ਵੀ ਤੈਨੂੰ ਮੈਨੂੰ ਪੁੱਛਣਾ ਪੈਣਾ ਹੈ, ਐ ਨਹੀਂ ਹੁਣ ਵੀ ਮੇਰੀ ਮਰਜ਼ੀ ਚੱਲੂ ਇੱਥੇ। ਇਹਦੇ ਪੈਕੇਜ ਪੂਰਾ ਹੀ ਆਊ। ਫਿਰ ਅਗਲਿਆਂ ਦੇ ਨਿਆਣੇ 13 ਸਾਲ ਦੇ ਕੰਮ ਕਰਨ ਲੱਗ ਜਾਂਦੇ ਆ, ਪੜ੍ਹਾਈ ਦੇ ਨਾਲ ਪਾਰਟ ਟਾਈਮ ਜੌਬ ਕਰਦੇ ਆ। ਜਿੰਨੇ ਬਾਹਰਲਿਆਂ ਦੇਸ਼ਾਂ 'ਚ ਸੁਣਦੇ ਹੋਣਗੇ ਉਹਨਾਂ ਨੂੰ ਪਤਾ, ਤੁਹਾਡੇ ਰਿਸ਼ਤੇਦਾਰ ਮਿੱਤਰ ਗਏ ਨੇ ਪਤਾ ਕਰਕੇ ਵੇਖ ਲਿਓ, ਨਿਆਣਾ 13-14 ਸਾਲਾਂ ਦਾ ਐਤਵਾਰ ਤੇ ਸ਼ਨੀਵਾਰ ਕੰਮ ਕਰਦਾ, ਸ਼ੁੱਕਰਵਾਰ ਨੂੰ ਸ਼ਾਮ ਨੂੰ ਜਾਂਦਾ, ਐਤਵਾਰ 8 ਘੰਟੇ ਲਾ ਕੇ ਆਉਂਦਾ, ਸ਼ਨੀਵਾਰ ਤੇ ਐਤਵਾਰ 14 ਸਾਲ ਦਾ ਨਿਆਣਾ ਕੰਮ ਕਰਕੇ ਆਪਣਾ ਖਰਚਾ ਆਪ ਕੱਢਣ ਲੱਗ ਜਾਂਦਾ ਵੀਰੋ, ਤੇ 25 ਸਾਲਾਂ ਤੱਕ ਆਪਣਾ ਘਰ ਬਣਾ ਲੈਂਦਾ, ਆਪਣੀ ਕਮਾਈ ਕਰ ਕਰਕੇ, ਮਿਹਨਤ ਕਰ ਕਰਕੇ ਆਪਣਾ ਘਰ, ਆਪਣੀ ਗੱਡੀ, ਆਪਣੀ ਕਮਾਈ। ਉਹ ਫਿਰ ਕਹਿੰਦਾ ਮੇਰੀ ਆਪਣੀ, ਵਿਆਹ ਕਰਾਉਣ ਵਿੱਚ ਮੇਰੀ ਆਪਣੀ ਮਰਜ਼ੀ, ਮੇਰੀ ਚੁਆਇਸ, ਹੱਕ ਫਿਰ ਆਪੇ ਮਿਲ ਜਾਂਦਾ। ਪਿਓ ਕਹਿੰਦਾ ਜਦੋਂ ਘਰ ਠੀਕ ਬਣਾਇਆ, ਘਰ ਵਧੀਆ ਬਣਾ ਲਿਆ, ਜੌਬ ਵਧੀਆ, ਗੱਡੀ ਵਧੀਆ, ਚੱਲ ਯਾਰ ਰਿਸ਼ਤਾ ਵੀ ਤੇ ਫਿਰ ਵਧੀਆ ਹੀ ਕਰਾਊ। ਹੁਣ ਸਾਡੇ ਵਾਲਿਆਂ ਦਾ ਪਤਾ ਹੀ ਹੈ ਵੀ ਚਾਹ ਦਾ ਗਲਾਸ ਤੇ ਚੱਕਦਾ ਨੀ, ਕੁੜੀ ਕਿੱਥੋਂ ਲੱਭ ਲੂ। ਸੋਚੋ ਤੇ ਸਹੀ ਗੱਲ, ਮਾਂ ਪਿਓ ਟੈਨਸ਼ਨ ਚ ਪੈ ਜਾਂਦੇ ਨੇ ਵੀ ਇਹ ਤੇ ਕਮਲਾ ਅੱਜ ਤੱਕ ਤੇ ਕਦੇ ਕੁਝ ਖਰੀਦਣ ਨੀ ਗਿਆ, ਅੱਜ ਕੱਲ ਏਦਾਂ ਕਿਵੇਂ, ਏਦਾਂ ਅੱਜ ਤੱਕ ਤੇ ਤੂੰ। ਮਾਂ ਪਿਓ ਇਹੀ ਕਹਿੰਦੇ ਆ ਪਿਆਰਿਓ ਵੀ ਨਿੱਕੀ ਨਿੱਕੀ ਚੀਜ਼ ਤੇ ਸਾਡੇ ਤੇ ਡਿਪੈਂਡ ਸੀ, ਤੂੰ ਚਾਹ ਲਿਆ, ਪਾਣੀ ਲਿਆ, ਆਹ ਕਰ ਆਹ ਕਰ। ਪੰਜਾਬੀ ਉਹ ਚੇਤਾ ਰੱਖੋ, ਜੇ ਤੁਸੀਂ ਸ਼ਰਾਬ ਦੀ ਰੀਸ ਕਰਨੀ ਹੈ ਵੀ ਉਹ ਵੀ ਪੀਂਦੇ ਨੇ ਅਸੀਂ ਵੀ ਪੀਣੀ ਹੈ, ਤੇ ਫਿਰ ਕਿਤਾਬ ਦੀ ਰੀਸ ਵੀ ਕਰਨੀ ਪਊ। ਜੇ ਅਸੀਂ ਕਹਿੰਦੇ ਹਾਂ ਨਾ ਵੀ ਮਰਜ਼ੀ ਸਾਡੀ, ਤੇ ਫਿਰ ਕੰਮ 13-14 ਸਾਲਾਂ ਦੇ ਜੌਬਾਂ ਕਰਨੀਆਂ ਸਟਾਰਟ ਕਰੋ। ਮਿਹਨਤ ਕਰਕੇ ਆਪਣੇ ਪਿਓ ਨੂੰ 25 ਸਾਲ ਦਾ ਜਦੋਂ ਸਾਹਮਣੇ ਕਹੇਗਾ ਨਾ ਬਾਪੂ 10 ਲੱਖ ਮੇਰਾ ਬੈਂਕ 'ਚ ਜਮ੍ਹਾਂ ਹੈ, ਪਲਾਟ ਖਰੀਦ ਲਿਆ, ਘਰ ਬਣਾਊਂਗਾ ਆਪਣਾ, ਉਦੋਂ ਪਿਓ ਪਰਮਿਸ਼ਨ ਦੇ ਸਕਦਾ ਚਾਂਸ ਨੇ। ਪਰ ਸਾਰੀ ਰਿਸਕ ਕਰੀ ਦੀ ਹੈ, ਇੰਨੀ ਕੁ ਚੀਜ਼ ਵੇਖ ਲਈ ਉਹ ਕਰਦੇ, ਅਸੀਂ ਵੀ ਕਰਾਂਗੇ, ਸਾਡੇ ਵਾਲੇ ਕਿੱਥੇ ਮੰਨ ਜਾਣਗੇ। ਕਰਕੇ ਵਿਖਾਇਆ ਜਿਹੜੇ ਬੱਚਿਆਂ ਨੇ ਤੁਹਾਡੇ 'ਚ, ਤੁਸੀਂ ਨੋਟ ਕਰ ਲਓ, ਪੜ੍ਹੇ ਲਿਖੇ ਬੱਚੇ 22-23 ਸਾਲ ਦੇ ਨੌਕਰੀ ਲੱਗ ਕੇ ਘਰ ਬਣਾ ਲਿਆ, ਜਦੋਂ 30 ਸਾਲ ਦਾ ਹੋਇਆ ਬਾਪੂ ਵਿਆਹ ਕਰਾਉਣਾ, ਅਸੀਂ ਇਕੱਠੇ ਰਹਿੰਦੇ ਪੜ੍ਹਦੇ ਹਾਂ ਸਾਡਾ ਮਨ ਕਰਦਾ, ਤੇ ਤੁਸੀਂ ਆਮ ਵੇਖ ਲਓ ਪੜ੍ਹਿਆ ਲਿਖਿਆ ਪਿਓ ਵੇਖ ਲਈਦਾ ਵੀ ਬੱਚਾ ਸੈੱਟ ਹੈ, ਚੱਲ ਵੀ ਤੇਰੀ ਮਰਜ਼ੀ ਹੈ, ਉਹ ਫਿਰ ਹਾਂ ਕਰ ਦਿੰਦਾ, ਮਾਪੇ ਹਾਂ ਕਰ ਦਿੰਦੇ ਆ। ਪਰ ਪੂਰਾ ਪੈਕੇਜ ਆਵੇ, ਪੂਰਾ ਟਾਈਮ ਤੂੰ ਐ ਨਹੀਂ ਕਰ ਸਕਦਾ, ਮਠਿਆਈ ਵਾਲੀ ਦੁਕਾਨ ਤੇ ਜਾ ਕੇ ਆਖੇ ਵੀ ਇੱਕ ਰਸਗੁੱਲਾ ਪਾ ਦੇ, ਇੱਕ ਬਰਫੀ ਪਾ ਦੇ, ਇੱਕ ਜਲੇਬੀ ਪਾ ਦੇ, ਐ ਨਹੀਂ, ਅੱਧਾ ਕਿਲੋ ਤੈਨੂੰ ਲੈਣੀ ਪੈਣੀ ਹੈ, ਫਿਰ ਪੈਕੇਜ ਪੂਰਾ ਹੀ ਆਊ। ਵਿਆਹ ਮਰਜ਼ੀ ਨਾਲ ਕਰਾਉਣੇ ਆ ਜੀ, ਹਾਂਜੀ, ਤੇ ਫਿਰ ਅਲੱਗ 13 ਸਾਲ ਦਾ ਕੰਮ, ਤੇ ਸਾਰੇ ਕੰਮ ਕਰੋ, ਅੱਧੀ ਨਹੀਂ ਸਾਰੀ ਕਾਪੀ ਕਰਕੇ ਵਿਖਾ, ਰੀਸ ਕਰਕੇ ਵਿਖਾ, 25 ਸਾਲ ਦਾ ਘਰ ਬਣਾ ਲਏਗਾ, ਘਰ ਵਾਦਾ ਇੱਥੇ, 30 ਸਾਲ ਤੱਕ ਆਪਣੇ ਪੈਰਾਂ ਤੇ ਖੜਾ ਹੋ ਸਕਦਾ, ਘਰ ਵਾਦਾ, ਫਿਰ ਆਊ ਗੱਲ, ਪੂਰਾ ਪੈਕੇਜ ਆਊ ਕਿ ਨਹੀਂ ਆਊ। ਕਈਆਂ ਦੇ ਤੇ ਦਿਲ ਟੁੱਟ ਜਾਣੇ ਨੇ ਆ ਗੱਲ ਸੁਣ, ਵੀ ਅਸੀਂ ਤੇ ਤਿਆਰੀ ਕਰੀ ਫਿਰਦੇ ਸੀ ਬਾਪੂ ਨਾਲ ਗੱਲ ਕਰਨੀ ਹੈ, ਬਾਪੂ ਵੀ ਇੱਥੇ ਨਾਲ ਹੀ ਬੈਠਾ ਹੋਣਾ, ਐ ਮਾਰਦਾ ਕੂਣੀ ਆ, ਸੁਣ ਲੈ ਆ, ਸੁਣ ਲੈ ਆ, ਛੇੜ ਤਾਂ ਜੱਬ ਲਿਆ, ਹੁਣ ਘਰ ਬਣਾ ਲੈ ਤੇ ਫਿਰ ਮਰਜ਼ੀ ਤੇਰੀ ਹੈ ਨਾ ਕਿ ਨਹੀਂ ਗੱਲ ਹੈ। ਵਿੱਚ ਕਈ ਫੋਟੋਆਂ ਜੀਆਂ ਖਿੱਚੋ ਭਾਈ ਸਾਹਿਬ, ਤੁਸੀਂ ਆਪ ਖਿੱਚੋ, ਮੈਨੂੰ ਪਤਾ ਹੁੰਦਾ ਵੀ ਕਿੱਥੇ ਭੇਜਣੀ ਇਹਨੇ, ਅੱਧੇ ਅੰਗ ਦਾ ਪਤਾ ਹੀ ਹੈ, ਨਿਆਣੇ ਨੀ ਉਮਰਾਂ ਲੰਘੀਆਂ ਯਾਰ, 20 ਸਾਲ ਹੋ ਗਏ ਬੰਦਿਆਂ ਨੂੰ ਹੀ ਮਿਲਦਾ, ਲੋਕਾਂ ਚ ਹੀ ਰਹਿੰਦਾ, ਬੰਦੇ ਦਾ ਹਾਵ ਭਾਵ ਵੇਖ ਕੇ ਪਤਾ ਲੱਗ ਜਾਂਦਾ। ਤਾਂ ਕਰਕੇ ਵੀਰੋ ਪੈਕੇਜ ਲੈਣਾ ਪੈਣਾ, ਜੇ ਗੋਰਿਆਂ ਦੀਆਂ ਰੀਸਾਂ ਕਰਨੀਆਂ ਸਾਰੀਆਂ ਕਰਨੀਆਂ ਪੈਣਗੀਆਂ। ਕੋਈ ਧੀ ਅੱਜ ਕਨੇਡਾ ਪੜ੍ਹੀ ਲਿਖੀ ਗਈ ਹੈ, ਬੱਚੀ ਗਈ ਹੈ, ਮਾਂ ਪਿਓ ਨੂੰ ਸੱਦਿਆ, ਘਰ ਬਣਾ ਕੇ ਬੈਠੀ ਹੈ, ਜਦੋਂ ਉਹ ਗੱਲ ਕਰਦੀ ਨਾ ਪਿਤਾ ਜੀ ਅਸੀਂ ਇਕੱਠੇ ਕੰਮ ਕਰਦੇ ਹਾਂ, ਰਿਸ਼ਤਾ ਕਰ ਲਈਏ, ਪਿਓ ਕਦੇ ਨਾ ਹੀ ਨਹੀਂ ਕਰਦਾ, ਕਹਿੰਦਾ ਜਦੋਂ ਇੰਨੀ ਪੈਰਾਂ ਤੇ ਖੜੀ ਇਹਦੇ ਇੰਨੇ ਕੰਮ ਸਹੀ ਸੀ, ਇੱਥੇ ਕੰਮ ਗਲਤ ਕਿਵੇਂ ਕਰੂ। ਪਿਓ ਨੂੰ ਭਰੋਸਾ ਬੱਝ ਜਾਂਦਾ, ਕਰ ਲੂ ਠੀਕ ਹੈ, ਸਾਡੇ ਵਾਲੇ ਚਾਹ ਦਾ ਗਲਾਸ ਤੇ ਬਣਾ ਨਹੀਂ ਸਕਦੇ, ਅੱਜ ਤੱਕ ਚਾਹ ਨਹੀਂ ਬਣਾਉਣੀ ਆਈ, ਚਾਹ ਦਾ ਕੱਪ ਨਹੀਂ ਬਣਾਉਣਾ ਆਉਂਦਾ, ਤੇ ਨਕਲ ਕਰਨੀ ਹੈ ਉਹਨਾਂ ਦੀ, ਜੋ ਵੀ ਕਰਦੇ ਅਸੀਂ ਵੀ ਕਰਾਂਗੇ। ਆ ਗਈ ਗੱਲ ਪਕੜ, ਥੋੜੀ ਚੀਜ਼ ਦੀ ਰੀਸ ਨਹੀਂ ਕਰਨੀ ਸਾਰੀ, ਉਹ ਬਣ ਕੇ ਵਿਖਾਉਣਾ। ਅਗਲੀ ਗੱਲ ਧਿਆਨ ਨਾਲ ਸਮਝਿਓ, ਜੇ ਅਸੀਂ ਜਿਹੜੀਆਂ ਡਿਮਾਂਡਸ ਨੇ ਸਾਡੀਆਂ, ਇਛਾਵਾਂ ਨੇ ਸਾਡੀਆਂ, ਉਹਦੀ ਪੂਰਤੀ ਕਰਨੀ ਹੈ ਤੇ ਯੋਗਤਾ ਵਧਾਣੀ ਪੈਂਦੀ ਹੈ। ਸਾਡੇ ਬੰਦੇ ਕੀ ਕਰਦੇ ਆ ਜੀ, ਉਹ ਇੱਛਾਵਾਂ ਤੇ ਬਹੁਤ ਪਾਲ ਕੇ ਬੈਠੇ ਆ, ਆ ਵੀ ਪੂਰਾ ਹੋਵੇ, ਆ ਵੀ ਪੂਰਾ ਹੋਵੇ, ਪਰ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਹੁੰਦੀ, ਫਿਰ ਉਹ ਕੋਈ ਨਾ ਕੋਈ ਬਾਬਾ ਲੱਭਦੇ ਆ ਵੀ ਉਹ ਸਿਰ ਤੇ ਹੱਥ ਰੱਖੇ, ਸਾਡੀਆਂ ਏਦਾਂ ਹੀ ਇੱਛਾਵਾਂ ਪੂਰੀਆਂ ਹੋ ਜਾਣ, ਜਾਂ ਬੰਦੇ ਲੱਭਦੇ ਆ ਕੋਈ ਲੋਟਰੀ ਲੱਗੇ ਮੇਰੀ, ਲੋਟਰੀਆਂ ਪਾਉਂਦੇ ਆ ਵੀ ਮੈਨੂੰ ਕਿਤੇ ਨਾ ਕਿਤੇ ਲੋਟਰੀ ਲੱਗ ਜਾਏ, ਜਾਂ ਬੰਦਾ ਸੋਚਦਾ ਕਿ ਕੋਈ ਬਾਬਾ ਸਿਰ ਤੇ ਹੱਥ ਰੱਖ ਕੇ ਕੰਮ ਕਰਵਾਵੇ। ਪਿਆਰਿਓ ਡਿਮਾਂਡ ਜਿਹੜੀ ਵੀ ਰੱਖਦਾ ਹੈ, ਯੋਗਤਾ ਵਧਾ ਫਿਰ ਆਪਣੀ, ਇੱਛਾ ਜਿਹੜੀ ਪਾਲ ਕੇ ਬੈਠਾ ਉਸ ਹਿਸਾਬ ਨਾਲ ਆਪਣੀ ਯੋਗਤਾ ਨੂੰ ਵਧਾਉਣ ਵਾਲੇ ਪਾਸੇ ਜ਼ੋਰ ਲਾਓ। ਇੱਛਾਵਾਂ ਬਹੁਤ ਜ਼ਿਆਦਾ ਆ, ਯੋਗਤਾ ਓਨੀ ਹੈ ਨਹੀਂ, ਯੋਗਤਾ ਵਧਾਉਣੀ ਪੈਣੀ। ਹੁਣ ਮੰਨ ਲਓ ਇੱਕ ਬੰਦਾ, ਸਿੱਧੀ ਜੀ ਗੱਲ ਹੈ ਯਾਰ, ਬੰਦਾ ਇੱਦਾਂ ਢੋਲਕ ਵਜਾਉਣਾ ਇੱਛਾ ਸਾਡੇ 'ਚ ਬੈਠਾ ਹੋਵੇ ਵੀ ਮੈਂ ਇੱਥੇ ਬਹਿ ਕੇ ਵਜਾਵਾਂ, ਤਾਂ ਯੋਗਤਾ ਬਣਾ ਫਿਰ ਆ ਜਾ, ਤੇ ਬੰਦਾ ਫਿਰ ਦੁਖੀ ਹੋਈ ਜਾਏ, ਕੋਈ ਸਿਰ ਤੇ ਹੱਥ ਰੱਖ ਲਵੇ, ਫਿਰ ਐਂ ਹੋਜੂ, ਐਂ ਨਹੀਂ ਹੋਣਾ। ਉਹਦੇ ਲਈ ਤੈਨੂੰ ਮਿਹਨਤ ਕਰਨੀ ਪੈਣੀ ਹੈ, ਆਪਣੀ ਯੋਗਤਾ ਵਧਾਉਣੀ ਪੈਣੀ ਹੈ। ਤੇ ਅੱਜ ਅੱਜ ਬੰਦਿਆਂ ਦੇ ਵਿੱਚ ਯੋਗਤਾ ਹੈ ਨਹੀਂ ਉਸ ਕੰਮ ਲਈ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਨੇ ਉਹ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਨਹੀਂ ਇਹ ਛਾਵਾਂ ਵੱਡੀਆਂ ਵੱਡੀਆਂ ਪਾਲ ਲੈਂਦੇ ਐ ਇੱਛਾ ਪਾਲੋ ਪਰ ਜੇ ਕੱਲੀ ਇੱਛਾ ਹੀ ਪਾਲ ਕੇ ਬੈਠਾ ਹੈ ਕਰਨਾ ਕੱਖ ਨਹੀਂ ਫਿਰ ਇੱਛਾ ਕਦੇ ਬੰਦੇ ਦੀਆਂ ਆਸਾਂ ਕਦੇ ਬੰਦੇ ਦੀਆਂ ਬੈਠਾ ਆਸਾਂ ਲਾਈ ਚੱਲ ਐਂ ਕਰ ਦਿਆਂਗੇ ਐ ਕਰ ਦੇਣਾ ਬਸ ਬਸ ਆ ਮੈਂ ਵੇਖਿਆ ਆਪ ਗੱਲਾਂ ਮੈਂ ਸੁਣੀਆਂ ਬਸ ਆਪਾਂ ਨਿਕਲ ਜਾਣਾ ਬਾਹਰ ਮੁੜ ਕੇ ਫਿਰ ਭੈਣਾਂ ਨੂੰ ਕੱਢ ਲਾਂਗੇ ਬਾਹਰ ਨੂੰ ਫਿਰ ਮੁੜ ਕੇ ਭਰਾਵਾਂ ਨੂੰ ਕੱਢ ਲੈਣਾ ਮੰਮੀ ਡੈਡੀ ਨੂੰ ਫਿਰ ਆਪਾਂ ਐਂ ਕੱਢ ਦਿਆਂਗੇ ਬਸ ਉੱਥੋਂ ਉੱਥੇ ਪਾਉ ਐਂ ਗੱਲਾਂ ਮਰੀ ਜਾਂਦਾ ਐਂ ਕਰ ਦੇਣਾ ਬਸ ਇਹ ਆਸਾਂ ਹੈ ਉਹਨਾਂ ਆਸਾਂ ਨੂੰ ਜੇ ਏਦਾਂ ਦੀਆਂ ਇੱਛਾ ਰੱਖਦਾ ਹੈ ਤੇ ਉਹਦੇ ਲਈ ਯੋਗਤਾ ਬਣਾਓ ਉਹਦੇ ਲਈ ਸਿਰ ਤੇ ਹੱਥ ਨਾ ਰੱਖਵਾਓ ਕਿਸੇ ਦਾ ਉਹਦੇ ਲਈ ਯੋਗਤਾ ਬਣਾ ਕੇ ਵਿਖਾਓ ਜਿੱਡੀ ਵੱਡੀ ਇੱਛਾ ਪਾਲਦਾ ਓਡਾ ਵੱਡਾ ਬਣ ਕੇ ਵਿਖਾ ਨਹੀਂ ਤੇ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ ਕੱਲੀਆਂ ਆਸਾਂ ਹੀ ਲਾਈ ਬੈਠਾ ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ ਵੇਖਦਾ ਜਹਾਜ਼ ਨੂੰ ਤੇ ਵੱਟਦਾ ਘੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੀ ਪੂਰੀਆਂ ਪਰ ਜੇ ਪ੍ਰੈਕਟੀਕਲ ਹੋਵੇ ਜੋ ਸੋਚਿਆ ਉਹਨੂੰ ਕਰ ਸਕਦਾ ਹੋਵੇ ਨਾਲੇ ਇੱਕ ਗੱਲ ਹੋਰ ਵੀ ਹੈ ਵੀਰੋ ਕਰਨ ਵਾਲੇ ਬੰਦੇ ਓਵਰ ਸੋਚਦੇ ਵੀ ਨਹੀਂ ਹੁੰਦੇ ਚੇਤਾ ਰੱਖਿਓ ਜਿਹੜੇ ਬੰਦੇ ਕਰਨ ਵਾਲੇ ਨੇ ਨਾ ਉਹ ਓਵਰ ਨਹੀਂ ਸੋਚਦੇ ਜਿਹੜੇ ਬੰਦੇ ਦਾ ਤਜਰਬਾ ਨਹੀਂ ਹੁੰਦਾ ਹੁਣ ਮੈਂ ਇੱਕ ਗੱਲ ਧਿਆਨ ਨਾਲ ਸਮਝਿਓ ਲੰਗਰ ਦੇ ਵਿੱਚ ਲੰਗਰੀ ਰੋਜ਼ ਸਬਜ਼ੀ ਬਣਾਉਂਦਾ ਕਿ ਨਹੀਂ ਬਣਾਉਂਦਾ ਬੋਲੋ ਜੀ ਤਜਰਬਾ ਹੈ ਨਾ ਉਹਦਾ ਵੀ ਇੱਕ ਸਬਜ਼ੀ ਕਿੰਨੇ ਟਾਈਮ 'ਚ ਬਣਦੀ ਹੈ ਮੰਨ ਲਓ ਸਾਡੇ ਲੰਗਰੀ ਨੂੰ ਜੇ ਪੁੱਛ ਲਈਏ ਵੀ 500 ਬੰਦੇ ਦੀ ਰੋਟੀ ਬਣਾਉਣੀ ਹੈ ਬਣਾ ਦੇਗਾ ਉਹਦਾ ਰੋਜ਼ ਦਾ ਤਜਰਬਾ ਹੈ ਕਰਨ ਵਾਲਾ ਬੰਦਾ ਕਦੇ ਫੁਕਰੀ ਨਹੀਂ ਮਾਰਦਾ ਇੱਛਾ ਹੀ ਨਹੀਂ ਪਾਲਦਾ ਵੱਡੀ ਕਰਕੇ ਵੇਖਦਾ ਜਿਹੜਾ ਬੰਦਾ ਤਜਰਬੇ 'ਚ ਹੁੰਦਾ ਜਿਹਦੇ ਜਿਹਦੇ ਗਿਆਨ ਤਜਰਬੇ 'ਚ ਆਉਂਦਾ ਹੈ ਉਹ ਬੰਦੇ ਨੇ ਪਤਾ ਕੀ ਕਹਿਣਾ ਹੈ ਉਹਨੇ ਕਹਿਣਾ ਜੀ 500 ਬੰਦੇ ਦੀ ਰੋਟੀ ਇੰਨੇ ਘੰਟੇ 'ਚ ਬਣਦੀ ਹੈ ਸਬਜ਼ੀ ਇੱਕ ਦੇਗਾ ਤਿਆਰ ਹੋਣ ਤੇ ਇੰਨਾ ਟਾਈਮ ਲੱਗਦਾ ਹੈ ਤਰੀ ਵਾਲੀ ਸਬਜ਼ੀ ਇੰਨੇ ਟਾਈਮ 'ਚ ਬਣਦੀ ਹੈ ਦਾਲ ਇੰਨੇ ਟਾਈਮ 'ਚ ਬਣਦੀ ਹੈ ਸੁੱਕੀ ਸਬਜ਼ੀ ਇੰਨੇ ਟਾਈਮ 'ਚ ਬਣਦੀ ਹੈ ਉਸ ਬੰਦੇ ਦਾ ਤਜਰਬਾ ਹੈ ਉਹ ਤਜਰਬੇ ਕਰਨ ਵਾਲਾ ਬੰਦਾ ਕਦੇ ਵੱਡੀ ਇੱਛਾ ਨਹੀਂ ਪਾਲਦਾ ਤੇ ਜਿਹੜੇ ਬੰਦੇ ਨੇ ਕਦੇ ਲੰਗਰ 'ਚ ਵੜ ਕੇ ਨਹੀਂ ਵੇਖਿਆ ਤਜਰਬਾ ਉਹਦਾ ਕੋਈ ਹੁੰਦਾ ਨਹੀਂ ਕੰਮ ਕਰਨ ਦਾ ਉਹ ਬੰਦਾ ਜਾਣਸਾਰੀ ਕਹਿ ਦੇਵੇ ਗੱਲ ਹੀ ਕੋਈ ਨੀ ਆਪਾਂ 2000 ਦਾ ਪ੍ਰਸ਼ਾਦਾ ਸਵੇਰੇ ਤਿਆਰ ਰੱਖਾਂਗੇ ਵੜਿਆ ਹੀ ਨੀ ਕਦੇ ਲੰਗਰ ਚ ਇਹ ਜਿਹੜੇ ਬੰਦੇ ਡੱਕਾ ਨਹੀਂ ਤੋੜਦੇ ਵੱਡੀਆਂ ਇਛਾਵਾਂ ਉਹ ਪਾਲਦੇ ਐ ਤੇ ਜਿਹੜੇ ਬੰਦੇ ਕੰਮ ਕਰਨ ਦਾ ਉਹਨਾਂ ਨੂੰ ਜਿਨ੍ਹਾਂ ਨੂੰ ਤਜਰਬਾ ਹੈ ਪੂਰਾ ਤਜਰਬਾ ਹੁੰਦਾ ਵੀ ਮੈਂ ਇੰਨਾ ਕਰ ਸਕਦਾ ਆਪਣੇ ਐਕਸਪੀਰੀਅੰਸ ਦੇ ਨਾਲ ਉਹ ਫਿਰ ਬੰਦੇ ਦੱਸ ਦਿੰਦੇ ਐ ਵੀ ਅੱਗੇ 500 ਦਾ ਕਰਦਾ ਕੱਲ ਡਬਲ ਮਿਹਨਤ ਕਰਕੇ 1000 ਦਾ ਕਰ ਸਕਦਾ ਉਹ ਆਪਣੇ ਤਜਰਬੇ ਨਾਲ ਦੱਸ ਦਿੰਦੇ ਆ ਜੇ ਮਰੂਤੀ ਖਰੀਦੀ ਹੈ ਇੰਨੀ ਮਿਹਨਤ ਕੀਤੀ ਹੈ ਡਬਲ ਮਿਹਨਤ ਕਰਕੇ ਸਫਾਰੀ ਖਰੀਦ ਸਕਦੇ ਹਾਂ ਸਫਾਰੀ ਵਾਲਾ ਨੂੰ ਹਿਸਾਬ ਹੁੰਦਾ ਹੁਣ ਇੰਨੀ ਇਨਕਮ ਹੋ ਗਈ ਇੰਨੀ ਕਿਸ਼ਤ ਮੈਂ 10 ਸਾਲ ਭਰਦਾ ਰਿਹਾ ਫੋਰਚੂਨਰ ਖਰੀਦ ਸਕਦਾ ਮੈਂ ਉਹ ਆਪਣੇ ਤਜਰਬੇ ਨਾਲ ਦੱਸਦਾ ਹਰ ਚੀਜ਼ ਤਜਰਬੇ 'ਚ ਆ ਰਹੀ ਹੈ ਜਿਹੜਾ ਗਿਆਨ ਤੁਹਾਡੇ ਤਜਰਬੇ 'ਚ ਨਹੀਂ ਆਉਂਦਾ ਉਹਦਾ ਫਾਇਦਾ ਕੀ ਹੈ ਸਾਡੇ ਕੰਮ ਆਵੇ ਆ ਸਾਡੇ ਕਈ ਬੰਦੇ ਨਾ ਆਮ ਗੱਲਾਂ ਕਰਨਗੇ ਭਾਈ ਸਾਹਿਬ ਜੀ ਸਬਜ਼ੀਆਂ ਦੀਆਂ ਗੱਲਾਂ ਇਹਦੀਆਂ ਗੱਲਾਂ ਇਹਦੀਆਂ ਗੱਲਾਂ ਕਥਾ ਕੋਈ ਗੁਰਬਾਣੀ ਦੀ ਕਥਾ ਹੋਵੇ ਵੀ ਐਂ ਡੂੰਘੀਆਂ ਗੱਲਾਂ ਹੋਣ ਜਿਹੜਾ ਤੇਰੇ ਕੰਮ ਹੀ ਨਹੀਂ ਆਉਣਾ ਉਹਦਾ ਫਾਇਦਾ ਕੀ ਹੈ ਗਿਆਨ ਦਾ ਜਿਹੜਾ ਸਾਡੀ ਜ਼ਿੰਦਗੀ 'ਚ ਨਹੀਂ ਕੰਮ ਆਉਣਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਜੀ ਸੁਣੋ ਕਾਲੇ ਕਾਂ ਪਾਣੀ 'ਚ ਜਾਂਦੇ ਆ ਚਿੱਟੇ ਹੋ ਹੋ ਨਿਕਲਦੇ ਆ ਲਓ ਸੁਣੋ ਦੱਸੋ ਹੁਣ ਤੂੰ ਕਾਲੇ ਕਾਂ ਚਿੱਟੇ ਕਰ ਸਕਦਾ ਬੋਲੋ ਤੇਰੇ ਕੰਮ ਆਉਣ ਵਾਲੀ ਗੱਲ ਹੈ ਤਜਰਬਾ ਹੈ ਕੋਈ ਅਗਲਾ ਸਵਾਲ ਹੈ ਮੇਰਾ ਕਾਲੇ ਕਾਂ 'ਚ ਤੈਨੂੰ ਨੁਕਸ ਇਹੋ ਜਿਹਾ ਕੀ ਲੱਗਦਾ ਜਿਹੜਾ ਤੂੰ ਉਹਨੂੰ ਚਿੱਟਾ ਕਰਦਾ ਕਾਲਾ ਕਾਲਾ ਹੀ ਸੋਹਣਾ ਹੈ ਤੈਨੂੰ ਕਾਲਾ ਕਾਲਾ ਕਿਉਂ ਲੱਗਦਾ ਬਈ ਮੱਝਾਂ ਕਾਲੀਆਂ ਹੀ ਹੁੰਦੀਆਂ ਕਾਲੀਆਂ ਹੀ ਰਹਿਣ ਦਿਓ ਕਿਉਂ ਚਿੱਟੀਆਂ ਕਰਨੀਆਂ ਤੁਸੀਂ ਜੇ ਮੱਝਾਂ ਕੋਇਲਾਂ ਕਾਲੀਆਂ ਹੀ ਹੁੰਦੀਆਂ ਅੱਖਾਂ ਕਾਲੀਆਂ ਹੀ ਹੈ, ਜੇ ਚਿੱਟੀਆਂ ਹੋ ਜਾਣ ਤੇ ਸਮਝ ਲਓ ਬਿਮਾਰ। ਮੈਨੂੰ ਲੱਗਦਾ ਜੇ ਕਾਲਾ ਅੱਖਾਂ ਵਾੜ ਦਿਓ ਤੇ ਚਿੱਟਾ ਹੋ ਕੇ ਨਿਕਲੇ, ਐਂ ਲੱਗੂ ਵੀ ਬਿਮਾਰ ਹੋ ਗਿਆ। ਕਿਉਂ ਬਈ? ਗੁਰ ਗਿਆਨ ਦੇ ਵਿੱਚ ਨਹਾ ਕੇ ਮਨ ਤੇ ਚਿੱਟਾ ਹੋ ਸਕਦਾ, ਕਾਲਾ ਮਨ। ਓਏ ਕਾਲੇ ਮਨਾਂ ਵਾਲੇ ਗੱਲੀ ਅਸੀਂ, ਚੰਗੀਆਂ ਅਚਾਰੀ ਬੁਰੀਆਂ, ਮਨੋ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਮਨ ਕਾਲੇ ਐ, ਮਨ ਕਾਲੇ ਚਿੱਟੇ ਕਰਨੇ ਐ। ਇਹਨਾਂ ਨੂੰ ਕਿਵੇਂ ਕਰੀਏ, ਇਸ ਵਿਸ਼ੇ ਤੇ ਗੱਲ ਕਰੀਏ, ਇਸ ਟੌਪਿਕ ਤੇ ਗੱਲ ਕਰੀਏ। ਕਿਉਂ ਲੱਗਦਾ ਕਾਲਾ ਕਾਂ ਕਾਲਾ, ਭੈੜਾ ਕਿਉਂ ਲੱਗਦਾ, ਉਹਦੇ ਚ ਭੈੜ ਕੀ ਹੈ? ਕੁਦਰਤ ਦੇ ਵਿੱਚ ਸਾਰੇ ਹੀ ਰੰਗ ਨੇ, ਕਾਲਾ ਵੀ ਨਾ ਕਾਂ ਕਾਲਾ ਹੀ ਸੋਹਣਾ ਲੱਗਦਾ, ਬਗਲਾ ਚਿੱਟਾ ਹੀ ਸੋਹਣਾ ਲੱਗਦਾ। ਹਰ ਚੀਜ਼ ਦੀ ਇੱਕ ਆਪਣਾ ਯਾਰ, ਨੱਕ ਤਿੱਖੇ ਦਾ ਆਪਣਾ ਰੋਬ ਹੁੰਦਾ, ਫੀਨੇ ਦਾ ਆਪਣਾ ਰੋਬ ਹੁੰਦਾ। ਹੱਸ ਪੇ ਲੈ ਵੀ ਫੀਨਾ ਤੇ ਸੋਹਣਾ ਨੀ, ਤੈਨੂੰ ਲੱਗਦਾ ਸੋਹਣਾ ਕਿਉਂ ਨੀ ਲੱਗਦਾ? ਉਹਦਾ ਇੱਕ ਆਪਣਾ ਸਟਾਈਲ ਹੈ, ਹੋ ਸਕਦਾ ਉਹਨੂੰ ਸਾਹ ਜ਼ਿਆਦਾ ਆ ਜਾਂਦਾ ਹੋਵੇ, ਕੀ ਪਤਾ ਬਈ ਕੋਈ ਫਾਇਦਾ ਹੀ ਹੋਏਗਾ ਉਹਦਾ। ਆਪੋ ਆਪਣਾ ਹੈ ਬਸ, ਤੁਸੀਂ ਭੈੜਾ ਕਿਉਂ ਲੱਗਦਾ? ਕਾਲਾ ਰੰਗ ਕਾਲਾ, ਤੈਨੂੰ ਕਾਲਾ ਭੈੜਾ ਲੱਗਦਾ। ਕਾਲੇ ਰੰਗ ਦੇ ਆਪਣੇ ਫਾਇਦੇ ਹੋਣਗੇ, ਆਪੋ ਆਪਣਾ ਕਿਉਂ ਭੈੜਾ ਲੱਗਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਦਾ ਅਸਲ ਅਰਥ ਕੀ ਹੈ, ਇਹਨੂੰ ਸਮਝ ਕੇ ਤੇ ਵੇਖੋ। ਹਰ ਚੀਜ਼ ਦੀ ਆਪਣੀ ਬਿਊਟੀ ਹੈ ਪਿਆਰਿਓ। ਧਿਆਨ ਨਾਲ ਤੁਸੀਂ ਵੇਖੋਗੇ ਗੰਦਗੀ ਤੇ ਫਿਰਦੀ ਮੱਖੀ, ਜੇ ਧਿਆਨ ਨਾਲ ਕਦੇ ਫੜ ਲਵੇਂ ਉਹਦੀਆਂ ਲੱਤਾਂ ਨੂੰ ਵੇਖੇ, ਉਹਦੇ ਖੰਭਾਂ ਨੂੰ ਵੇਖੇ, ਉਹਦੇ ਬਰੀਕ ਪਰ ਵੇਖੇ, ਤੈਨੂੰ ਐਂ ਲੱਗਣਾ ਵੀ ਕਿਤੇ ਨਾ ਕਿਤੇ ਇਹ ਵੀ ਯੂਨੀਕ ਹੀ ਹੈ, ਬਿਊਟੀ ਇਹਦੇ ਚ ਵੀ ਕੋਈ ਨਾ ਕੋਈ ਹੈ। ਹਰ ਕੀੜੇ ਦੇ ਵਿੱਚ ਤੈਨੂੰ ਐਂ ਨਹੀਂ ਲੱਗਣਾ, ਵੇਖੀ ਸਹੀ ਧਾਰੀਆਂ ਡੱਡੂ ਦੀਆਂ ਕਦੇ ਕਿਤੇ, ਕਿਰਲੀ ਨੂੰ ਚੰਗੀ ਤਰ੍ਹਾਂ ਨਾ ਨੇੜਿਓਂ ਵੇਖੀ, ਕਿਤੇ ਆ ਫੀਨੇ ਜਿਹੇ ਜਿਹੜੇ ਪੱਗ ਡੋਗ ਨਹੀਂ ਹੁੰਦੇ, ਫੀਨੇ ਜੇ ਕੁੱਤੇ ਤੁਸੀਂ ਵੇਖਿਓ ਕਿੰਨੇ ਪਿਆਰੇ ਲੱਗਦੇ। ਹਰ ਚੀਜ਼ ਦੀ ਆਪਣੀ ਇੱਕ ਬਿਊਟੀ ਹੈ, ਪਰ ਤੇਰੀ ਵੇਖਣ ਵਾਲੀ, ਤੇਰਾ ਨਜ਼ਰੀਆ ਭੈੜਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ, ਸਭ ਪਾਸੇ ਉਹੀ ਸੀ, ਪਰ ਸਾਡੇ ਤੇ ਦਿਮਾਗ ਚ ਵਾੜਤਾ ਨਾ ਇਹ ਚੀਜ਼ਾਂ, ਦਿਮਾਗ ਚ ਵਾੜਤੀਆਂ। ਹੁਣ ਅੱਖਾਂ, ਅਗਲਾ ਕਹਿੰਦਾ ਮੋਟੀਆਂ ਅੱਖਾਂ ਤਿੱਖਾ ਨੱਕ, ਤੇ ਜਿਹੜੇ ਇੱਧਰ ਵਾਲੇ ਨੇ ਸਾਰੇ ਹੀ ਜਪਾਨ ਵਾਲੇ, ਸਾਊਥ ਕੋਰੀਆ ਵਾਲੇ, ਇੱਧਰ ਚਾਈਨਾ ਵਾਲੇ ਵੇਖ ਲਓ, ਉਹਨਾਂ ਦੀਆਂ ਅੱਖਾਂ ਨਿੱਕੀਆਂ ਨਿੱਕੀਆਂ ਚੁੰਦਲੀਆਂ ਹੀ ਨੇ, ਏਦਾਂ ਲੱਗਦਾ ਬੰਦ ਹੀ ਨੇ ਅੱਖਾਂ, ਪਰ ਉਹ ਆਪਣੇ ਆਪ ਜੀ ਸੋਹਣੇ ਲੱਗਦੇ। ਕਈ ਦੇਸ਼ ਨੇ ਕਾਲਿਆਂ ਦੇ, ਉਹ ਆਪਣੇ ਆਪ ਜੀ ਸੋਹਣੇ ਹੈ, ਸਾਰੇ ਹੀ ਰੰਗ ਨੇ ਜਿਹੜੇ ਉਹਦੇ, ਏਦਾਂ ਹੀ ਜਿਵੇਂ ਗੁਲਦਸਤਾ ਹੈ ਇਹ ਪਿਆਰਾ ਲੱਗਦਾ। ਇਹ ਤਾਂ ਸਾਡੇ ਦਿਮਾਗ ਚ ਵਾੜਤਾ। ਅਗਲੇ ਨੇ ਜਦੋਂ ਸਾਖੀ ਸੁਣਾਈ ਵੀ ਕਾਲਾ ਕਾਂ ਚਿੱਟਾ ਹੋ ਕੇ ਨਿਕਲਿਆ, ਆਪਾਂ ਕਹਿਣਾ ਕਾਲਾ ਕਾਂ ਚਿੱਟਾ ਕਰਨਾ ਕਿਉਂ ਹੈ? ਕਾਲਾ ਕਾਲਾ ਹੀ ਸੋਹਣਾ ਸੀ, ਸਾਨੂੰ ਕਿਉਂ ਲੱਗਦਾ ਵੀ ਇਹ ਬਿਮਾਰ ਹੈ ਕੋਈ? ਮਨ ਚਿੱਟਾ ਕਿਵੇਂ ਹੋਵੇ ਇਹ ਦੱਸੋ। ਇਹ ਤੇ ਹੋ ਸਕਦਾ ਹੈ ਗੁਰੂ ਰਾਮਦਾਸ ਜੀ ਦੀ ਸੰਗਤ ਵਿੱਚ ਜਾ ਕੇ ਬੜੇ ਬੰਦੇ ਕਾਲੇ ਮਨਾਂ ਵਾਲੇ ਚਿੱਟੇ ਹੋਏ ਹੋਣ, ਇਹ ਤੇ ਬਣਦੀ ਹੈ ਗੱਲ, ਪਰ ਇੱਦਾਂ ਕਿਵੇਂ ਹੋ ਗਿਆ? ਆਹ ਕਿੱਦਾਂ ਦੀਆਂ ਗੱਲਾਂ ਸੁਣਾ ਰਹੇ ਹੈ। ਤਾਂ ਕਰਕੇ ਭਾਈ ਮੈਂ ਤੁਹਾਨੂੰ ਇਹ ਕਹਿੰਦਾ ਵੀ ਜਿਹੜਾ ਸਾਡੇ ਕੰਮ ਨਾ ਆਵੇ, ਉਹ ਕਥਾ, ਉਹ ਅਰਥ, ਉਹ ਗਿਆਨ ਸਾਡੇ ਕਿਸ ਕੰਮ, ਜਿਹੜਾ ਸਾਡੀ ਜ਼ਿੰਦਗੀ ਚ ਲਾਗੂ ਨਹੀਂ ਹੋ ਸਕਣਾ, ਜਿਹੜਾ ਪ੍ਰੈਕਟੀਕਲ ਨਹੀਂ, ਜਿਹੜੀ ਵਰਤੋਂ ਚ ਨਹੀਂ ਆ ਸਕਦਾ ਵੀਰੋ। ਇੱਥੇ ਆ ਖਜੂਰਾਂ ਲੱਗੀਆਂ ਬਾਹਰ, ਤੁਸੀਂ ਵੇਖਿਓ ਭਰੀਆਂ ਹੀ ਪਈਆਂ, ਇੱਕ ਚੱਕ ਕੇ ਖਾ ਲਓਗੇ ਮੂੰਹ ਚ ਛਾਲੇ ਹੋ ਜਾਂਦੇ ਆ, ਆਪੇ ਹੀ ਪੱਕ ਪੱਕ ਕੇ ਡਿੱਗੀ ਜਾਂਦੀਆਂ, ਜਾਨਵਰ ਖਾ ਲੈਂਦੇ ਹੋਣਗੇ, ਪਰ ਫਲ ਬੜਾ ਲੱਗਾ ਜੀ, ਸਾਨੂੰ ਪਤਾ ਵੀ ਕੰਮ ਤੇ ਸਾਡੇ ਆਉਂਦੀਆਂ ਹੀ ਨਹੀਂ। ਜਿਹੜੀਆਂ ਗੱਲਾਂ, ਜਿਹੜਾ ਗਿਆਨ ਤੁਹਾਡੇ ਮੇਰੇ ਕੰਮ ਨਹੀਂ ਆਉਣਾ, ਮੈਂ ਲਾਗੂ ਹੀ ਨਹੀਂ ਕਰ ਸਕਦਾ, ਮੈਂ ਵਰਤ ਹੀ ਨਹੀਂ ਸਕਦਾ, ਉਹਦਾ ਫਾਇਦਾ ਕੀ? ਅੱਜ ਸਾਡੇ ਫਿਲੋਸਫੀ ਘੋਟੀ ਜਾ ਰਹੀ ਹੈ, ਬੜੀਆਂ ਕਿਤਾਬਾਂ ਵਿਦਵਾਨਾਂ ਨੇ ਲਿਖੀਆਂ, ਕਿਸ ਕੰਮ ਹੈ ਬਈ ਜਦੋਂ ਲਾਗੂ ਹੀ ਨਹੀਂ ਹੋਣੀ? ਬੜੀ ਬੜੀ ਕਥਾ ਹੋ ਰਹੀ ਹੈ, ਪਰ ਮੇਰੀ ਜ਼ਿੰਦਗੀ ਦੇ ਵਿੱਚ ਅਸਰ ਹੋਵੇ ਉਹਦਾ, ਅਸੀਂ ਲਾਗੂ ਕਰ ਸਕੀਏ। ਤੇ ਮੇਰਿਓ ਵੀਰੋ ਆਪਾਂ ਚੇਤਾ ਹੋਣਾ ਤੁਹਾਨੂੰ ਪਿਛਲੇ ਸੈਚਰਡੇ ਆਪਾਂ ਗੱਲ ਕਰਦੇ ਸੀ ਕਿ ਗਿਆਨ ਦਾ ਅਗਲਾ ਜਿਹੜਾ ਪੜਾਅ ਹੈ ਨਾ ਗਿਆਨ ਦਾ ਜਿਹੜਾ ਅਗਲਾ ਰੂਪ ਹੈ ਉਹ ਹੈ ਗੁਣ ਬੰਦੇ ਨੂੰ ਗਿਆਨ ਹੋ ਗਿਆ ਗਿਆਨ ਮੁੜ ਕੇ ਕੀ ਬਣ ਜਾਂਦਾ ਹੈ ਜੀ ਗੁਣ ਇਹਨੂੰ ਗੁਣ ਬਣਾਈ ਦਾ ਜਿਹੜਾ ਗਿਆਨ ਅਸੀਂ ਲੈਂਦੇ ਹਾਂ ਜਿਹੜੀਆਂ ਗੱਲਾਂ ਅਸੀਂ ਸੁਣਦੇ ਹਾਂ ਜੋ ਬਚਨ ਗੁਰਬਾਣੀ ਤੋਂ ਸਮਝਦੇ ਹਾਂ ਉਹਨੂੰ ਅਸੀਂ ਗੁਣ ਬਣਾ ਲੈਣਾ ਹੁੰਦਾ ਗਿਆਨ ਨੂੰ ਗੁਣ ਬਣਾਓ ਅਗਲੇ ਡੰਡੇ ਤੇ ਚੱਲੋ ਸੁਣੋ ਧਿਆਨ ਨਾਲ ਗਿਆਨ ਨੂੰ ਗੁਣ ਬਣਾਈ ਦਾ ਤੇ ਜਿਹੜਾ ਗਿਆਨ ਹੈ ਵੇਖੋ ਬੀਜ ਬਹੁਤ ਵਧੀਆ ਗਿਆਨ ਬਹੁਤ ਵਧੀਆ ਜੇ ਧਰਤੀ ਕਲਰ ਹੋਵੇ ਉੱਗੂ ਫਿਰ ਬੋਲੋ ਜੀ ਧਰਤੀ ਨਿਕੰਮੀ ਹੋਵੇ ਉੱਗੂ ਗਿਆਨ ਬਹੁਤ ਵਧੀਆ ਪਰ ਉੱਗਣਾ ਉੱਥੇ ਹੀ ਹੈ ਜਿੱਥੇ ਜਗ੍ਹਾ ਸਹੀ ਹੋਵੇ ਤਾਂ ਹੀ ਆਪਾਂ ਪੜ੍ਹਦੇ ਹਾਂ ਨਾ ਮਨ ਹਾਲੀ ਲੋ ਬੋਲ ਕੇ ਸੁਣੋ ਮਨ ਹਾਲੀ ਕਿਰਸਾਣੀ ਕਰਨੀ
ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ
ਨਾਮ ਬੀਜ ਨਾਮ ਦਾ ਕੀ ਅਰਥ ਹੁੰਦਾ ਗਿਆਨ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਭਾਈ ਬੀਜ ਲੈ ਨਾਮ ਨੂੰ ਬੀਜ ਮਨ ਨੂੰ ਬਣਾ ਕੇ ਹਾਲੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਸ਼ਰਮ ਪਾਣੀ ਤਨ ਖੇਤ
ਆਪਣੇ ਮਨ ਨੂੰ ਬਣਾ ਕੇ ਹਾਲੀ ਦੇਹੀ ਵਿੱਚ ਨਾਮ ਬੀਜ ਲੈ
ਬਾਬਾ 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 ਬਾਬਾ
ਨਾਮ ਬੀਜ ਲੈ ਵਾਵਾ ਵਾਵਾ ਦੇਹੀ ਵਿੱਚ ਨਾਮ ਬੀਜ ਲੈ ਆਪਣੇ ਮਨ ਨੂੰ ਬਣਾ ਕੇ ਹਾਲੀ ਬਣਾ ਲੈ ਜਿੱਤ ਹਾਲੀ ਦੇਹੀ ਵਿੱਚ ਨਾਮ ਬੀਜ ਲੈ ਮਨ ਨੂੰ ਬਣਾ ਕੇ ਹਾਲੀ ਦੇਹੀ ਵਿੱਚ ਨਾਮ ਰੱਜ ਕੇ ਆਪਣੇ ਮਨ ਨੂੰ ਬਣਾ ਕੇ ਹਾਰੀ ਦੇਹੀ ਵਿੱਚ ਨਾਮ ਬੀਜ ਲੈ ਆਪਣੇ ਮਨ ਨੂੰ ਬਣਾ ਕੇ ਹਾਰੀ ਦੇਹੀ ਵਿੱਚ ਨਾਮ ਬੀਜ ਲੈ
ਮਨ ਨੂੰ ਬਣਾ ਕੇ ਹਾਰੀ ਦੇਹੀ ਵਿੱਚ ਨਾਮ ਬੀਜ ਲੈ ਆਪਣੇ ਮਨ ਨੂੰ ਬਣਾ ਕੇ ਹਾਲੀ ਦੇਹੀ ਵਿੱਚ ਨਾਮ ਬੀਜ ਲੈ
ਹਾਲੀ ਮਨ ਹਾਲੀ ਕਿਰਸਾਣੀ ਕਰਨੀ
ਸਰਨ ਪਾਣੀ ਤਲ ਖੇਤ
ਨਾਮ ਬੀਜ ਸੰਤੋਖ ਸੁਹਾਗਾ
ਰੱਖ ਗਰੀਬੀ
ਨਾਮ ਦਾ ਬੀਜ ਬੀਜਣਾ ਹੀ ਪੈਣਾ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਆਪਣੇ ਤਨ ਦੇ ਉੱਤੇ ਲਾਗੂ ਕਰਨਾ ਉਦਾਂ ਦੇ ਕੰਮ ਕਰਨ ਲੱਗ ਜਾਣਾ ਆਪਣੇ ਵਿਹਾਰ ਬਦਲ ਲੈਣੇ ਗਿਆਨ ਨੂੰ ਗੁਣ ਬਣਾ ਲੈਣਾ ਇਹੀ ਗਿਆਨ ਨੂੰ ਬੀਜਣਾ ਹੈ ਆ ਸੁਣ ਤੇ ਲਈਦਾ ਇੱਕ ਕੰਨ ਦੁਆਰਾ ਸੁਣ ਲਿਆ ਦੂਸਰੇ ਦੁਆਰਾ ਕੱਢਤਾ ਉਸ ਗਿਆਨ ਨੂੰ ਬੀਜਣਾ ਹੁੰਦਾ ਜ਼ਿੰਦਗੀ 'ਚ ਉਹਨੂੰ ਲਾਗੂ ਕਰਨਾ ਹੁੰਦਾ ਫਿਰ ਉਹ ਫੁੱਟਦਾ ਹੈ ਤੇ ਭਾਈ ਜੇ ਅਗਲੀ ਸਾਡੀ ਤਿਆਰੀ ਨਾ ਹੋਈ ਤੇ ਬੀਜ ਤੇ ਗਲ ਜਾਂਦਾ ਜੇ ਖੇਤ ਨਿਕੰਮਾ ਹੋਇਆ ਉਹ ਧਰਤੀ ਨਾ ਠੀਕ ਹੋਈ ਧਰਤੀ ਮਾੜੀ ਹੋਈ ਕਲਰ ਹੋਇਆ ਕੋਈ ਜਗ੍ਹਾ ਹੀ ਏਦਾਂ ਦੀ ਹੋਈ ਉੱਥੇ ਤੇ ਸੜ ਜਾਂਦਾ ਬੀਜ ਖਰਾਬ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਅਸੀਂ ਸੁਣਦੇ ਹਾਂ ਨਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤੇ ਜੇ ਨਹੀਂ ਲਾਗੂ ਕੀਤਾ ਅੱਜ ਜੋ ਹਾਲ ਹੈ ਸਾਡਾ ਇਹ ਸਾਡੀ ਆਪਣੀ ਚੁਆਇਸ ਹੈ ਸਾਡੀ ਆਪਣੀ ਇੱਛਾ ਹੈ ਜੇ ਮੈਂ ਨਰਕ ਭੋਗ ਰਿਹਾ ਤੇ ਮੇਰੀ ਆਪਣੀ ਚੁਆਇਸ ਹੈ ਜੇ ਤੇ ਮਿੱਠੇ ਫਲ ਮਤਲਬ ਜ਼ਿੰਦਗੀ ਸੋਹਣੀ ਹੈ ਚੜ੍ਹਦੀ ਕਲਾ ਚ ਪੋਜੀਟਿਵ ਰਹਿਣਾ ਕਮਾਈ ਭਾਵੇਂ ਘੱਟ ਹੈ ਆਪਣੇ ਆਪ ਵਿੱਚ ਹਿੰਮਤ ਹੈ ਇਹ ਵੀ ਸਾਡਾ ਹੀ ਬੀਜੇ ਆਪਣੀ ਚੁਆਇਸ ਹੈ ਤੇ ਜੇ ਨਰਕ ਭੋਗ ਰਹੇ ਹਾਂ ਜ਼ਿੰਦਗੀ ਨਰਕ ਬਣਾ ਲਈ ਹੈ ਕੰਡੇ ਵੱਜ ਰਹੇ ਹੈ ਇਹ ਵੀ ਆਪਣੀ ਹੀ ਚੁਆਇਸ ਹੈ ਆਪਣੀ ਇੱਛਾ ਹੈ ਬਹੁਤ ਬੰਦੇ ਗਿਆਨ ਦਾ ਬੀਜ ਬੀਜਣਾ ਹੀ ਨਹੀਂ ਚਾਹੁੰਦੇ ਸੁਣ ਲੈਂਦੇ ਐ ਸਮਝ ਲੈਂਦੇ ਐ ਤੇ ਸਮਝ ਕੇ ਹੈ ਤੇ ਗੱਲਾਂ ਸਾਰੀਆਂ ਠੀਕ ਹੈ ਪਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਹਿੰਮਤ ਨਹੀਂ ਹਰੇਕ ਥਾਂ ਤੇ ਮੂੰਹ ਮਾਰਨ ਦੀ ਆਦਤ ਹੁੰਦੀ ਹੈ ਜਿਹੜਾ ਬੰਦਾ ਸਾਰਿਆਂ ਦਾ ਮਿੱਤਰ ਹੁੰਦਾ ਨਾ ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ ਜਿਹੜਾ ਸਾਰਿਆਂ ਦੇ ਵਿੱਚ ਜਾਣਾ ਚਾਹੁੰਦਾ ਸਾਂਝੀ ਭਾਬੀ ਬਣ ਕੇ ਵਿਚਰਨਾ ਚਾਹੁੰਦਾ ਉਹ ਕਿਸੇ ਇੱਕ ਦਾ ਹੋ ਹੀ ਨਹੀਂ ਸਕਦਾ ਸਾਰਿਆਂ ਦਾ ਮਿੱਤਰ ਹੈ ਜਿਹੜਾ ਬਹੁਤ ਬਹੁ ਗਿਣਤੀ ਸਾਡੇ ਚ ਉਹਨਾਂ ਲੋਕਾਂ ਦੀ ਹੋਈ ਹੈ ਸਾਰਿਆਂ ਨੂੰ ਖੁਸ਼ ਕਰਨੇ ਆ ਸੁਣ ਲਈਦਾ ਸਮਝ ਲਈਦਾ ਪਰ ਜਦੋਂ ਜ਼ਿੰਦਗੀ 'ਚ ਲਾਗੂ ਕਰਨ ਦੀ ਹਾਂਜੀ ਗੱਲਾਂ ਤੇ ਸਾਰੀਆਂ ਠੀਕ ਹੈ ਬੜੇ ਬੜੇ ਬੰਦਿਆਂ ਨਾਲ ਇੱਥੇ ਮੈਂ ਮੀਟਿੰਗਾਂ ਕੀਤੀਆਂ ਕਈ ਪ੍ਰੋਫੈਸਰਾਂ ਨਾਲ ਗੱਲ ਕਰਕੇ ਵੇਖੀ ਹੈ ਪੜ੍ਹੇ ਲਿਖਿਆਂ ਨਾਲ ਗੱਲ ਕਰਕੇ ਵੇਖੀ ਹੈ ਹਾਂਜੀ ਅਸੀਂ ਸਾਰੀਆਂ ਗੱਲਾਂ ਨਾਲ ਹੀ ਸਹਿਮਤ ਹਾਂ ਸਾਰੀਆਂ ਗੱਲਾਂ ਠੀਕ ਹੈ ਤੇ ਫਿਰ ਚੁੱਪ ਕਿਉਂ ਹੈ ਕੋਈ ਕਮੈਂਟ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਇੱਥੋਂ ਤੱਕ ਵੀ ਮੈਂ ਵੇਖਿਆ ਬਹਿ ਕੇ 2 ਘੰਟੇ ਮੇਰੇ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਦਾ ਨਾਲ ਦਾ ਕਹੂਗਾ ਫੋਟੋ ਖਿੱਚ ਲਈਏ ਫੋਟੋ ਖਿੱਚ ਲਈਏ ਉਹ ਕਹੂਗਾ ਨਿਕਲ ਚੱਲ ਬਸ ਇੱਥੋਂ ਵੀ ਜੇ ਫੋਟੋ ਖਿੱਚ ਕੇ ਨੈੱਟ ਤੇ ਪੈ ਗਈ ਕੱਲ੍ਹ ਨੂੰ ਮੈਨੂੰ ਪੁੱਛਣਗੇ ਵੀ ਤੂੰ ਵੀ ਉੱਥੇ ਤੁਰ ਕੇ ਆ ਉਹਨਾਂ ਦੀਆਂ ਗੱਲਾਂ ਸੁਣਦਾ ਏਦਾਂ ਡਰੋਕਲ ਨੇ ਬੰਦੇ ਤੇ ਕਹਿਣਗੇ ਨਾਲ ਖੜੇ ਆ ਜੀ ਤੁਹਾਡੇ ਨਾਲ ਪੂਰੀ ਸਪੋਰਟ ਹੈ ਜੀ ਸਾਡੀ ਗੱਲਾਂ ਸਾਰੀਆਂ ਠੀਕ ਹੈ ਪਰ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਹਿੰਮਤ ਨਹੀਂ ਪਰ ਵੀਰੋ ਵੇਖੋ ਕਮਲਿਆਂ ਨਾਲੋਂ ਇਹੋ ਜਿਹੇ ਸਿਆਣਿਆਂ ਦਾ ਜ਼ਿਆਦਾ ਖਤਰਾ ਹੈ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੋਵੇ ਤੇ ਚੁੱਪ ਕਰ ਜਾਣ, ਇਹ ਜ਼ਿਆਦਾ ਘਾਤਕ ਲੋਕ ਹੈ। ਜਿਹੜੇ ਬੰਦੇ ਨੂੰ ਪਤਾ ਹੋਵੇ, ਪੜ੍ਹੇ ਲਿਖੇ ਬੰਦਿਆਂ ਨੇ ਕਿਤਾਬਾਂ ਲਿਖ ਦਿੱਤੀਆਂ, ਭਰ ਦਿੱਤੀਆਂ, ਪਰ ਸਾਰੀ ਪੰਜਾਬੀ ਸਾਡੀ ਨੌਜਵਾਨੀ ਉਜੜੀ ਹੈ, ਨੌਜਵਾਨੀ ਦਾ ਘਾਣ ਹੋਇਆ, ਇੱਕ ਕਮੈਂਟ ਕਰਨ ਦੀ ਹਿੰਮਤ ਨਹੀਂ ਆਈ ਇਹਨਾਂ ਦੀਆਂ ਕਿਤਾਬਾਂ 'ਚ, ਇੱਕ ਕਮੈਂਟ ਨਹੀਂ ਕਰ ਸਕੇ, ਇੱਕ ਜਗ੍ਹਾ ਕਿਤੇ ਲਿਖ ਨਹੀਂ ਸਕੇ ਵੀ ਆਹ ਗੱਲ ਗਲਤ ਹੈ, ਇੱਕ ਲਾਈਨ ਨਹੀਂ ਲਿਖ ਸਕੇ। ਆਓ ਪੰਜ ਪਿਆਰਿਆਂ ਨੇ ਆਉਣਾ ਸਟੇਜ ਤੇ, ਆਪਾਂ ਗੱਲ ਕਰਦੇ ਹਾਂ ਅੱਗੇ। ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹਿਣਾ, ਕਿਸੇ ਨੇ ਉੱਠਣਾ ਨਹੀਂ, ਇਕਾਗਰਤਾ ਬਣਾ ਕੇ ਰੱਖਿਓ, ਮਨ ਜੋੜ ਕੇ ਰੱਖਿਓ, ਜਰਾ ਆਪਾਂ ਗੱਲ ਕਰਦੇ ਹਾਂ। ਕਾਇਮ ਜੇ ਰਿਹੋ ਭਾਈ, ਮੇਰਾ ਖਿਆਲ ਹੈ 10 ਵੱਜ ਗਏ ਹੈ, ਤਕਰੀਬਨ ਸਵਾ ਘੰਟਾ ਡੇਢ ਘੰਟਾ ਲੰਘ ਗਿਆ, ਆਪਾਂ ਬਸ ਅੱਧਾ ਕੁ ਘੰਟਾ ਹੋਰ ਟਿਕਾ ਰੱਖਿਓ, ਹਾਜ਼ਰ ਹੋ ਕੇ ਦਿਓ। ਜਦੋਂ ਪੰਜ ਪਿਆਰੇ ਆਉਂਦੇ ਆ, ਉਹ ਸਾਰੇ ਆਪਾਂ ਰਲ ਕੇ, ਇਹ ਤੇ ਇੱਕ ਵਾਅਦਾ ਹੈ, ਇੱਕ ਪ੍ਰੋਮਿਸ ਹੈ,
ਲੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ, ਲੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ, ਲੇਖੇ 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 ਜਨਮ ਤੁਹਾਰੇ, ਲੇਖੋ ਜਨਮ ਤੁਹਾਰੇ, ਲੇਖੋ ਜਨਮ ਤੁਹਾਰੇ, ਲੇਖੇ ਜਨਮ ਤੁਹਾਰੇ, ਲੇਖੋ ਜਨਮ ਤੁਹਾਰੇ, ਲੇਖੇ ਜਨਮ ਤੁਹਾਰੇ, ਲੇਖੇ ਜਨਮ ਤੁਹਾਰੇ, ਲੇਖੇ ਜਨਮ ਤੁਹਾਰੇ, ਲੇਖੇ
ਬੋਲੋ ਜਨਮ ਤੁਹਾਰੇ।
ਸੋਨਿਹਾਲ ਸੋਨਿਹਾਲ ਸੋਨਿਹਾਲ
ਅਕਾਲ ਖਾਲਸਾ ਫਤਿਹ ਹੈ
ਤੇ ਨਿਸ਼ਾਨ
ਰਹਿ
ਸੱਜ ਦੇ ਦੀਵਾਨ
ਰਹਿ
ਬੋਲੇ ਸੋਨਿਹਾਲ
ਸ੍ਰੀ ਅਕਾਲ
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 ਦੇਖਦੇ
ਹੁੰਦੇ ਹੈ
ਦੇਖਦੇ
ਹੁੰਦੇ ਹੈ
ਵਾਸਤਗੀ ਬੋਲੇ ਸੋਨਿਹਾਲ
ਸ੍ਰੀ ਅਕਾਲ
ਬੋਲੇ ਸੋਨਿਹਾਲ
ਸ੍ਰੀ ਅਕਾਲ
ਬੋਲੇ ਸੋਨਿਹਾਲ
ਸ੍ਰੀ ਅਕਾਲ
ਸੁਣਿਓ ਜੀ ਪਿਆਰਿਓ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਅੱਜ ਦਾਖਲਾ ਲਿਆ ਸੁਣੋ ਬਈ ਸੁਣੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੱਜ ਦਾਖਲਾ ਲਿਆ ਜਿਨ੍ਹਾਂ ਨੇ ਖੰਡੇ ਦੀ ਪੌਲ ਪ੍ਰਾਪਤ ਕੀਤੀ ਇੱਕ ਪ੍ਰੋਮਿਸ ਇੱਕ ਵਾਅਦਾ ਹੈ ਕਿ ਅਸੀਂ ਇਸ ਰਾਹ ਤੇ ਤੁਰੀਏ ਇੱਧਰ ਸੁਣੋ ਜੀ ਧਿਆਨ ਨਾਲ ਬੜੇ ਬੰਦੇ ਕਈ ਗੱਲਾਂ ਸਮਝਦੇ ਸਮਝਦੇ ਗਾਂ ਹੀ ਲੰਘ ਜਾਂਦੇ ਕਈ ਤੇ ਇੱਦਾਂ ਦੇ ਵੀ ਵੇਖੇ ਆ ਵੀ ਰੱਬ ਤੇ ਹੈ ਹੀ ਨਹੀਂ ਰੱਬ ਤੇ ਸਾਰਾ ਕੁਛ ਹੀ ਪਰਮਾਤਮਾ ਹੀ ਹੈ ਕਈ ਕਿਉਂਕਿ ਇੱਕ ਗੱਲ ਚੇਤਾ ਰੱਖਿਓ ਸਾਰਿਆਂ ਨਾਲੋਂ ਵੱਡਾ ਭੁਲੇਖਾ ਰੱਬ ਦੀ ਵਿਆਖਿਆ ਵੇਲੇ ਹੋਇਆ ਤਾਂ ਚਾਹੇ ਕਿਸੇ ਗ੍ਰੰਥ ਨੂੰ ਪੜ੍ਹ ਲਓ ਕਿਸੇ ਕਿਤਾਬ ਨੂੰ ਪੜ੍ਹ ਲਓ ਕਿਸੇ ਵਿਦਵਾਨ ਨੂੰ ਪੜ੍ਹ ਲਓ ਜਦੋਂ ਅਸੀਂ ਇੱਕ ਓੰਕਾਰ ਦੇ ਅਰਥ ਕੀਤੇ ਹੈ ਨਾ ਅਸੀਂ ਇੱਥੇ ਸਾਨੂੰ ਟਪਲਾ ਲੱਗ ਗਿਆ ਇੱਥੇ ਭੁਲੇਖਾ ਲੱਗ ਗਿਆ ਅਸੀਂ ਇੱਕ ਓੰਕਾਰ ਦੇ ਅਰਥ ਕੀਤੇ ਇੱਕ ਰੱਬ ਸੁਣੋ ਪਰਮਾਤਮਾ ਇੱਕ ਓੰਕਾਰ ਦੇ ਕੀ ਅਰਥ ਕਹਿੰਦੇ ਪਰਮਾਤਮਾ ਇੱਕ ਹੈ ਪਰਮਾਤਮਾ ਇੱਕ ਹੈ ਇੱਕ ਅਸੀਂ ਹਾਂ ਤੇ ਇੱਕ ਪਰਮਾਤਮਾ ਹੈ ਐਂ ਲੱਗਦਾ ਵੀ ਇੱਕ ਹੈ ਉਹ ਤਿੰਨ ਨੂੰ ਮੰਨਦੇ ਹੈ ਉਹ 33 ਕਰੋੜ ਨੂੰ ਮੰਨਦੇ ਹੈ ਕੋਈ ਕਿਸੇ ਨੂੰ ਮੰਨਦਾ ਹੈ ਪਰ ਪਰਮਾਤਮਾ ਤੇ ਇੱਕ ਹੀ ਹੈ ਤੇ ਮੁਸਲਮਾਨ ਵੀ ਤੇ ਇੱਕ ਖੁਦਾ ਹੀ ਮੰਗਦੇ ਮੰਨਦੇ ਆ ਭੁਲੇਖਾ ਪੈ ਗਿਆ ਇੱਥੇ ਇੱਕ ਭੁਲੇਖਾ ਖਾਧਾ ਕਹਿਣਾ ਕੀ ਚਾਹੀਦਾ ਸੀ ਪਰਮਾਤਮਾ ਇੱਕ ਹੈ ਨਹੀਂ ਇਹਦਾ ਅਰਥ ਸਹੀ ਇਹ ਕਰਨਾ ਸੀ ਇੱਕ ਦਾ ਹੀ ਫੈਲਾ ਹੈ ਇੱਕ ਹੀ ਫੈਲਿਆ ਹੋਇਆ ਹੈ ਬ੍ਰਹਮ ਹੀ ਬ੍ਰਹਿਮੰਡ ਬਣ ਗਿਆ ਇੱਕ ਬੀਜ ਦਾ ਹੀ ਸਾਰਾ ਫੈਲਾ ਹੈ ਦਰਖਤ ਬੀਜ ਦਾ ਫੈਲਾ ਹੈ ਇਹ ਇੱਥੇ ਜੇ ਇੱਕ ਕੁੰਡੀ ਸਹੀ ਸਮਝ ਆ ਜਾਂਦੀ ਤੇ ਸਾਰਾ ਕੁਝ ਸਮਝ ਆ ਜਾਂਦਾ ਇੱਕ ਹੀ ਫੈਲਿਆ ਹੋਇਆ ਅੱਛਾ ਜਿਹੜਾ ਫੈਲਿਆ ਹੋਇਆ ਹੈ ਜਿਹੜਾ ਬੀਜ ਫੈਲਿਆ ਹੋਇਆ ਹੈ ਉਸ ਬੀਜ ਦਾ ਦਰਖਤ ਬਣ ਗਿਆ ਤੇ ਦਰਖਤ ਦਾ ਹੀ ਮੈਂ ਨਿੱਕਾ ਜਿਹਾ ਪੱਤਾ ਹਾਂ ਜਿਹੜਾ ਇੱਕ ਰੱਬ ਫੈਲਿਆ ਹੋਇਆ ਹੈ ਉਹਦਾ ਹੀ ਮੈਂ ਵੀ ਉਹਦਾ ਨਿੱਕਾ ਜਿਹਾ ਇੱਕ ਹਿੱਸਾ ਹਾਂ ਜਿਵੇਂ ਭਾਈ ਤਿੰਦਰਪਾਲ ਸਿੰਘ ਹੁਣੀ ਗੱਲ ਕਰਦੇ ਸੀ ਨਾ ਵੀ ਸਭ ਨਾਲੋਂ ਵੱਡਾ ਭਰਮ ਇਹ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੋ ਮੰਨ ਬੈਠੇ ਆ ਇਹ ਨਹੀਂ ਇਹ ਭੁਲੇਖਾ ਕੱਢ ਦਿਓ ਇੱਕੋ ਹੀ ਆ ਸਾਰੇ ਇੱਕੋ ਹੀ ਐਨਰਜੀ ਹੈ ਉਹ ਜਿਹੜੀ ਗੱਲ ਕਰਦੇ ਸੀ ਨਾ ਲੋਕਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਇਸ ਭੁਲੇਖੇ ਚ ਨਾ ਰਹਿਓ ਵੀ ਖਲਕਤ ਤੇ ਖਾਲਕ ਤੇ ਖਲਕਤ ਦੋ ਹੈ ਨਹੀਂ ਖਲਕਤ ਵਿੱਚ ਹੀ ਹੈ ਤੇ ਖਾਲਕ ਵੀ ਇਕੱਠਾ ਹੀ ਹੈ ਇਹ ਇੱਕ ਦਾ ਹੀ ਫੈਲਾ ਹੈ ਬੀਜ ਤੇ ਦਰਖਤ ਅੱਡ ਅੱਡ ਨਾ ਮੰਨਿਓ ਬੀਜ ਹੀ ਫੈਲ ਗਿਆ ਬੀਜ ਹੀ ਫੈਲਿਆ ਹੋਇਆ ਇਹਨੂੰ ਅੱਡ ਅੱਡ ਨਾ ਸਮਝਿਓ ਕਾਦਰ ਤੇ ਕੁਦਰਤ ਇੱਕੋ ਹੀ ਹੈ ਕਾਦਰ ਹੀ ਕੁਦਰਤ ਬਣ ਜਾਂਦਾ ਫਿਰ ਕਾਦਰ ਰਹਿ ਜਾਂਦਾ, ਇਕੱਲਾ ਹੋ ਗਿਆ ਕਾਦਰ ਹੋ ਗਿਆ, ਫਿਰ ਫੈਲ ਗਿਆ ਫਿਰ ਕੁਦਰਤ, ਮਤਲਬ ਇੱਕੋ ਹੀ ਹੈ। ਹੁਣ ਇਹ ਗੱਲ ਸਮਝ ਆ ਗਈ, ਆਪਾਂ ਬਹੁਤ ਦੀਵਾਨਾਂ ਚ ਕਰਦੇ ਰਹੇ ਤੇ ਕਈ ਬੰਦੇ ਜ਼ਿਆਦਾ ਹੀ ਸਮਝਦਾਰ ਹੋ ਗਏ, ਕਈ ਵੇਖੇ ਇਹ ਜੇ, ਕਈ ਕਹਿੰਦੇ ਜੀ ਬਸ ਹੁਣ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਹੁਣ ਤੇ ਬਸ ਆਪਾਂ ਆਨੰਦ ਲੈਂਦੇ ਹਾਂ, ਹੁਣ ਸਾਡੇ ਸਮਝ ਚ ਪੈ ਗਿਆ ਵੱਖਰਾ ਕੋਈ ਨਹੀਂ ਆਪਾਂ ਹੀ ਕੰਮ ਕਾਰ ਕਰਨੇ ਆ। ਮੈਨੂੰ ਇੱਥੇ ਕਈ ਮਿਲਦਾ, ਮੈਂ ਪਿਛਲੇ ਇੱਕ ਮਹੀਨੇ ਵਿੱਚ ਬਹੁਤ ਮੀਟਿੰਗਾਂ ਕੀਤੀਆਂ, ਘੱਟ ਤੋਂ ਘੱਟ 50-60 ਅਲੱਗ ਅਲੱਗ ਗਰੁੱਪਾਂ ਨਾਲ ਗੱਲਬਾਤ ਕਰਦਾ ਰਿਹਾ, ਘੰਟਾ ਘੰਟਾ ਦੋ ਦੋ ਘੰਟੇ ਬਹਿ ਕੇ ਵੀ ਗੱਲ ਕੀਤੀ, ਇੱਕ ਦਿਨ 'ਚ 5-5 ਘੰਟੇ 6-6 ਘੰਟੇ ਵੀ ਲਾਏ ਤੇ ਗੱਲਾਂ ਬਾਤਾਂ ਕਰਦਿਆਂ ਜਦੋਂ ਪੁੱਛੀਦਾ ਵੀ ਤੂੰ ਤੇ ਨਾਗਾ ਨਹੀਂ ਸੀ ਪਾਉਂਦਾ, ਤੂੰ ਤੇ ਹਰੇਕ ਥਾਂ ਤੇ ਪਹੁੰਚਦਾ ਸੀ, ਅੱਗੇ ਹੀ ਰਹਿੰਦਾ ਸੀ, ਹੁਣ ਕੀ ਹੋ ਗਿਆ? ਕਹਿੰਦਾ ਜੀ ਹੁਣ ਸਾਨੂੰ ਸਮਝ ਲੱਗ ਗਈ। ਮੈਂ ਕਿਹਾ ਫਿਰ? ਕਹਿੰਦਾ ਹੁਣ ਕੰਮ 'ਚ ਜੀ ਲੱਗਣ ਲੱਗ ਗਿਆ, ਹੁਣ ਕੰਮ ਹੀ ਕਰੀ ਜਾਂਦੇ। ਕਹਿੰਦਾ ਹੁਣ ਸੈੱਟ ਹੋ ਗਏ ਬਸ। ਮੈਂ ਕਿਹਾ ਫਿਰ ਮੇਰੇ ਲਈ ਵੀ ਮੌਜ ਹੈ। ਮੈਂ ਕਿਹਾ ਮੇਰੇ ਕੋਲ ਅਮਰੀਕਾ ਦਾ ਵੀਜ਼ਾ ਹੈ? ਕਹਿੰਦਾ ਹਾਂ। ਮੈਂ ਕਿਹਾ ਮੈਂ ਆਪਣੇ ਵਾਲੇ ਪਾਪਾ, ਚਲੋ ਮੈਂ ਸੋਹਣਾ ਜਿਹਾ ਸ਼ਬਦ ਵਰਤਾਂ ਵੀ ਮੈਂ ਪਿਤਾ ਜੀ ਨੂੰ ਕਹਿੰਦਾ, ਮੈਂ ਕਹਿਣ ਪਤਾ ਕੀ ਲੱਗੇ ਸੀ, ਮੈਂ ਆਪਣੇ ਵਾਲੇ ਬੁੜੇ ਨੂੰ ਕਹਿੰਦਾ। ਉਹ ਆਦਤ ਪਈ ਹੈ ਨਾ ਪੰਜਾਬੀਆਂ ਵਾਲੀ ਆਪਾਂ ਨੂੰ ਹਾਸੇ 'ਚ, ਚਲੋ ਮੈਂ ਤੇ ਚਲੋ ਪਿਤਾ ਜੀ ਹੀ ਕਹਿੰਦਾ ਵੀ ਮੈਂ ਆਪਣੇ ਪਿਤਾ ਜੀ ਨੂੰ ਕਹਿ ਦਿੰਦਾ ਵੀ ਐਂ ਕਰੋ ਵੀ ਮੈਨੂੰ ਵੀ ਜ਼ਮੀਨ ਜ਼ਮੂਨ ਨੂੰ ਵੇਚ ਕੇ 2-3 ਕਰੋੜ ਰੁਪਈਆ ਦੇ ਦਿਓ ਤੇ ਕਰਕੇ ਇਕੱਠਾ ਤੇ ਮੈਂ ਅਮਰੀਕਾ ਚਲੇ ਜਾਂਦਾ, ਘਰ ਇੱਕ ਖਰੀਦ ਲੈਂਦਾ, ਆਪ ਟੈਕਸੀ ਨਾ ਚਲਾਈ, 2-3 ਲੈ ਲਾਂਗੇ, ਡਰਾਈਵਰ ਰੱਖ ਲਾਂਗੇ ਤੇ ਮੇਰਾ ਗੁਜ਼ਾਰਾ ਵੀ ਚੱਲੀ ਜੂ। ਮੈਂ ਕਹੂੰ ਮੈਨੂੰ ਵੀ ਸਮਝ ਆ ਗਈ, ਤੈਨੂੰ ਵੀ ਆ ਗਈ, ਮੈਨੂੰ ਵੀ ਆ ਗਈ, ਬਸ ਆਪਾਂ ਤੇ ਸਮਝ ਗਏ, ਬਸ ਹੋ ਜਾਓ ਸੈੱਟ ਸਾਰੇ। ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣ ਵਿਚਾਰਧਾਰਾ ਹੈ, ਜਿਹੜੀ ਕਬੀਰ ਜੀ ਦੀ ਗੁਰੂ ਨਾਨਕ ਦੀ ਵਿਲੱਖਣ ਵਿਚਾਰਧਾਰਾ ਹੈ, ਜਿਸ ਵਿਚਾਰਧਾਰਾ ਲਈ ਅਗਲੇ ਤਵੀਆਂ ਤੇ ਬੈਠੇ ਸੀ, ਨੀਹਾਂ 'ਚ ਚਿਣੇ ਗਏ ਸੀ, ਉਹਦੇ ਲਈ ਤੂੰ ਕੀ ਕੀਤਾ, ਉਹਦੇ ਲਈ ਮੈਂ ਕੀ ਕੀਤਾ? ਸੈੱਟ ਹੋਣ ਲੱਗਿਆਂ ਟਾਈਮ ਨਹੀਂ ਜੀ ਲੱਗਦਾ, ਮੇਰੇ ਵਰਗਿਆਂ ਨੂੰ ਕੀ ਸੈੱਟ ਹੋਣਾ ਔਖਾ ਹੈ? ਸਾਰੀ ਦੁਨੀਆਂ 'ਚ ਜਿਹੜੇ ਮਰਜ਼ੀ ਦੇਸ਼ ਵਿੱਚ ਜਾ ਸਕਦਾ, ਬਥੇਰੇ ਵੀਜ਼ੇ ਹੈ, ਜਾ ਕੇ ਬਹਿ ਜਾਓ, ਬਸ ਖਰੀਦ ਲਓ ਜਗ੍ਹਾ ਤੇ ਬੈਠੇ ਰਹੋ, ਘਰ ਬਣਾ ਲਓ ਵੱਡਾ ਸਰ, ਮੌਜਾਂ ਕਰੋ, ਵਧੀਆ ਪੂਲ ਬਣਾਓ ਵਿੱਚੋਂ ਤੇ ਪੈਰ ਰੱਖ ਕੇ ਬੈਠੇ ਰਹੋ ਸਾਰਾ ਦਿਨ, ਆਹੋ ਫਿਰ ਆਨੰਦ ਲਓ, ਹੋਈ ਜਾਊ ਸਾਰੇ ਕੰਮ, 2-4 ਟੈਕਸੀਆਂ ਰੱਖ ਲਓ, ਡਰਾਈਵਰ ਚਲਾਈ ਜਾਣਗੇ, ਕੰਮ ਚੱਲ ਰਿਹਾ ਬਸ ਠੀਕ ਹੈ। ਸਾਰੇ ਜਣੇ ਐਂ ਸਮਝ ਲਓ, ਆ ਜਿਹੜੇ ਘਰਾਂ 'ਚ ਬਹਿ ਕੇ ਵੀ ਦੀਵਾਨ ਸੁਣਦੇ ਆ, ਪਿੱਛੇ ਜੇ ਕੈਲਪੁਰ ਵੀਰ ਨੇ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਜੇ ਸਮਝਦੇ ਆ ਆਪਾਂ ਵੀ ਪਰਮੇਸ਼ਰ ਦੁਆਰ ਦੀ ਵਿਚਾਰਧਾਰਾ ਠੀਕ ਹੈ ਤੇ ਉਹਦੇ ਲਈ ਇਕੱਠੇ ਕਿਉਂ ਨਹੀਂ ਹੁੰਦੇ, ਟੀਮ ਵਰਕ ਕਿਉਂ ਨਹੀਂ ਸਾਡੇ 'ਚ, ਅਸੀਂ ਇਕੱਠੇ ਹੋ ਕੇ ਦੱਸੀਏ ਵੀ ਆ ਗੱਲ ਤੇ ਕੁਝ ਹੋਰ ਹੈ, ਸਾਡੇ ਤੇ ਹੋਰ ਹੀ ਢਾਂਚਾ ਬਣਾ ਦਿੱਤਾ ਇੱਥੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਹਨਾਂ ਲੋਕਾਂ ਨੇ ਕਰਾਈ ਹੈ, ਤੁਹਾਨੂੰ ਕੀ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਤਿਕਾਰ ਹੈ, ਸਾਨੂੰ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਹੈ ਜੀ, ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਦੇ ਹੈ, ਅਸੀਂ ਤੇ ਕਹਿੰਦੇ ਹਾਂ ਤੇਰੇ ਘਰ ਗੁਰਬਾਣੀ ਪਈ ਹੈ, ਹਰ ਥਾਂ ਤੇ ਗਿਆਨ ਹੈ, ਤੇਰੇ ਘਰ ਪੋਥੀ ਦਾ ਵੀ ਸਤਿਕਾਰ ਕਰ, ਤੂੰ ਸਿਰਫ ਉਸ ਅਸਥਾਨਾਂ ਤੇ ਵੱਡੇ ਵੱਡੇ ਥਾਵਾਂ ਤੇ ਗੁਰਦੁਆਰਿਆਂ 'ਚ ਪਏ ਗੁਰੂ ਗ੍ਰੰਥ ਸਾਹਿਬ ਨੂੰ 16-16 ਘੰਟੇ ਲੈਣਾ 'ਚ ਅਲੱਗ ਅਲੱਗ ਮੱਥੇ ਟੇਕਦੇ ਆ, ਕਈ 4-4 ਘੰਟੇ ਲੈਣਾ 'ਚ ਲੱਗ ਕੇ ਮੱਥੇ ਟੇਕਦੇ ਆ, ਉਹ ਤੇਰੇ ਘਰ 'ਚ ਵੀ ਗੁਰੂ ਗ੍ਰੰਥ ਸਾਹਿਬ ਹੈ, ਤੂੰ ਉਹਦਾ ਵੀ ਸਤਿਕਾਰ ਕਰਨਾ ਸਿੱਖ। ਮੈਂ ਪਿੱਛੇ ਜੇ ਕਈ ਵੀਰ ਆਏ ਤੁਹਾਡੇ 'ਚ ਕੋਈ ਗ੍ਰੰਥੀ ਸਿੰਘ ਬੈਠਾ, ਜਿਹੜਾ ਗ੍ਰੰਥੀ ਦੀ ਡਿਊਟੀ ਕਰਦਾ ਤੁਹਾਡੇ 'ਚ ਕੋਈ ਬੈਠਾ, ਅਗਲਿਆਂ 'ਚ ਕਰਦਾ ਕਰਦਾ ਸੀ, ਆਈ ਮਾੜਾ ਜਿਹਾ ਖੜਾ ਹੋ, ਅਲਾਗੇ ਨੂੰ ਆ ਜਾ, ਇੱਥੇ ਕੈਮਰਾ ਇਹਦੇ 'ਤੇ ਵੀ ਰੱਖਿਓ, ਮੇਰੇ 'ਤੇ ਤਾਂ ਹੈ ਹੀ ਹੈ, ਪਿੱਛੇ ਵਾਲਾ ਕੈਮਰਾ ਇਹਦੇ 'ਤੇ ਮਾਰਿਓ, ਆਹ ਮਾਈਕ ਫੜਾਈ ਜਰਾ ਇਹਨੂੰ, ਆਹ ਮਾਈਕ ਦੇ ਫੜਾ ਦੇ ਮਾਈਕ, ਅੱਛਾ ਉੱਥੋਂ ਦੇ ਦੇ, ਆਹ ਦੇ ਦੇ, ਆਹ ਮਾਈਕ ਢੋਲਕ ਵਾਲਾ ਇੱਕ ਚਲਾ, ਆ ਸੁਣਿਓ ਜਰਾ, ਆਹ ਗੱਲ ਸੁਣਿਓ ਮੇਰੀ ਧਿਆਨ ਨਾਲ, ਸਮਝਣੀ ਹੈ, ਸੁਣਿਓ, ਆ ਵੀਰ ਨੇ ਗ੍ਰੰਥੀ ਦੀ ਡਿਊਟੀ ਕੀਤੀ ਹੈ, ਸੁਣੋ ਧਿਆਨ ਨਾਲ, ਕੈਮਰਾ ਇੱਧਰ ਸੁਣੋ, ਹੁਣ ਮੇਰੀ ਗੱਲ ਵੱਲ ਧਿਆਨ ਦਿਓ, ਮਾਈਕ ਚੱਲਦਾ ਚੈੱਕ ਕਰ,
ਵਾਹਿਗੁਰੂ
ਚੱਲਦਾ ਨਾ। ਅੱਛਾ ਹੁਣ ਸੁਣਿਓ ਬਈ ਸਿੰਘੋ, ਧਿਆਨ ਨਾਲ ਸੁਣਿਓ। ਇਹ ਸਿੰਘ ਨੇ, ਹਾਂ ਵੀ ਤੂੰ ਮੈਨੂੰ ਇੱਧਰ ਮੇਰੇ ਵੱਲ ਦੱਸ ਵੀ ਜਿੱਥੇ ਡਿਊਟੀ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਹੱਥ ਕਿਹਨੂੰ ਲਾਉਂਦਾ ਸੀ ਸਵੇਰੇ ਸ਼ਾਮ?
ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਗ੍ਰੰਥ ਸਾਹਿਬ ਸਾਰੇ ਗ੍ਰੰਥੀ ਹੱਥ ਕਿਹਨੂੰ ਲਾਉਂਦੇ ਆ ਜੀ? ਠੀਕ ਹੈ, ਸਵੇਰੇ ਵੀ ਤੇ ਸ਼ਾਮ ਵੀ ਹੱਥ ਲਾਉਂਦਾ ਸੀ ਗੁਰੂ ਗ੍ਰੰਥ ਸਾਹਿਬ। ਅੱਛਾ, ਸੀਸ ਤੇ ਕਿਹਨੂੰ ਚੁੱਕਦਾ ਸੀ?
ਗੁਰੂ ਗ੍ਰੰਥ ਸਾਹਿਬ ਜੀ।
ਹਾਂ, ਤੇ ਸਵੇਰੇ ਨਿਤਨੇਮ ਕਿਹਦੀ ਹਜ਼ੂਰੀ ਚ ਬਹਿ ਕੇ ਕਰਦਾ ਸੀ?
ਗੁਰੂ ਗ੍ਰੰਥ ਸਾਹਿਬ ਜੀ।
ਤੇ ਸ਼ਾਮ ਨੂੰ ਰਹਿਰਾ ਉਹ ਕਿਹਦੀ ਹਜ਼ੂਰੀ ਚ ਪੜ੍ਹ ਕੇ?
ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਗ੍ਰੰਥ ਸਾਹਿਬ ਸਾਰੀ ਸੇਵਾ ਕਾਹਦੀ ਕਰਦਾ ਸੀ?
ਗੁਰੂ ਗ੍ਰੰਥ ਸਾਹਿਬ ਜੀ।
ਤੇ ਤਨਖਾਹ ਕਿੰਨੀ ਦਿੰਦੇ ਹੋਣਗੇ ਗੁਰਦੁਆਰੇ ਵਾਲੇ?
6 ਜਾਂ 7 ਹਜ਼ਾਰ।
6 ਜਾਂ 7 ਹਜ਼ਾਰ। 6 ਜਾਂ 7 ਹਜ਼ਾਰ। ਆ ਸੁਣੋ ਧਿਆਨ ਨਾਲ, ਹੁਣ ਮੇਰੀ ਗੱਲ ਧਿਆਨ ਨਾਲ ਸਮਝਿਓ। ਜਿੰਨੇ ਗ੍ਰੰਥੀ ਹੈ 6 ਜਾਂ 7 ਹਜ਼ਾਰ ਦਿੰਦੇ ਹੋਣਗੇ। ਇਸੇ ਵੀਰ ਦੀ ਡਿਊਟੀ ਕਿਸੇ ਵੱਡੇ ਇਤਿਹਾਸਕ ਸਥਾਨ ਤੇ ਸਿਫਾਰਿਸ਼ ਪਾ ਕੇ ਲੱਗ ਜਾਏ, ਸਿੱਧਾ ਫੋਨ ਜਾਵੇ ਵੱਡੇ ਲੀਡਰ ਦਾ ਵੀ ਇਸੇ ਨੌਜਵਾਨ ਨੂੰ ਹੈੱਡ ਗ੍ਰੰਥੀ ਬਣਾਉਣਾ, ਆਨੰਦਪੁਰ ਸਾਹਿਬ ਦਾ, ਅੰਮ੍ਰਿਤਸਰ ਦਰਬਾਰ ਸਾਹਿਬ ਦਾ, ਦਮਦਮਾ ਸਾਹਿਬ ਦਾ, ਹਜ਼ੂਰ ਸਾਹਿਬ ਦਾ, ਤੇ ਇਹ ਸਿੰਘ ਜਿਹੜਾ ਆਹ ਸਿੰਘ ਇੱਥੇ ਖੜਾ ਹੈ ਜਿਹੜਾ ਕਹਿੰਦਾ 5-6 ਹਜ਼ਾਰ ਰੁਪਈਆ ਤਨਖਾਹ ਮਿਲਦੀ ਰਹੀ, ਹੱਥ ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦਾ ਰਿਹਾ, ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਰਿਹਾ, ਪਰ ਇਹ ਜੇ ਕਵੇ ਕਿ ਮੈਂ ਕਿਸੇ ਦੇ ਘਰੇ ਵਿਆਹ ਹੋਵੇ ਤੇ ਇਹ ਹੋਵੇ ਹੈੱਡ ਰਾਗੀ, ਹੈੱਡ ਗ੍ਰੰਥੀ, ਹੈੱਡ ਗ੍ਰੰਥੀ ਦਰਬਾਰ ਸਾਹਿਬ, ਇਹੀ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਤੇ ਇਹ ਕਵੇ 51,000 ਰੁਪਈਆ ਲਊਂਗਾ ਤਾਂ ਅਰਦਾਸ ਕਰਨ ਲਈ ਆਊਂਗਾ, ਤੇ ਲੋਕੀ ਪਤਾ ਕੀ ਕਹਿਣਗੇ? ਕਹਿਣਗੇ 51,000 ਵੀ ਲੈ ਲਿਓ ਭਾਈ ਸਾਹਿਬ, ਸਾਡੇ ਘਰੇ ਅਰਦਾਸ ਕਰਨ ਲਈ ਸਾਡੇ ਮੁੰਡੇ ਦੇ ਵਿਆਹ ਵਿੱਚ ਇੱਕ ਵਾਰੀ ਪਹੁੰਚੋ। ਐਡਾ ਮਹਾਨ ਹੋ ਗਿਆ। ਪਰ ਪਹਿਲਾਂ ਹੁਣ ਮੈਨੂੰ ਦੱਸੋ ਉੱਥੇ ਜਾ ਕੇ ਸੇਵਾ ਕਿਹਦੀ ਕਰੂਗਾ? ਦੱਸਿਓ ਦਰਬਾਰ ਸਾਹਿਬ ਜਾ ਕੇ ਕਿਹਦੀ ਸੇਵਾ ਕਰੇਗਾ?
ਗੁਰੂ ਗ੍ਰੰਥ ਸਾਹਿਬ ਜੀ।
ਲੈ ਕੇ ਕਿਹਨੂੰ ਜਾਏਗਾ ਚੱਕ ਕੇ?
ਗੁਰੂ ਗ੍ਰੰਥ ਸਾਹਿਬ ਜੀ।
ਤੇ ਪ੍ਰਕਾਸ਼ ਕਿਹਦਾ ਕਰੇਗਾ?
ਗੁਰੂ ਗ੍ਰੰਥ ਸਾਹਿਬ ਜੀ।
ਤੇ ਸ਼ਾਮ ਨੂੰ ਸੁੱਖ ਹਾਸਲ ਕਿਹਦਾ ਕਰੇਗਾ?
ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਗ੍ਰੰਥ ਸਾਹਿਬ ਕੀ ਇਹ ਲੋਕ ਬਜ਼ਾਰੀ ਢਾਂਚਾ ਇਹ ਦੱਸ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਹੈ? ਬੋਲੋ ਜੀ, ਇਹਨਾਂ ਚ ਇੰਨੀ ਹਿੰਮਤ ਹੈ ਇਹ ਗੱਲ ਕਹਿਣ ਦੀ? ਇਹ ਕਹਿ ਦੇਣਗੇ ਵੀ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਸ਼ਕਤੀ ਹੈ ਤੇ ਇਹਦੇ ਚ ਘੱਟ ਹੈ? ਦੱਸੋ, ਬੋਲੋ ਜੀ, ਕੋਈ ਇੰਨੀ ਹਿੰਮਤ ਹੈ ਕਿਸੇ ਦੀ?
ਨਹੀਂ ਕਹਿ ਸਕਦੇ,
ਨਹੀਂ ਕਹਿ ਸਕਦੇ। ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਰ ਘੱਟ ਹੈ, ਸ਼ਕਤੀ ਘੱਟ ਹੈ, ਪਰ ਕਮਾਲ ਦੀ ਗੱਲ ਇਹ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਹੱਥ ਲਾ ਕੋਈ ਫਰਕ ਨਹੀਂ। ਕਹਿਣਗੇ ਆਮ ਬੰਦਾ ਹੈ ਯਾਰ, ਪਿੰਡ ਦਾ ਗ੍ਰੰਥੀ ਹੈ, ਪਰ ਹੱਥ ਕਿਹਨੂੰ ਲਾਉਂਦਾ? ਗੁਰੂ ਗ੍ਰੰਥ ਸਾਹਿਬ ਨੂੰ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ। ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ, ਇੱਥੇ ਆ ਕੇ ਕਰ ਤੇ ਕਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੀ, ਹੁਣ ਤੂੰ ਬਣ ਗਿਆ ਮਹਾਨ। ਇਹਦਾ ਮਤਲਬ ਜਗ੍ਹਾ ਵੱਡੀ ਹੈ ਕਿ ਗੁਰੂ ਗ੍ਰੰਥ ਸਾਹਿਬ? ਬੋਲੋ ਗੱਜ ਕੇ। ਜਗ੍ਹਾ ਵੱਡੀ ਬਣਾਤੀ, ਉਸ ਥਾਂ ਤੇ ਕਰੇਗਾ ਸੇਵਾ ਤਾਂ ਮਹਾਨ ਹੈ। ਉਦਾਂ ਤੇ ਉਦਾਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਜੱਫਾ ਮਾਰ ਕੇ ਸੋਇਆ ਕਰ, ਭਾਵੇਂ 18 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰਹਿ, ਤੂੰ ਆਮ ਬੰਦਾ ਹੈ। 10 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਰੋਜ਼ ਸੇਵਾ ਕਰਿਆ ਕਰੇ, ਤੂੰ ਆਮ ਬੰਦਾ ਹੈ। ਪਰ ਜਿੱਦਣ ਇੱਥੇ ਸੇਵਾ ਕਰੇ ਉਦਣ ਤੂੰ ਮਹਾਨ ਬਣਦਾ ਹੈ। ਇਹਦਾ ਮਤਲਬ ਵੱਡਾ ਕੀ ਹੈ? ਜਗ੍ਹਾ ਕੇ ਗੁਰੂ ਗ੍ਰੰਥ ਸਾਹਿਬ ਜੀ, ਜਗ੍ਹਾ ਥਾਂ। ਪਰ ਜੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਤੇ ਮੈਨੂੰ ਜਵਾਬ ਦਿਓ, ਫਿਰ ਪਿੰਡਾਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਏਗਾ ਕਿ ਨਹੀਂ ਹੋਏਗਾ?
ਹੋਏਗਾ।
ਤੇ ਹਰ ਗ੍ਰੰਥ ਜਿਹੜਾ ਵੀ ਬਾਣੀ ਪੜ੍ਹੇਗਾ, ਭੈਣ ਪੜ੍ਹੇ, ਵੀਰ ਪੜ੍ਹੇ, ਜਿਹੜਾ ਵੀ ਬਾਣੀ ਪੜ੍ਹੇ, ਉਹ ਹਰ ਕੋਈ ਵੱਡਾ ਹੋਇਆ ਕਿ ਨਾ ਹੋਇਆ? ਹਰ ਕੋਈ ਵੱਡਾ ਹੋਏਗਾ। ਪਰ ਇੱਥੇ ਇਦਾਂ ਦਾ ਸਿਸਟਮ ਨਹੀਂ, ਇੱਥੇ ਇਹ ਕੁਛ ਨਹੀਂ, ਇੱਥੇ ਢਾਂਚਾ ਬਣਾਇਆ ਗਿਆ, ਇੱਥੇ ਇੱਕ ਸਿਸਟਮ ਖੜਾ ਕੀਤਾ ਗਿਆ, ਸੇਵਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ। ਇੱਥੇ ਸੁਣੋ ਜੀ, ਇੱਥੇ ਅੰਗਰੇਜ਼ ਸਿੰਘ ਕੀਰਤਨ ਕਰਦਾ, ਆਮ ਕੀਰਤਨੀ ਹੈ, ਇਹਦੀ ਡਿਊਟੀ ਲੱਗ ਜੀ, ਫਿਰ ਇਹ ਬੰਦਾ 51,000 ਵੀ ਪ੍ਰੋਗਰਾਮ ਦਾ ਮੰਗੇਗਾ, ਲੋਕੀ ਦੇਣਗੇ। ਹੁਣ ਕੀ ਕਰਦਾ? ਪਹਿਲਾਂ ਕੀ ਕਰਦਾ ਸੀ? ਕੀਰਤਨ ਗੱਜ ਕੇ ਪਹਿਲਾਂ ਕੀ ਕਰਦਾ ਸੀ?
ਕੀਰਤਨ।
ਤੇ ਹੁਣ ਕੀ ਕਰਦਾ? ਤੇ ਪਰ ਹੁਣ ਕਿੱਡਾ ਮਹਾਨ ਹੋ ਗਿਆ, ਕਹਿੰਦੇ ਹੁਣ ਤੈਨੂੰ 50,000 ਵੀ ਦੇਣ ਨੂੰ ਤਿਆਰ ਆ, ਅੱਗੇ ਕੋਈ 5,000 ਚ ਨਹੀਂ ਸੀ ਲੈ ਕੇ ਜਾਂਦਾ, ਕਿੰਨਾ ਫਰਕ ਪੈ ਗਿਆ। ਹੋਰ ਦੱਸੋ ਜੀ, ਆਮ ਗ੍ਰੰਥੀ ਸੀ, ਥਾਂ ਤੇ ਜਾ ਕੇ ਇੱਕ ਜਗ੍ਹਾ ਤੇ ਜਾ ਕੇ ਇੱਕ ਗ੍ਰੰਥੀ ਮਹਾਨ ਬਣ ਗਿਆ, ਕੀਰਤਨ ਕਰਦਾ ਸੀ ਉਹ ਜਗ੍ਹਾ ਤੇ ਜਾ ਕੇ ਕੀਰਤਨੀਆਂ ਬੜਾ ਮਹਾਨ ਬਣ ਗਿਆ। ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਇੱਧਰ ਕਮਰਿਆਂ 'ਚ ਪ੍ਰਕਾਸ਼ ਪਏ ਨੇ, ਕੋਈ ਮੱਥਾ ਨਹੀਂ ਟੇਕਦਾ। ਜਿੱਦਣ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਗਿਆ, ਉਹ ਵੀ ਕਿੱਡਾ ਮਹਾਨ ਬਣ ਗਿਆ। ਇਸ ਸਿੰਘ ਨੂੰ ਕਹਿਣ, ਇਸੇ ਸਿੰਘ ਨੂੰ ਕਹਿਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਪਿੰਡ 'ਚ ਰੱਖਦਾ ਤੇ ਕੋਈ ਗੱਲ ਨਹੀਂ, ਇਹੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ, ਨਾਲੇ ਤੂੰ ਵੀ ਬੜਾ ਮਹਾਨ ਹੋ ਜਾਏਗਾ, ਨਾਲੇ ਗੁਰੂ ਗ੍ਰੰਥ ਸਾਹਿਬ ਵੀ ਮਹਾਨ ਹੋ ਜਾਣਗੇ। ਸਮਝ ਆਉਂਦੀ ਹੈ ਵੀ ਢਾਂਚਾ ਕੀ ਹੈ?
ਕਈ ਥਾਵਾਂ ਤੇ 2-2, 3-3 ਹਜ਼ਾਰ ਰੁਪਈਆ ਦੀ ਤਨਖਾਹ ਦਿੱਤੀ ਜਾਂਦੀ ਹੈ, ਕਈ ਥਾਵਾਂ ਤੇ ਉਹ ਵੀ ਨਹੀਂ ਦਿੱਤੀ ਜਾਂਦੀ, ਸਿਰਫ ਰੋਟੀ ਪਾਣੀ ਪ੍ਰਸ਼ਾਦੇ ਤੇ ਹੀ ਰੱਖਿਆ ਜਾਂਦਾ ਗ੍ਰੰਥੀ ਸਿੰਘ।
ਇਹ ਬਿਲਕੁਲ ਉਹ ਤਾਂ ਗੱਲ ਚੈਪਟਰ ਵੱਖਰਾ ਹੈ, ਪਰ ਕਹਿਣ ਦਾ ਮਤਲਬ ਕੀ ਹੈ ਕਿ ਸਾਡੇ ਦਿਮਾਗ ਦੇ ਵਿੱਚ ਵਾੜਿਆ ਕੀ ਗਿਆ, ਫਿੱਟ ਕੀ ਕੀਤਾ ਗਿਆ, ਢਾਂਚਾ ਕਿੱਦਾਂ ਦਾ। ਤੁਸੀਂ ਮਾੜਾ ਜਿਹਾ ਮੇਰੇ ਵੀਰੋ ਮਾੜਾ ਜਿਹਾ ਦਿਮਾਗ ਲਾ ਕੇ ਵੇਖਿਓ। ਹੁਣ ਮੈਂ ਕੀ ਕਹਿਣਾ ਚਾਹੁੰਦਾ, ਮੈਂ ਕਹਿੰਦਾ ਗੁਰਬਾਣੀ ਮਹਾਨ ਹੈ, ਚਾਹੇ ਮੇਰੇ ਪਿੰਡ 'ਚ ਹੈ, ਚਾਹੇ ਮੇਰੇ ਘਰ 'ਚ ਹੈ, ਤੇ ਚਾਹੇ ਕਿਸੇ ਜਗ੍ਹਾ ਵੀ ਗੁਰੂ ਗ੍ਰੰਥ ਸਾਹਿਬ ਹੈ, ਹਰ ਜਗ੍ਹਾ ਮਹਾਨ ਹੈ। ਤੇ ਜੇ ਗੱਲ ਇਹ ਸਾਡੇ ਦਿਮਾਗ 'ਚ ਆ ਗਈ ਵੀ ਗੁਰਬਾਣੀ ਇੱਕ ਨੰਬਰ ਤੇ, ਬਾਕੀ ਸਾਰਾ ਕੁਛ ਥੱਲੇ, ਗੁਰਬਾਣੀ ਇੱਕ ਨੰਬਰ ਤੇ, ਤੇ ਫਿਰ ਦੱਸੋ ਫਿਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਿਹੜੀਆਂ ਸਾਡੇ ਘਰਾਂ ਵਿੱਚ ਪੋਥੀਆਂ ਪਈਆਂ ਸਤਿਕਾਰਯੋਗ ਬਣ ਜਾਣਗੀਆਂ ਕਿ ਨਹੀਂ, ਗੁਰਬਾਣੀ ਦੀ ਕਦਰ ਪਏਗੀ ਕਿ ਨਹੀਂ। ਤੇ ਜਿਹੜੇ ਪਿੰਡਾਂ ਵਾਲੇ ਸਰੂਪਾਂ ਨੂੰ ਲੋਕ ਮੱਥਾ ਨਹੀਂ ਟੇਕਦੇ, ਉੱਥੇ ਠਿਆਨੀ ਕੱਢਦੇ ਹੈ, ਉਹਨਾਂ ਸਥਾਨਾਂ ਤੇ ਜਾ ਕੇ 2-2 ਹਜ਼ਾਰ ਮੱਥਾ ਟੇਕਦੇ ਹੈ, ਇਹ ਪਿੰਡਾਂ ਵਾਲਿਆਂ ਨੂੰ ਛੋਟਾ ਤੇ ਉਹਨੂੰ ਵੱਡਾ ਕੀਤਾ ਕਿੰਨੇ ਇਹਨਾਂ ਲੋਕਾਂ ਨੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਕੀਤਾ ਕਿ ਵੱਡਾ ਕੀਤਾ? ਛੋਟਾ ਕੀਤਾ। ਇਹ ਕਹਿੰਦੇ ਇੱਥੇ ਪ੍ਰਕਾਸ਼ ਹੈ ਤੇ ਬਹੁਤ ਵੱਡਾ ਹੈ, ਜੇ ਤੇਰੇ ਪਿੰਡ 'ਚ ਪ੍ਰਕਾਸ਼ ਹੈ ਤੇ ਕੋਈ ਫਰਕ ਨਹੀਂ, ਇਹ ਕੁਛ ਨਹੀਂ। ਇਹਨਾਂ ਨੇ ਛੋਟਾ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ। ਤੇ ਜਿਹੜੀ ਅਸੀਂ ਗੱਲ ਕਰਦਾ, ਜਿਹੜੀ ਮੈਂ ਗੱਲ ਕਰਦਾ, ਸੱਚ ਇਹੋ ਹੀ ਹੈ, ਭਾਵੇਂ ਅੱਜ ਅਕਾਲ ਤਖਤ ਵਾਲੇ ਛੇਕ ਦੇਣੇ ਇਸ ਗੱਲ ਪਿੱਛੇ, ਪਰ ਸੱਚ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਹੀ ਹੈ, ਭਾਵੇਂ ਮੇਰੇ ਪਿੰਡ 'ਚ ਹੈ ਤੇ ਭਾਵੇਂ ਕਿਸੇ ਤੀਰਥ ਸਥਾਨ ਤੇ, ਅਸੀਂ ਹਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਚਾਹੁੰਦੇ ਹਾਂ। ਗੁਰਬਾਣੀ ਗੁਰਬਾਣੀ ਹੈ, ਭਾਵੇਂ ਪੋਥੀ ਦੇ ਰੂਪ 'ਚ ਹੈ, ਭਾਵੇਂ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਹੈ। ਆ ਸਿੰਘ ਐਡਾ ਮਹਾਨ ਬਣ ਗਿਆ, ਉਦਾਂ ਆਮ ਬੰਦਾ ਹੈ, ਜੇ ਉੱਥੇ ਜਾਏਗਾ ਫਿਰ ਲੋਕੀ ਹੱਥ ਜੋੜਨਗੇ, ਕਹਿਣਗੇ ਹੁਣ ਬਣੀ ਹੈ ਗੱਲ, ਦਿਮਾਗ ਵਿੱਚ ਕੀ ਫਿੱਟ ਕੀਤਾ ਸਾਡੇ, ਜਗ੍ਹਾ ਥਾਂ। ਪਰ ਮੇਰਿਓ ਵੀਰੋ, ਸਾਡੇ ਵਿੱਚ ਗੁਰਬਾਣੀ ਗਿਆਨ ਵੱਡਾ ਸੀ, ਗੁਰਬਾਣੀ ਨੂੰ ਉੱਚਾ ਕਰਨਾ ਸੀ, ਬੈਠ ਜਾ, ਗੁਰਬਾਣੀ ਨੂੰ ਉੱਚਾ ਕਰਨਾ ਸੀ। ਇੱਕ ਆਮ ਬੰਦਾ ਆ, ਪਰ ਜੇ ਇੱਥੇ ਸੇਵਾ ਕਰੇਗਾ ਫਿਰ ਮਹਾਨ ਹੋਏਗਾ, ਇੱਥੇ ਆ ਕੇ ਸੇਵਾ ਕਰੇਗਾ ਤਾਂ ਤੂੰ ਕਮਾਲ ਦਾ ਬੰਦਾ ਹੈ। ਤੇ ਵੇਖੋ ਉਸ ਵੀਰ ਨੇ ਦੱਸਿਆ, ਪਹਿਲਾਂ ਕਿਹਦੀ ਸੇਵਾ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਦੀ। ਹੁਣ ਕਿਹਦੀ ਕਰਦਾ ਹੈ? ਗੁਰੂ ਗ੍ਰੰਥ ਸਾਹਿਬ ਦੀ। ਤੇ ਜੇ ਬੰਦਾ ਪੁੱਛ ਲਵੇ ਵੀ ਮੈਂ ਪਹਿਲਾਂ ਵੀ ਤੇ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਿਆ ਸੀ, ਮੈਂ ਸਵੇਰੇ ਸ਼ਾਮ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਹੀ ਲਾਉਂਦਾ ਸੀ, ਹੁਣ ਕੀ ਫਰਕ ਪੈ ਗਿਆ ਮੇਰੇ ਵਿੱਚ? ਪਰ ਇਹ ਇਹਨਾਂ ਗੱਲਾਂ ਨੂੰ ਜਦੋਂ ਸਾਡੇ ਦਿਮਾਗ 'ਚ ਵੜੀਆਂ, ਸਾਡੇ ਸਮਝ ਵਿੱਚ ਪਈ, ਫਿਰ ਸਾਨੂੰ ਪਤਾ ਲੱਗਣਾ ਵੀ ਪੁੱਠਾ ਗੇੜਾ ਦਿੱਤਾ, ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਫਿੱਟ ਕੀਤੀਆਂ, ਸਾਡਾ ਢਾਂਚਾ ਫਿੱਟ ਕੀਤਾ। ਤੇ ਜਿਹੜੀ ਗੱਲ ਆਪਾਂ ਸ਼ੁਰੂ ਵਿੱਚ ਕਹਿ ਕੇ ਹਟੇ ਹਾਂ ਨਾ, ਮੈਂ ਇੱਕ ਵੈਰੋਵਾਲ ਵੀਰ ਨੇ ਲਿਖੀ ਸੀ ਕਵਿਤਾ, ਆ ਇੱਕ ਮਿੰਟ ਸੁਣਿਓ ਧਿਆਨ ਨਾਲ। ਧਿਆਨ ਨਾਲ ਸਮਝਿਓ, ਧਿਆਨ ਨਾਲ ਸਮਝਿਓ।
ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ 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 ਓਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ ਓਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ ਓਲੇ ਦੀ ਤੂੰ ਛੱਡ ਸ਼ਰੇ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਤੇਰੀ ਬਾਣੀ ਤੀਰਥਾਂ ਨੂੰ ਤਿੱਜ ਵੀ ਨਹੀਂ ਜਾਣਦੀ ਤੇਰੀ ਬਾਣੀ ਤੀਰਥਾਂ ਨੂੰ ਤਿੱਜ ਵੀ ਨਹੀਂ ਜਾਣਦੀ
ਪੜ੍ਹ ਕੇ ਵੇਖਿਓ ਬਾਣੀ ਤੇ ਮੈਨੂੰ ਜਵਾਬ ਦਿਓ ਕਿਤੇ ਲਿਖਿਆ ਹੋਇਆ
ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ
ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ
ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ
ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ
ਉਹ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ
ਬਾਬੇ ਨੇ ਲਾਹਣਤਾਂ ਕਿਉਂ ਪਾਈਆਂ ਕਿਉਂਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਮਾਰਦੇ ਐ ਧਰਮ ਦੇ ਨਾਂ ਤੇ ਮਾਰਦੇ ਐ ਧੱਕਾ ਕਰਦੇ ਐ ਧਰਮ ਦੇ ਨਾਂ ਤੇ ਬੰਦਿਆਂ ਨੂੰ ਮਾਰਿਆ ਜਾਂਦਾ ਪਰ ਅੱਜ ਧਰਮ ਦੇ ਨਾਂ ਤੇ ਕਿਵੇਂ ਗੁੰਡਾਗਰਦੀ ਕਰਦੇ ਆ ਕਿਵੇਂ ਗੋਲੀਆਂ ਚਲਾਉਂਦੇ ਆ ਪਿੱਛੇ ਜੇ ਨਾਈ ਦੀ ਦੁਕਾਨ ਬੰਦ ਕਰਨ ਨਹੀਂ ਗਏ ਸੀ ਧੱਕੇ ਨਾਲ ਕਹਿੰਦੇ ਕਰ ਬੰਦ ਥੱਪੜ ਮਾਰਾਂਗੇ ਚਪੇੜੇ ਮਾਰਾਂਗੇ ਕਰਦੇ ਆ ਨਾ ਇੱਦਾਂ ਆ ਹੁਣ ਨਗਰ ਕੀਰਤਨ ਲੰਘਦੇ ਆ ਵੱਡੇ ਵੱਡੇ ਪੁਲ ਨੇ ਉਹ ਪੁਲਾਂ ਦੇ ਥੱਲੇ ਨਾਈਆਂ ਦੀਆਂ ਦੁਕਾਨਾਂ ਨੇ ਉੱਤੋਂ ਲੰਘਦਾ ਗੁਰੂ ਗ੍ਰੰਥ ਸਾਹਿਬ ਕਿੱਥੋਂ ਕਿੱਥੋਂ ਰੋਕਾਂਗੇ ਕਿੱਦਾਂ ਕਰਾਂਗੇ ਤੇ ਜੇ ਅਗਲਿਆਂ ਨੇ ਸਵਾਲ ਕਰ ਦਿੱਤਾ ਆ ਧੱਕਾ ਯਾਰ ਕੇਸ ਰੱਖਣੇ ਨੇ ਰੱਖਦੇ ਆ ਰੱਖੇ ਹੋਏ ਨੇ ਆ ਕੇਸ ਰੱਖੇ ਆ ਸਾਰੀ ਜ਼ਿੰਦਗੀ ਕੈਂਚੀ ਨਹੀਂ ਲਵਾਈ ਪਰ ਐਦਾਂ ਕਿਸੇ ਨੂੰ ਧੱਕਾ ਨਹੀਂ ਕਰ ਸਕਦੇ ਕੱਲ ਨੂੰ ਕੱਟਣ ਵਾਲੇ ਨੇ ਕਹਿਣਾ ਫਿਰ ਮੇਰਾ ਚੜਾਵਾ ਵੀ ਨਾ ਲਿਆ ਕਰ ਅਗਰਾਈਆਂ ਵੀ ਨਾ ਲਿਆ ਕਰ ਮੇਰੇ ਤੋਂ ਪੈਸੇ ਵੀ ਮੇਰੇ ਤੋਂ ਨਾ ਲਿਆ ਕਰ ਤੇਰਾ ਧੰਦਾ ਹੈ ਉਹ ਵੀ ਤੇ ਧੰਦਾ ਹੀ ਬਣਾ ਕੇ ਬੈਠਾ ਉਹ ਬਾਬਰਾ ਔਰੰਗਿਆਂ ਨੂੰ ਪਾਉਂਦਾ ਰੇ ਹੋ ਲਾਨ
ਬਾਬਰਾ ਔਰੰਗਿਆਂ ਨੂੰ ਪਾਉਂਦਾ ਰੇ ਹੋ ਲਾਨ
ਸਿੱਖ ਤੇਰੇ ਲਈ
ਜਾਨਾਂ ਲੈਂਦੇ ਆ ਲੋਕਾਂ ਦੀਆਂ। ਮੈਨੂੰ ਤੁਹਾਡੇ ਚੋਂ ਇੱਕ ਵੀ ਦੱਸੋ ਵੀ ਗੁਰੂ ਸਾਹਿਬ ਨੇ ਕਿਹਾ ਹੋਵੇ ਇਹ ਬੰਦਾ ਕਾਫਰ ਹੈ, ਇਹ ਬੰਦਾ ਗਦਾਰ ਹੈ, ਇਹਦਾ ਕਤਲ ਕਰ ਦਿਓ। ਕਿਤੇ ਨਹੀਂ ਕਿਹਾ। ਤੇਰੀ ਮੇਰੇ ਵਿਚਾਰਾਂ ਨਾਲ ਨਹੀਂ ਸਹਿਮਤੀ, ਤੈਨੂੰ ਆਪਣੇ ਵਿਚਾਰ ਰੱਖਣ ਦਾ ਜਿਉਣ ਦਾ ਪੂਰਾ ਹੱਕ ਹੈ ਤੇ ਮੈਨੂੰ ਜਿਉਣ ਦਾ ਪੂਰਾ ਹੱਕ ਹੈ। ਕਿਸੇ ਨਾਲ ਧੱਕਾ ਨਹੀਂ ਕੀਤਾ। ਬਾਬਰਾਂ ਤੇ ਔਰੰਗਿਆਂ ਨੂੰ ਲਾਂਤਾਂ ਪਾਉਂਦਾ ਰਿਹਾ ਬਾਬਾ ਸਾਡਾ, ਅੱਜ ਉਹਨਾਂ ਦੇ ਨਾਮ ਤੇ ਜਾਨਾਂ ਲੈਂਦੇ ਆ ਲੋਕਾਂ ਦੀਆਂ। ਕਿਰਤ ਦਸਾਂ ਨੌਵਾਂ ਦੀ ਸਿਧਾਂਤ ਸੀ ਜੋ ਮੁੱਢਲਾ,
ਕਿਰਤ ਦਸਾਂ ਨੌਵਾਂ ਦੀ ਸਿਧਾਂਤ ਸੀ ਜੋ ਮੁੱਢਲਾ,
ਕਿਰਤ ਦਸਾਂ ਨੌਵਾਂ ਦੀ ਸਿਧਾਂਤ ਸੀ ਜੋ ਮੁੱਢਲਾ,
ਕਿਰਤ ਦਸਾਂ ਨੌਵਾਂ ਦੀ ਸਿਧਾਂਤ ਸੀ ਜੋ ਮੁੱਢਲਾ।
ਮੰਗਦੇ ਨੇ ਬਾਬੇ ਹੁਣ ਦਾਨ ਤੇਰੇ ਨਾਮ ਤੇ,
ਮੰਗਦੇ ਨੇ
ਮੰਗਦੇ ਨੇ ਬਾਬੇ ਹੁਣ ਦਾਨ ਤੇਰੇ ਨਾਮ ਦੇ,
ਮੰਗਦੇ ਨੇ ਬਾਬੇ ਹੁਣ ਦਾਨ ਤੇਰੇ ਨਾਮ ਤੇ।
ਲੱਖ ਅਸੀਂ ਆਖੀਏ ਕਿ ਸਿੱਖ ਕੌਮ ਵੱਖਰੀ,
ਲੱਖ ਅਸੀਂ ਆਖੀਏ ਕਿ ਸਿੱਖ ਕੌਮ ਵੱਖਰੀ,
ਲੱਖ ਅਸੀਂ ਆਖੀਏ ਕਿ ਸਿੱਖ ਕੌਮ ਵੱਖਰੀ,
ਲੱਖ ਅਸੀਂ ਆਖੀਏ ਕਿ ਸਿੱਖ
ਵੇਖਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਤੇ,
ਵੇਖਦਾ ਪੁਜਾਰੀ ਦਾ ਸਮਾਨ ਤੇਰੇ ਨਾਮ
ਇੱਥੇ, ਵੇਖਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਤੇ,
ਵੇਖਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਤੇ।
ਵੈਰੋ ਵਾਲ ਕੌਣ ਇੱਥੇ ਨਾਨਕ ਨੂੰ ਜਾਣਦਾ,
ਵੈਰੋ ਵੰਡਦੇ ਨੇ ਆਪਣਾ ਗਿਆਨ ਤੇਰੇ ਨਾਮ ਤੇ,
ਵੰਡਦੇ ਨੇ ਆਪਣਾ ਗਿਆਨ ਤੇਰੇ ਨਾਮ ਤੇ,
ਵੰਡਦੇ ਨੇ ਆਪਣਾ ਗਿਆਨ ਤੇਰੇ ਨਾਮ ਤੇ।
ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ,
ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ,
ਓਲੇ ਦੀ ਤੂੰ ਛੱਟ ਸ਼ਰੇਆਮ
ਛੱਡ ਸ਼ਰੇਆਮ ਤੇਰੇ ਨਾਮ ਤੇ,
ਓਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ,
ਓਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ।
ਸ਼ਰੇਆਮ ਓਲੇ ਚ ਨਹੀਂ ਹੁੰਦਾ। ਮੇਰੇ ਵੀਰੋ ਇੱਕ ਗੱਲ ਸੁਣ, ਜੇ ਅੱਜ ਪੁਜਾਰੀ ਲਾਣਾ ਸਾਡੇ ਕਥਾਵਾਚਕ ਸਾਡੇ ਆਗੂ ਇਹ ਕਹਿ ਦੇਣ ਵੀ ਗੁਰਬਾਣੀ ਮਹਾਨ ਹੈ ਜਿੱਥੇ ਵੀ ਕਿਤੇ ਪਈ ਹੈ, ਉਹਨਾਂ ਦੀਆਂ ਦੁਕਾਨਾਂ ਨਹੀਂ ਚੱਲਣੀਆਂ, ਉਹਨਾਂ ਦਾ ਕੰਮ ਨਹੀਂ ਚੱਲਣਾ। ਉਹ ਕਹਿ ਦੇਣ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਹੈ ਜਿੱਥੇ ਪਿਆ ਮਹਾਨ ਹੈ। ਇੱਕ ਹੀ ਚੀਜ਼ ਹੈ ਤੁਹਾਡੀ ਜ਼ਿੰਦਗੀ ਚ ਗੁਰਬਾਣੀ, ਤੇ ਫਿਰ ਅਗਲੇ ਨੇ ਉੱਥੇ ਕੀ ਲੈਣ ਜਾਣਾ। ਅਗਲਾ ਕਹਿੰਦਾ ਮੇਰੇ ਘਰ ਹੀ ਪੋਥੀ ਪਈ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤੇ ਅਗਲਿਆਂ ਨੇ ਆਪਣੇ ਤੀਰਥ ਵੱਡੇ ਕਰ ਲਏ ਤੇ ਗੁਰਬਾਣੀ ਨੂੰ ਛੋਟਾ ਕਰਤਾ। ਕੀਤਾ ਕਿ ਨਹੀਂ ਕੀਤਾ ਜੀ? ਕਦੇ ਤੁਸੀਂ ਕਿਸੇ ਦੇ ਮੂੰਹ ਤੋਂ ਸੁਣੋਗੇ ਕਥਾ ਚ ਬਈ ਗੁਰਬਾਣੀ ਕਿਤੇ ਵੀ ਪਈ ਹੈ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਤੇਰੇ ਘਰ ਚ ਵੀ ਪ੍ਰਕਾਸ਼ ਹੈ ਤੇ ਇੱਕੋ ਹੀ ਹੈ, ਮੰਨ ਲਓਗੇ? ਕਦੇ ਕਹਿਣਗੇ ਇਹਨਾਂ ਕਦੀ ਨਹੀਂ ਕਹਿਣਾ। ਤੇ ਗੁਰਬਾਣੀ ਤੱਕ ਤੇਰੀ ਪਹੁੰਚ ਹੈ, ਜਗ੍ਹਾ ਤੱਕ ਤੇ ਪੁਜਾਰੀ ਦੀ ਪਹੁੰਚ ਹੈ, ਉਹਦਾ ਹੀ ਕਬਜ਼ਾ ਹੈ। ਮਰਜ਼ੀ ਨਾਲ ਖੋਲੇਗਾ, ਮਰਜ਼ੀ ਨਾਲ ਦਰਸ਼ਨ ਕਰਾਏਗਾ, ਪਰ ਜੇ ਗੁਰਬਾਣੀ ਮਹਾਨ ਕਰ ਲਓਗੇ ਵੀਰੋ, ਜੀ ਕਰੇ ਫੋਨ ਖੋਲੋ, 10 ਕੁ ਸ਼ਬਦ ਪੜ੍ਹ ਲਓ, ਫਿਰ ਬੰਦ ਕਰ ਦਿਓ, ਆਖੋ ਸਤਨਾਮ। ਘਰੇ ਪੋਥੀ ਖੋਲੋ, ਜਦੋਂ ਮਰਜ਼ੀ ਪੜ੍ਹ ਲਓ। ਇਹਨੇ ਪੁੱਠਾ ਗੇੜਾ ਦਿੱਤਾ। ਐਨਰਜੀ ਜਿਹੜੀ ਸੀ ਸਾਡੀ ਕੌਮ ਦਾ ਸਰਮਾਇਆ, ਸਾਡੀ ਕੌਮ ਦਾ ਪੈਸਾ, ਸਾਡੇ ਕੌਮ ਦੇ ਵਿੱਚ ਹਿੰਮਤ, ਜਿਹੜਾ ਜੋ ਕੁਝ ਵੀ ਸੀ, ਇਹਨਾਂ ਨੇ ਇੱਥੇ ਹੀ ਖਰਚ ਕਰਾ ਦਿੱਤਾ। ਜ਼ੋਰ ਸਾਰਾ ਇੱਥੇ ਹੀ ਲਵਾਤਾ। ਤਾਂ ਕਰਕੇ ਬਦਲਣਾ ਸਾਨੂੰ ਆਪਣੇ ਆਪ ਨੂੰ ਆਪ ਪੈਣਾ। ਇਹ ਹੈ ਜੀ ਤਾਣੀ ਉਲਝ ਗਈ, ਇਹ ਹੁਣ ਦੀ ਨਹੀਂ ਉਲਝੀ, 300 ਸਾਲ ਹੋ ਗਏ ਉਲਝਦੀ ਨੂੰ। ਜਿੱਦਣ ਤੋਂ ਕਲਗੀਆਂ ਵਾਲੇ ਗਏ ਆ ਸਾਡਾ ਬਾਬਾ ਦਸਵੇਂ ਪਾਤਸ਼ਾਹ ਸਾਡੇ, ਜਿੱਦਣ ਉਹ ਗਏ ਹੈ ਉਦੋਂ ਬਾਅਦ ਉਲਝਾਉਂਦੇ ਰਹੇ ਆ, ਇਹਨਾਂ ਨੇ ਕਬਜ਼ਾ ਕਰ ਲਿਆ, ਅਸਲੀ ਗੱਲ ਲੁਕੋ ਕੇ ਹੋਰ ਹੀ ਕੁਝ ਸਾਡੇ ਅੱਗੇ ਪੇਸ਼ ਕਰਤਾ। ਬਾਬਾ ਸਾਡਾ ਅੱਖਾਂ ਬੰਦ ਕਰ ਲਈਆਂ, ਜਿੱਦਣ ਤੋਂ ਕਲਗੀਆਂ ਵਾਲੇ ਪਾਤਸ਼ਾਹ ਗਏ ਇਹ ਪੁਜਾਰੀ ਢਾਂਚਾ ਕਬਜ਼ਾ ਕਰਕੇ ਬਹਿ ਗਿਆ। ਤਾਣੀ ਬਹੁਤ ਉਲਝ ਚੁੱਕੀ ਹੈ ਵੀਰੋ। ਅਗਲਾ ਨਾ ਵੇਖਿਓ ਜੀ, ਇਹ ਪਾਣੀ ਲਾ ਲਾ ਕੇ ਕਈ ਵਾਰੀ ਗੰਢਾਂ ਖੋਲਣੀਆਂ ਪੈਂਦੀਆਂ, ਇੱਥੇ ਖੂਨ ਵੀ ਲੱਗ ਸਕਦਾ ਗੰਢਾਂ ਖੋਲਣ ਲਈ, ਉਲਝੀਆਂ ਤਾਣੀਆਂ, ਟਾਈਮ ਵੀ ਲੱਗਣਾ, ਜਦੋਂ ਜੈਦ ਕਰਨੀ ਪੈਣੀ, ਮਰਨਾ ਵੀ ਪੈ ਸਕਦਾ। ਬੀਜ ਟੁੱਟਣ ਲਈ ਤਿਆਰ ਹੋਵੇ, ਸੋਚੇ, ਬੜਿਆਂ ਨੂੰ ਉੱਜੜਨਾ ਪੈ ਸਕਦਾ, ਖਤਮ ਹੋਣਾ ਪੈ ਸਕਦਾ, ਕਿਉਂਕਿ ਪੁਜਾਰੀ ਢਾਂਚੇ ਨੂੰ ਕਦੇ ਬਰਦਾਸ਼ਤ ਨਹੀਂ ਹੋਣਾ। ਆਹ ਗੱਲ ਜਿਹੜੀ ਆਪਾਂ ਕਰਦੇ ਹਾਂ ਇਹ ਕੋਈ ਛੋਟਾ ਮੋਟਾ ਨਹੀਂ, ਬੜਾ ਵੱਡਾ ਧਰਮ ਮਾਫੀਆ ਚੱਲਦਾ ਹੈ, ਇਹ ਅਰਬਾਂ ਦੇ ਖਰਬਾਂ ਦੇ ਬਿਜ਼ਨਸ ਨੇ, ਇਹ ਚੌਧਰਾਂ ਦੇ ਬਿਜ਼ਨਸ ਨੇ, ਇਹ ਬੜੇ ਵੱਡੇ ਲੋਕ ਹੈ, ਇਹਨਾਂ ਨਾਲ ਸਾਡੇ ਵਰਗੇ ਨਿਮਾਣੇ ਬੰਦੇ, ਸਾਡੇ ਵਰਗੇ ਕੱਖ ਨਹੀਂ ਜਿਨ੍ਹਾਂ ਦੇ ਪੱਲੇ ਉਹ ਇਹਨਾਂ ਨਾਲ ਟੱਕਰ ਨਹੀਂ ਲੈ ਸਕਦੇ। ਬੜੀ ਵੱਡੀ ਗੱਲ ਹੈ। ਪਰ ਅਗਲਾ ਸਵਾਲ ਹੈ, ਅਗਲੀ ਗੱਲ ਜਿਹੜੀ ਕਰਦਾ ਮੈਂ, ਕੁਛ ਵੀ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਸ਼ਬਦ ਨੂੰ ਜੇ ਤੋੜ ਦੋ ਵੈਸੇ ਤੇ ਇਹ ਫਿਲੋਸਫੀ ਚ ਬਣ ਜਾਂਦੀ। ਇੰਪੋਸੀਬਲ ਸ਼ਬਦ ਨੂੰ ਤੋੜੋ, ਉਹਨੂੰ ਕਰੋ ਆਈ ਅਲੱਗ ਕਰ ਦਿਓ, ਐਮ ਅਲੱਗ ਕਰ ਦਿਓ, ਪੋਸੀਬਲ ਅਲੱਗ ਕਰ ਦਿਓ, ਉਹਦਾ ਕੀ ਬਣ ਜਾਂਦਾ? ਇੰਪੋਸੀਬਲ ਦਾ ਕੀ ਬਣ ਗਿਆ? ਆਈ ਐਮ ਪੋਸੀਬਲ। ਸਭ ਕੁਝ ਪੋਸੀਬਲ ਹੋ ਸਕਦਾ, ਕੁਛ ਵੀ ਇੰਪੋਸੀਬਲ ਨਹੀਂ। ਪਰ ਬੀਜ ਬੀਜਣਾ ਪੈਣਾ ਤੇ ਬੀਜ ਸਾਨੂੰ ਵੱਢਣਾ ਪੈਣਾ, ਟੁੱਟਣਾ ਵੀ ਪੈਣਾ, ਖਤਮ ਵੀ ਹੋਣਾ ਪੈਣਾ। ਪਰ ਸੱਚ ਦੱਸੋ, ਸੱਚ ਅਗਲਾ ਸੋਚਣ ਲਈ ਮਜਬੂਰ ਹੋ ਜਾਏ, ਸਵਾਲ ਖੜੇ ਹੋ ਜਾਣ ਦਿਮਾਗ ਵਿੱਚ, ਕਰਨਾ ਆਪੇ ਹੀ ਪਊ। ਮੈਂ ਪੜ੍ਹਿਆ ਸੀ, ਹੋ ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ
ਗੱਜ ਕੇ ਪੈਣੋ
ਤਾਣੀ, ਆਪੇ
ਬਾਈਕ ਬੰਦ ਕਰ ਦੇ। ਸੁਣੋ ਬੀਬੀਓ, ਇੱਕ ਤੇ ਵਾਰੀ ਸਿਰ ਬੋਲੋ, ਇੱਕ ਵੀਰ ਬੋਲਿਆ ਕਰੋ, ਫਿਰ ਭੈਣਾਂ ਨੂੰ ਬੋਲਣ ਦਿਆ ਕਰੋ। ਬੀਬੀਓ ਇਕੱਠੀਆਂ ਬੋਲੋ, ਉੱਚੀਆਂ ਨੀਵੀਆਂ ਨਾ ਬੋਲੋ, ਆਵਾਜ਼ ਰਲਾ ਕੇ ਬੋਲੋ ਮਾੜਾ ਜਿਹਾ।
ਆਪੇ ਸੁਲਝਾਉਣੀ ਪਊ
ਸੁਣੋ
ਸੁਣੋ ਸੁਣੋ ਸੁਣੋ
ਇਹ ਜਿਹੜੀ ਤਾਣੀ ਹੈ ਨਾ ਤਾਣੀ, ਇਹ ਉਲਝੀ ਹੈ ਤੇ ਖਤਰਾ ਇਹਦਾ ਸਾਡੇ ਸਾਰਿਆਂ ਲਈ ਹੈ, ਸਾਡੇ ਬੱਚਿਆਂ ਲਈ ਹੈ, ਸਾਡੇ ਵਿਕਾਸ ਦਾ ਰੋੜਾ ਹੈ। ਜਦੋਂ ਗਿਆਨ ਗੁਰੂ ਦੀ ਗੱਲ ਆਉਣੀ ਹੈ, ਜਦੋਂ ਗੁਰਬਾਣੀ ਦੀ ਗੱਲ ਆਉਣੀ ਹੈ, ਜਦੋਂ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਗੱਲ ਆਉਣੀ ਹੈ, ਉਹ ਸਾਰਿਆਂ ਵਾਸਤੇ ਹੈ ਤੇ ਜ਼ਿੰਮੇਵਾਰੀ ਸਾਰਿਆਂ ਨੂੰ ਚੱਕਣੀ ਪੈਣੀ ਹੈ। ਉਲਝੀ ਤਾਣੀ ਕੋਈ ਮੇਰੀ ਗੱਲ ਧਿਆਨ ਨਾਲ ਸੁਣਿਓ ਵੀਰੋ, ਬੜੀ ਐਸ਼ ਪ੍ਰਸਤੀ ਕਰ ਸਕਦੇ ਹਾਂ ਬਾਬਿਆਂ ਵਾਂਗੂ ਰਹਿ ਕੇ, ਕੋਈ ਘਾਟਾ ਨਹੀਂ, ਪਰ ਜੇ ਉਖਲੀ ਚ ਸਿਰ ਦਿੱਤਾ ਹੈ ਤੇ ਲੱਗਦਾ ਇਹ ਹੈ ਵੀ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਪਰ ਕਈ ਬੰਦਿਆਂ ਨੂੰ ਵੇਖਦੇ ਹਾਂ ਟਾਈਮ ਨਹੀਂ ਜੀ ਲੱਗਦਾ, ਬਿਜੀ ਬੜੇ ਰਹਿੰਦੇ ਹਾਂ, ਘਰੇ ਹੀ ਦੀਵਾਨ ਸੁਣ ਲਈਦਾ, ਉਦੋਂ ਲੱਗਦਾ ਵੀ ਯਾਰ ਇੰਨਾ ਤੇ ਸਾਥ ਦੇ, ਘੱਟ ਤੋਂ ਘੱਟ ਨਾਲ ਖੜ ਤੇ ਸਹੀ, ਕੋਸ਼ਿਸ਼ ਤੇ ਕਰੀਏ। ਉਹ ਜਿਵੇਂ ਕਹਿੰਦੇ ਆ ਨਾ ਵੀ ਇੱਕ ਸ਼ਰਾਬੀ ਟੱਕਰ ਗਿਆ ਅਰਥੀ ਵਾਲਿਆਂ ਦੇ ਨਾਲ, ਨਾ ਸ਼ਰਾਬੀ ਉਹ ਤੁਰਿਆ ਜਾਏ ਤੇ ਅੱਗੇ ਆ ਗਈ ਅਰਥੀ, ਵਿੱਚ ਵੱਜਿਆ ਅਰਥੀ ਡਿੱਗ ਪਈ, ਲੋਕੀ ਗਾਲਾਂ ਕੱਢਣ ਲੱਗ ਪਏ ਵੀ ਤੂੰ ਵਿੱਚ ਵੱਜ ਗਿਆ, ਤੂੰ ਅੰਨਾ ਹੋਇਆ ਹੈ, ਕਮਲਾ ਹੋਇਆ ਹੈ। ਉਹ ਕਹਿੰਦਾ ਯਾਰ ਜਿਹਦੇ ਵਿੱਚ ਵੱਜਿਆ ਉਹਦੇ ਬੋਲਦਾ ਨਹੀਂ, ਵੀ ਉਹ ਤੇ ਚੁੱਪ ਹੈ, ਤੁਸੀਂ ਐਵੇਂ ਹੀ ਰੌਲਾ ਪਾ ਰੱਖਿਆ ਸਾਰਿਆਂ। ਇਹ ਪੁਜਾਰੀ ਜਿਹੜਾ ਵੱਜਦਾ ਸਾਰਿਆਂ ਚ, ਨਿਆਣਿਆਂ ਤੁਹਾਡਿਆਂ ਦਾ ਨੁਕਸਾਨ ਕਰਨਾ, ਜਿਵੇਂ ਸਾਡੇ ਪੰਜਾਬੀ ਚ ਨਹੀਂ ਕਹਿੰਦੇ ਸਿੱਧੇ ਮੇਰੀ ਤੇ ਨਾ ਰੰਨ ਨਾ ਕੰਨ, ਕਹਿੰਦੇ ਨਹੀਂ ਹੁੰਦੇ ਸਾਡੇ ਯਾਰ ਕਿਹੜੇ ਨਿਆਣੇ ਰੋਂਦੇ ਆ। ਮੈਂ ਕਹਾਂ ਠੀਕ ਹੈ ਜੀ, 36 ਸਾਲ ਦੀ ਹੋ ਗਈ ਉਮਰ, ਕੱਢ ਲਓ ਆਪਣੀ, ਆਪਾਂ ਵੀ ਚੱਲੀ ਚੱਲੋ ਐਵੇਂ, ਪਰ ਸਾਰੇ ਆਪਣੀ ਜ਼ਿੰਮੇਵਾਰੀ ਸਮਝੋ, ਸਾਡੇ ਪੁੱਤ ਪੋਤੇ ਹੈ, ਇਹਨਾਂ ਨੇ ਢਾਂਚਾ ਬਣਾਇਆ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਉੱਤੇ, ਮਹਿਲ ਹੋਰ ਹੀ ਖੜਾ ਕਰ ਲਿਆ ਇਹਨਾਂ ਨੇ। ਉਹ 300 ਸਾਲ ਦੀ ਉਲਝੀ ਤਾਣੀ ਹੈ ਇਹ, ਇਹਨੂੰ ਹਿੰਮਤ ਕਰੋ ਸੁਲਝਾਉਣ ਦੀ, ਤੇ ਚੇਤਾ ਰੱਖਿਓ ਜਿੱਦਣ ਤੁਸੀਂ ਇਹ ਤਾਣੀ ਨੂੰ ਸੁਲਝਾ ਲਿਆ, ਜਿਹੜੇ ਮਰਜ਼ੀ ਸਾਇੰਟਿਸਟ ਕੋਲ ਚਲਿਆ ਜਾਈ, ਅਗਲਾ ਬਾਬੇ ਨਾਨਕ ਦੀ ਗੱਲ ਸੁਣ ਕੇ ਨਾ ਮੱਥਾ ਟੇਕ ਕੇ ਤਾਂ ਕਹਿ ਦੇ, ਸੁਣੋ ਜਿੱਦਣ ਤੁਸੀਂ ਕਹੋਗੇ ਨਾ ਉੱਥੇ ਜਾ ਕੇ ਕਿ ਇੱਕੋ ਹੀ ਹੈ, ਇੱਕ ਹੀ ਐਨਰਜੀ ਹੈ, ਇੱਕੋ ਦਾ ਫੈਲਾਅ ਹੈ, ਨਿਜਮ ਹੈ, ਬਸ ਇੱਕ ਲਾਅ ਆਫ ਨੇਚਰ ਹੈ, ਸਾਇੰਟਿਸਟ ਵੀ ਹੱਥ ਜੋੜ ਲੈਣਗੇ, ਵਾਹ ਬਈ ਵਾਹ, ਤੁਹਾਡਾ ਬਾਬਾ ਵੀ ਉਦੋਂ ਦਾ ਸਾਇੰਟਿਸਟ ਹੀ ਸੀ, ਕਮਾਲ ਕਰਤੀ ਤੁਹਾਡੇ ਗੁਰੂ ਨਾਨਕ ਨੇ। ਕਬੀਰ ਜੀ ਏਦਾਂ ਦੇ ਹੋਏ ਹੈ, ਖੁਸ਼ ਹੋ ਜਾਣਗੇ ਵੇਖਿਓ, ਪੜ੍ਹੇ ਲਿਖੇ ਬੱਚੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਇਓ, ਤੇ ਕਿਸੇ ਗੋਰੇ ਕੋਲ ਜਾ ਕੇ ਜਾ ਕੇ ਦੱਸਿਓ ਕਾਲੇ ਕਾਂ ਜਾਂਦੇ ਸੀ ਚਿੱਟੇ ਹੋ ਹੋ ਕੇ ਆਉਂਦੇ ਸੀ, ਉਹ ਹਾਂਜੀ ਕਹਿ ਕੇ ਪਰੇ ਨੂੰ ਚਲਿਆ ਜਾਊ, ਪਰ ਪਰੇ ਜਾ ਕੇ ਹੱਸੇਗਾ ਵੀ ਯਾਰ ਕਿੱਥੇ ਤੁਰਿਆ ਫਿਰਦਾ ਹੈ ਬੰਦਾ, ਇਹ ਕਿਹੜੇ ਯੁੱਗ ਚ ਜੀ ਰਿਹਾ ਇਹ ਬੰਦਾ। ਏਦਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸਣਗੇ। ਆ ਗਿਆਨ ਨਿਰਮਲ, ਐਸਾ ਜਲ ਨਿਰਮਲ ਹੈ, ਆ ਸ਼ੁਰੂ ਚ ਆਪਾਂ ਸ਼ਬਦ ਲੈ ਆ ਗੁਰਸਮਾਨ ਤੀਰਥ ਨਹੀਂ ਕੋਏ, ਆ ਸ਼ਬਦ ਪੜ੍ਹਦੇ ਸੀ, ਇੱਕ ਮਿੰਟ ਸੁਣਿਓ ਜਰਾ, ਸ਼ੁਰੂ ਤੋਂ ਪੰਕਤੀਆਂ ਪੜਿਓ ਜਰਾ।
ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੱਠ ਸੱਠ ਤੀਰਥ ਸੰਗ ਗਹੇ,
ਸਭ ਕੁਝ ਹੀ ਹੋ ਗਿਆ, 68 ਤੀਰਥਾਂ ਦੇ ਨਹਾਉਣ ਦੀ ਲੋੜ ਨਹੀਂ, ਜਦੋਂ ਗਿਆਨ ਵਿੱਚ ਮਨ ਮਾਂਜਿਆ ਗਿਆ, ਮੱਜਨ ਹੋਇਆ, ਇਸ਼ਨਾਨ ਹੋਇਆ, ਸਭ ਕੁਝ ਹੀ ਹੋ ਗਿਆ, ਕਹਿੰਦੇ ਸਾਨੂੰ ਨੀ 68 ਤੀਰਥਾਂ ਤੇ ਜਾਣ ਦੀ ਲੋੜ, ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ। ਆ ਸੁਣੋ ਅੱਗੇ,
ਗੁਰ ਉਪਦੇਸ਼ ਜਵਾਹਰ ਮਾਨਕ ਸੇਵੇ ਸਿੱਖ ਸੋ ਖੋਜ ਲਹੈ।
ਆ ਜਵਾਹਰ ਮਾਨਕ, ਆ ਹੀਰੇ ਲਾਲ, ਇੱਕ ਇੱਕ ਸ਼ਬਦ ਬੜਾ ਮਹਿੰਗਾ, ਆ ਜਿਹੜਾ ਸਮਝੇ ਜਾਣੇ ਉਹਨੂੰ ਪ੍ਰਾਪਤ ਹੋ ਜਾਣਾ, ਇਹਦੀ ਲੋੜ ਸੀ। ਅੱਗੇ ਸੁਣਿਓ,
ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋ ਤਾਸ ਗੁਰ ਹੋਏ।
ਅੱਗੇ ਪੜੋ,
ਗੁਰ ਦਰਿਆ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੇ, ਸਤਿਗੁਰ ਪਾਏ ਪੂਰਾ ਨਹਾਵਣ ਪਸ਼ੂ ਕਰੇ ਤੋਂ ਦੇਵ ਕਰੇ
ਪਸ਼ੂ ਬਿਰਤੀ ਪ੍ਰੇਤ ਬਿਰਤੀ ਦੇਵਤੇ ਬਣ ਗਏ ਆਪ ਪੂਰਾ ਨਹਾਉਣ ਐਸਾ ਜਲ ਨਿਰਮਲ ਹੈ ਜਿਹੜਾ ਕਦੇ ਮੈਲਾ ਨਹੀਂ ਹੁੰਦਾ ਗਿਆਨ ਨੇ ਮੈਲਾ ਕੀ ਹੋਣਾ ਹੈ ਵੀਰੋ ਸਾਡਾ ਜਲ ਏਦਾਂ ਦਾ ਜਲ ਹੈ ਗਿਆਨ ਜਲ ਏਦਾਂ ਦਾ ਹੈ ਜਿਹੜਾ ਸਦਾ ਹੀ ਉੱਜਲ ਸੀ ਤੇ ਉੱਜਲ ਹੈ ਤੇ ਉੱਜਲ ਰਹੇਗਾ ਇਹ ਪਾਣੀ ਥੋੜਾ ਜਿਹਦੇ ਚ ਸੁੰਡੀਆਂ ਪੈ ਜਾਣਗੀਆਂ ਇਹ ਪਾਣੀ ਨੀ ਜਿਹਦੇ ਚ ਫਿਲਟਰ ਲਾਉਣਾ ਪਊ ਇਹ ਪਾਣੀ ਨੀ ਜਿਹਨੂੰ ਕੱਢਣਾ ਪਊ ਬਾਹਰ ਸਾਫ਼ ਕਰਨਾ ਪੈਣਾ ਹੈ ਗਿਆਨ ਐਸਾ ਜਲ ਨਿਰਮਲ ਹੈ ਇਹ ਮਨ ਦੀ ਸਫਾਈ ਕਰ ਦਿੰਦਾ ਇਹ ਸਦਾ ਹੀ ਨਿਰਮਲ ਰਹਿਣਾ ਹੈ ਜੀ ਵੀਰੋ ਜਿਹੜੇ ਚ ਅਸੀਂ ਨਹਾਉਣਾ ਸੀ ਉਹ ਤੇ ਸਦਾ ਹੀ ਨਿਰਮਲ ਹੈ ਆਉਂਦੀ ਹੈ ਜੀ ਗੱਲ ਸਮਝ ਵਿੱਚ ਐਸ ਜਲ ਬਾਰੇ ਦੱਸਦਾ ਕੋਈ ਕਦੀ ਵੀ ਨਹੀਂ ਇਹ ਸਾਡੇ ਤੇ ਭਾਰ ਪਾਉਂਦੇ ਹੈ ਵੱਡੇ ਵੱਡੇ ਗ੍ਰੰਥੀ ਵੱਡੇ ਵੱਡੇ ਰਾਗੀ ਵੱਡੇ ਵੱਡੇ ਕਥਾਵਾਚਕ ਕਹਿੰਦੇ ਜ਼ਰੂਰ ਹੈ ਆਪ ਵੀ ਨਹੀਂ ਨਹਾਉਂਦੇ ਇਹ ਆਪ ਵੀ ਨਹੀਂ ਨਹਾਉਂਦੇ ਇਹ ਲੋਕਾਂ ਨੂੰ ਕਹਿੰਦੇ ਆ ਪਰ ਇਹਦੇ ਵਿੱਚ ਨਹਾ ਕੇ ਵੇਖੋ ਮਨ ਮਾਂਜਿਆ ਜਾਏ ਤਾਂ ਕਰਕੇ ਜਿੱਦੇ ਨਾ ਮੇਰੇ ਵੀਰੋ ਤੁਹਾਡੇ ਸਾਡੇ ਸਮਝ ਵਿੱਚ ਪੈ ਗਈਆਂ ਨਾ ਗੱਲਾਂ ਅੱਗੇ ਐਜੂਕੇਸ਼ਨ ਦਾ ਜਿਹੜਾ ਹੁਣ ਦੌਰ ਚੱਲ ਰਿਹਾ ਪੜ੍ਹ ਲਿਖ ਗਏ ਹੈ ਬੱਚੇ ਪੜ੍ਹੇ ਲਿਖੇ ਬੱਚੇ ਨੂੰ ਸਮਝਾਉਣ ਲੱਗਿਆ ਮਿੰਟ ਲੱਗਦਾ ਤੇ ਫਿਰ ਆਉਣ ਵਾਲਾ ਜਿਹੜਾ ਸਮਾਂ ਨਾ ਇੱਕ ਕਵਿਤਾ ਵੀਰ ਨੇ ਲਿਖੀ ਹੈ ਇਹ ਜਰਾ ਆਪਾਂ ਸੁਣ ਲਈਏ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜ਼ਮਾਨਾ ਤੇਰੇ ਖਿਲਾਫ ਹੋ ਇਹ ਜਿਹੜਾ ਪੁਜਾਰੀ ਢਾਂਚਾ ਨਾ ਪੁਜਾਰੀ ਢਾਂਚਾ ਇਹ ਜਿੰਨੀਆਂ ਮਰਜ਼ੀ ਮੌਜਾਂ ਮਾਣ ਲੈਣ ਆਪਾਂ ਹੋਈਏ ਭਾਵੇਂ ਨਾ ਹੋਈਏ ਪਰ ਆਉਣ ਵਾਲੇ ਸਾਲ ਦਸ ਸਾਲ ਨੂੰ ਵੀਹ ਸਾਲ ਨੂੰ ਪੰਜਾਹ ਨੂੰ ਸੌ ਨੂੰ ਜਦੋਂ ਲੋਕਾਂ ਦਾ ਦਿਮਾਗ ਚੱਲ ਪਿਆ ਨਾ ਜਦੋਂ ਸਮਝ ਆ ਗਈ ਫੇਰ ਉਹਨਾਂ ਲੋਕਾਂ ਨੇ ਜਿਹਨੂੰ ਜਿਹਨੂੰ ਸਮਝ ਆ ਗਈ ਉਹਨਾਂ ਨੇ ਖਿਲਾਫ ਹੁੰਦੇ ਜਾਣਾ ਇਹਨਾਂ ਦੇ ਖਿਲਾਫ ਹੁੰਦੇ ਜਾਣਾ ਵੀਰੋ ਕੋਈ ਨੀ ਹੱਕ ਚ ਖੜਨਾ ਹੁਣ ਤੇ ਅਗਲੇ ਨੇ ਕਮਲੇ ਕਰ ਲਿਆ ਨਾ ਸਨ ਲਓ ਪੜੋ ਇੱਕ ਵਾਰ
ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜ਼ਮਾਨਾ ਤੇਰੇ ਖਿਲਾਫ ਹੋ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜ਼ਮਾਨਾ ਤੇਰੇ
ਮਾਣ ਹੁੰਦੀਆਂ ਅਗਲਾ ਜ਼ਮਾਨਾ ਖਿਲਾਫ ਹੋ ਮੌਜਾਂ
ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜ਼ਮਾਨਾ ਤੇਰੇ ਖਿਲਾਫ ਹੋ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜ਼ਮਾਨਾ ਤੇਰੇ ਖਿਲਾਫ ਹੋ ਸਾਨੂੰ ਹੁੰਦੀਆਂ ਅਗਲਾ ਜ਼ਮਾਨਾ ਤੇਰੇ ਖੇਲਾ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜਮਾਨਾ ਤੇਰੇ ਖਿਲਾਫ ਹੋ ਹੁਣ ਗੱਪ ਕਹਾਣੀਆਂ ਦਾ ਹੁਣ ਛੇਤੀ ਹੀ ਪਰਦਾ ਫਾਸ਼ ਹੋ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜਮਾਨਾ ਤੇਰੇ ਖਿਲਾਫ ਹੋ ਜਾਵੇਂਗਾ ਹਰ ਕਲਮ ਤੇਰੇ ਲਈ ਸਵਾਲ ਹੋ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ ਅਗਲਾ ਜਮਾਨਾ ਤੇਰੇ ਖਿਲਾਫ ਹੋ ਮੌਜਾਂ ਮਾਣ ਲੈ ਜਿੰਨੀਆਂ ਮਾਣ ਹੁੰਦੀਆਂ
ਪੜ੍ਹਿਆ ਲਿਖਿਆ ਬੱਚਾ ਸਮਝਦਾਰ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਗੱਲਾਂ ਨੂੰ ਮੰਨਣਗੀਆਂ ਕਦੇ ਅੱਜ ਦੇ ਨਹੀਂ ਮੰਨਦੇ ਜੀ ਜਿਹੜੇ ਬੰਦੇ ਕਈ ਬਜ਼ੁਰਗ ਵੀ ਹੈ ਤੁਹਾਡੇ 'ਚ ਚਿੱਟੀਆਂ ਦਾੜੀਆਂ ਵਾਲਿਆਂ ਨੂੰ ਜਦੋਂ ਸਮਝ ਪੈਂਦੀ ਹੈ ਉਹ ਕਹਿੰਦੇ ਗੱਲ ਤੇ ਹੋ ਰਹੀ ਹੈ ਕੁਛ ਤੇ ਦੱਸਿਆ ਸਾਨੂੰ ਕੁਝ ਹੋ ਰਹੀ ਹੈ ਜੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗਾਂ ਦੇ ਸਮਝ 'ਚ ਪੈ ਸਕਦੀ ਹੈ ਜਵਾਨਾਂ ਦੇ ਸਮਝਣਾ ਕਿੰਨਾ ਔਖਾ ਹੈ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹੋਣਗੀਆਂ ਆਉਣ ਵਾਲੇ ਜਿਹੜੇ ਬੱਚੇ ਹੋਣਗੇ ਉਹ ਕਿੰਨੇ ਤਿੱਖੇ ਹੋਣੇ ਆ ਹਰ ਕਲਮ ਤੇਰੇ ਤੇ ਸਵਾਲ ਹੋ ਕੱਲੇ ਕੱਲੇ ਬੰਦੇ ਨੇ ਸਵਾਲ ਕਰਨਾ ਜੀ ਇਹਨਾਂ ਉੱਤੇ ਕੱਲੇ ਕੱਲੇ ਬੰਦੇ ਨੇ ਤਾਂ ਕਰਕੇ ਆਪਾਂ ਮੇਰਿਓ ਵੀਰੋ ਭਾਈਓ ਮਨ ਕਾਇਮ ਰੱਖਿਓ ਪੜ੍ਹੇ ਲਿਖੇ ਬੱਚਿਆਂ ਨੇ ਵੇਖੋ ਆਮ ਪਤਾ ਕੀ ਕਹਿਣਗੇ ਸਾਦਾ ਮਗਰ ਤੇ ਅਨਪੜ੍ਹ ਲੱਗਦੇ ਆ ਜੀ ਕਹਿੰਦੇ ਨੀ ਅਨਪੜ੍ਹ ਦੁਨੀਆ ਦਾ ਫਾਇਦਾ ਕੌਣ ਲੈਂਦੇ ਆ ਨਕਲੀ ਇਹੀ ਕਹਿੰਦੇ ਆ ਭੋਲੇ ਲੋਕਾਂ ਦਾ ਅਨਪੜ੍ਹ ਲੋਕਾਂ ਦਾ ਫਾਇਦਾ ਲੈਂਦੇ ਆ ਤੇ ਫਿਰ ਪੜ੍ਹੇ ਲਿਖਿਆਂ ਦਾ ਫਾਇਦਾ ਬਾਬੇ ਨਾਨਕ ਨੂੰ ਹੋਣਾ ਚਾਹੀਦਾ ਫਿਰ ਜੇ ਅਨਪੜ੍ਹਾਂ ਦਾ ਇਹ ਫਾਇਦਾ ਲੈਂਦੇ ਆ ਤੇ ਪੜ੍ਹਿਆਂ ਲਿਖਿਆਂ ਦਾ ਫਾਇਦਾ ਤੇ ਕਬੀਰ ਜੀ ਦੀ ਸੋਚ ਨੂੰ ਹੋਵੇ ਆਉਣ ਵਾਲੀ ਪੀੜ੍ਹੀ ਤੇ ਪੜ੍ਹੀ ਲਿਖੀ ਹੈ ਤੇ ਕੋਸ਼ਿਸ਼ ਕਰੋ ਪਿਆਰਿਓ ਬਹੁਤਾ ਚਿਰ ਨਹੀਂ ਲੱਗਦਾ ਸਮਝਣ ਤੇ ਜੇ ਮਾੜਾ ਜਿਹਾ ਦਿਮਾਗ ਤੇ ਜ਼ੋਰ ਪਾਓਗੇ ਸਭ ਕੁਝ ਸਮਝ ਆ ਸਕਦਾ ਵੀ ਕਿੱਦਾਂ ਇਹ ਢਾਂਚਾ ਬਣਾਇਆ ਤੇ ਜੇ ਨਹੀਂ ਸਮਝਣਾ ਚਾਹੁੰਦੇ ਇੱਥੇ ਕੁਛ ਨਹੀਂ ਕਿਸੇ ਦਾ ਜਾਣਾ ਮਰਜ਼ੀ ਹੈ ਤੇਰੀ ਜਿੱਦਾਂ ਦੀ ਮਰਜ਼ੀ ਲੰਘਾ ਲਓ ਤੁਹਾਡੇ ਹੱਥ ਹੈ ਇੱਥੇ ਕੁਛ ਨਹੀਂ ਕਿਸੇ ਦਾ ਜਾਣਾ ਤੇਰੇ ਹੱਥ ਤੇਰੀ ਜਿੰਦੜੀ ਇੱਥੇ ਕੁਛ ਨਹੀਂ ਕਿਸੇ ਦਾ ਜਾਣਾ ਤੇਰੇ ਹੱਥ ਤੇਰੀ ਜ਼ਿੰਦਗੀ ਇੱਥੇ ਕੁਛ ਨਹੀਂ ਕਿਸੇ ਦਾ ਜਾਣਾ
ਕਰੀਏ ਸੰਭਾਲ ਵੇਲਾ ਜਾਂਦਾ ਹੈ ਵੀਰ ਦਾ ਕਰੀਏ ਸੰਭਾਲ ਵੇਲਾ ਜਾਂਦਾ ਹੈ ਵੀਰ ਦਾ
ਕਰੀਏ ਤਕੜੇ ਹੋਣੇ ਸੰਭਾਲ ਕਰੀਏ ਵੇਲੇ ਦੀ ਇਹਨਾਂ ਨੁਕਤਿਆਂ ਨੂੰ ਸਮਝੀਏ ਮੇਰਿਓ ਵੀਰੋ ਤੇ ਸਮਝ ਕੇ ਘਰ ਨਾ ਬੈਠੀਏ ਜ਼ਿੰਮੇਵਾਰੀ ਚੱਕੀਏ ਆਪਣਾ ਫਰਜ਼ ਨਿਭਾਈਏ ਉਹਦੇ ਲਈ ਹਿੰਮਤ ਕਰੀਏ ਕੀ ਕਰਨਗੇ ਹੁਣ ਮੰਨ ਲਓ ਆਪਾਂ ਆਹ ਗੱਲ ਅੱਜ ਕੀਤੀ ਹੈ ਵੀ ਪਿੰਡ ਦਾ ਗ੍ਰੰਥੀ ਗ੍ਰੰਥੀ ਹੈ ਜੇ ਵੱਡੇ ਸਥਾਨ ਤੇ ਡਿਊਟੀ ਕਰੇ ਫਿਰ ਬੜਾ ਮਹਾਨ ਹੈ ਤੇ ਜੇ ਮੈਨੂੰ ਸੱਦ ਕੇ ਬੁਲਾ ਕੇ ਪੁੱਛਣ ਵੀ ਤੁਸੀਂ ਏਦਾਂ ਕਿਉਂ ਕਿਹਾ ਤੇ ਮੈਂ ਇੰਨਾ ਪੁੱਛਾਂਗਾ ਵੀ ਇੰਨੀ ਗੱਲ ਦੱਸ ਵੀ ਐਸ ਗੁਰੂ ਗ੍ਰੰਥ ਸਾਹਿਬ ਤੇ ਐਸ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਕੀ ਹੈ ਇੰਨੀ ਹਿੰਮਤ ਤੇਰੇ 'ਚ ਹੈ ਇਹ ਕਹਿਣ ਦੀ ਵੀ ਆਹ ਗੁਰੂ ਗ੍ਰੰਥ ਸਾਹਿਬ ਛੋਟਾ ਹੈ ਇਹਦੇ 'ਚ ਪਾਵਰ ਘੱਟ ਹੈ ਤੇ ਇਹਦੇ 'ਚ ਪਾਵਰ ਵੱਧ ਹੈ ਕਹਿਣ ਦੀ ਹਿੰਮਤ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਹੀ ਹੈ ਤੇ ਜਿੱਦਣ ਸਾਡੇ ਦਿਮਾਗ 'ਚ ਸਵਾਲ ਖੜੇ ਹੋਏ ਇਸੇ ਕਰਕੇ ਅਗਲੇ ਨੂੰ ਖਤਰਾ ਭਾਈ ਹੁਣ ਵੇਖੋ ਮਾਰਨ ਪੈਣਾ ਤਾਂ ਹੁਣ ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ ਇੱਕ ਗੱਲ ਦੱਸੋ ਮਾਰਦਾ ਬੰਦਾ ਕਿਹਨੂੰ ਹੁੰਦਾ ਘਰ ਵਿੱਚ ਕਿਰਲੀਆਂ ਕਿੰਨੀਆਂ ਫਿਰਦੀਆਂ ਤੁਹਾਨੂੰ ਖਤਰਾ ਹੈ ਕਿਰਲੀਆਂ ਉਤਰੀਆਂ ਫਿਰਦੀਆਂ ਚੱਲ ਸਾਡਾ ਕੀ ਹੈ ਹੁੰਦੀਆਂ ਜੀ ਕਿਰਲੀਆਂ ਤੋਂ ਖਤਰਾ ਹੈ ਭਲਾ ਜੇ ਪਤਾ ਲੱਗ ਜੇ ਵੀ ਨਾਗ ਵੜਿਆ ਅੰਦਰ ਕਾਲਾ ਫਿਰ ਕੀ ਹੋਊ ਫਿਰ ਆਪਾਂ ਮਾਰਾਂਗੇ ਨਾ ਮਾਰਾਂਗੇ ਕਿਉਂ ਬਈ ਮਾਰਨ ਹੁਣ ਕੀ ਮਾਰਨ ਕਿਉਂ ਪੈਂਦਾ ਹੁਣ 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 ਕੀ ਹੋ ਗਿਆ ਹੁਣ ਤੈਨੂੰ ਖਤਰਾ ਹੈ ਵੀ ਜੇ ਬਚ ਗਿਆ ਇਹਦਾ ਦਾਲ ਲੱਗ ਗਿਆ ਕਿਤੇ ਮੈਨੂੰ ਹੀ ਨਾ ਮਾਰ ਦੇ ਤੇ ਜਿਹੜੇ ਬੰਦੇ ਮਾਰਨ ਪੈਂਦੇ ਹੁੰਦੇ ਆ ਨਾ ਮਾਰਨ ਇਹ ਨਾ ਸੋਚੋ ਵੀ ਸਾਨੂੰ ਡਰਾਉਂਦੇ ਐ ਅਸਲ ਵਿੱਚ ਅਗਲੇ ਡਰੇ ਹੋਏ ਐ ਅਗਲੇ ਮਾਰਨ ਤਾਂ ਪੈਂਦੇ ਆ ਕਿਰਲੀਆਂ ਤੋਂ ਕੋਈ ਖਤਰਾ ਨਹੀਂ ਬਥੇਰੀਆਂ ਤੁਰੀਆਂ ਫਿਰਦੀਆਂ ਇੱਥੇ ਪਰ ਜਦੋਂ ਕੋਈ ਹੋਵੇ ਨਾ ਅੱਗੇ ਤਕੜਾ ਤੇ ਡਰ ਇਹ ਲੱਗਦਾ ਵੀ ਜੇ ਇਹਦਾ ਦਾਅ ਲੱਗ ਗਿਆ ਇਹਨੇ ਛੱਡਣਾ ਨਹੀਂ ਮਾਰਨ ਅਗਲੇ ਉਦੋਂ ਪੈਂਦੇ ਆ ਜੇ ਇਹ ਆਪਣੀ ਗੱਲ ਕਹਿੰਦਾ ਰਿਹਾ ਕਹਿੰਦਾ ਰਿਹਾ ਕਹਿੰਦਾ ਰਿਹਾ ਇਹਨੇ ਸਾਡੇ ਪੱਲੇ ਕੱਖ ਨਹੀਂ ਛੱਡਣਾ ਉਦੋਂ ਖਤਰਾ ਪੈ ਜਾਂਦਾ ਤਾਂ ਕਰਕੇ ਹਿੰਮਤ ਤੇ ਕਰਨੀ ਪੈਣੀ ਹੈ ਵੀਰੋ ਚਲੋ ਸ਼ੁਕਰ ਕਰੋ ਵੀ ਆਪਣੇ ਕੋਲ ਸਿਰ ਢਕਣ ਨੂੰ ਥਾਂ ਹੈ ਬਹਿਣ ਨੂੰ ਇੱਕ ਜਗ੍ਹਾ ਸੀ ਲੰਗਰ ਚੱਲਦਾ ਪਰਮੇਸ਼ਰ ਦੁਆਰ ਇੱਕ ਸੰਸਥਾ ਸੀ ਇਹਨੂੰ ਰਨ ਕਰਨਾ ਇਹਨੂੰ ਚਲਾਉਣਾ ਤੇ ਗੱਲ ਵੀ ਇੱਦਾਂ ਦੀ ਕਰਨੀ ਮੁਸ਼ਕਲ ਹੁੰਦਾ ਕਈ ਬੰਦੇ ਜਿਵੇਂ ਆਪਾਂ ਵੇਖਦੇ ਹਾਂ ਨਾ ਜਿਵੇਂ ਕਈ ਇੱਥੇ ਬਹੁਤ ਵਿਦਵਾਨ ਹੋਏ ਜਿਵੇਂ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਬੰਦੇ ਉਹਨਾਂ ਦੇ ਅੱਗੇ ਮੈਂ ਪੜ੍ਹਦਾ ਰਹਿੰਦਾ ਕਈ ਵਾਰੀ ਨੈੱਟ ਦੇ ਉੱਤੇ ਆਉਂਦੀਆਂ ਖਬਰਾਂ ਕਿਤੇ ਭੇਡਾਂ ਤੇ ਮੂੰਹ ਲਾ ਦੇਣਗੇ ਕਦੇ ਕੁੱਤੇ ਦੀ ਫੋਟੋ ਨਾਲ ਲਾ ਦੇਣਗੇ ਫਿਰ ਦਰਸ਼ਨ ਸਿੰਘ ਵਰਗੇ ਬੰਦੇ ਉਹਨਾਂ ਦੇ ਅੱਗੇ ਜਿਹੜੇ ਬੰਦੇ ਆ ਨਿਊਜ਼ਾਂ ਚਲਾਉਂਦੇ ਆ ਨੈੱਟ ਦੇ ਉੱਤੇ ਤੁਸੀਂ ਭਰ ਕੇ ਵੇਖੋਗੇ ਨਾ ਜੇ ਖਾਲਸਾ ਨਿਊਜ਼ ਭਰੋਗੇ ਉਹਦੇ ਉੱਤੇ ਤੁਸੀਂ ਵੇਖਿਓਗੇ ਉਹਨਾਂ ਦੇ ਬੰਦੇ ਤੇ ਪਤਾ ਕੀ ਕਹਿਣਗੇ ਇਹ ਡੇਰੇਦਾਰ ਹੈ ਜੀ ਇਹ ਸਾਧ ਹੈ ਜੀ ਇਹ ਪਖੰਡੀ ਹੈ ਜੀ ਇਹ ਬਾਬਿਆਂ ਵਾਲਾ ਹੀ ਕੰਮ ਹੈ ਜੀ ਇਹਦਾ ਇਹ ਕਾਹਦਾ ਪੰਥਕ ਹੈ ਹੁਣ ਇੱਕ ਵਾਰੀ ਨਾ ਅੱਜ ਤੋਂ 15 ਕੁ ਸਾਲ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਮੇਰੀ ਗੱਲਬਾਤ ਹੋਈ ਸੀ ਉਦੋਂ ਤੇ ਮੈਂ ਬਾਬਿਆਂ ਵਾਲੇ ਪਾਸੇ ਹੀ ਸੀ ਤੇ ਮੇਰੇ ਨਾਲ ਗੱਲਬਾਤ ਕਰਦਾ ਕਹਿੰਦਾ ਅਖੇ ਕੈਨੇਡਾ ਤੋਂ ਆਇਆ ਲੱਖ ਡਾਲਰ ਲੈ ਗਿਆ ਕਹਿੰਦਾ ਮੈਂ ਕਿਹਾ ਜੀ ਦਰਸ਼ਨ ਸਿੰਘ ਜੀ ਪ੍ਰੋਫੈਸਰ ਸਾਹਿਬ ਮੇਰੇ ਤੋਂ ਆ ਕੇ ਹਿਸਾਬ ਲੈ ਲਓ ਵੀ ਕਿੱਥੇ ਕਿੱਥੇ ਲੱਗਿਆ ਕਿੰਨੀ ਜਗ੍ਹਾ ਖਰੀਦੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਮੈਂ ਹਿਸਾਬ ਦੇਣ ਨੂੰ ਤਿਆਰ ਹਾਂ ਕਹਿੰਦਾ ਕਰਨਾ ਚਾਹੀਦਾ ਹਿਸਾਬ ਕਰਨਾ ਚਾਹੀਦਾ ਮੈਂ ਫਿਰ ਅੱਗੋਂ ਕਹਿਤਾ ਮੈਂ ਕਿਹਾ ਮੈਂ ਵੀ ਕੈਨੇਡਾ ਆਉਣਾ ਤੇਰਾ ਹਿਸਾਬ ਲੈਣ ਵੀ 40 ਸਾਲ ਲੋਕਾਂ 'ਚ ਕੀਰਤਨ ਕਰਕੇ ਪੈਸਾ ਤੇਰਾ ਕਿੱਧਰ ਗਿਆ 15 ਸਾਲ ਪਹਿਲਾਂ ਮੈਂ ਇਹ ਗੱਲ ਕਹੀ ਉਹਨੂੰ ਤੇ ਸਾਡੇ ਵਰਗਿਆਂ ਨੂੰ ਪਤਾ ਕੀ ਕਹਿੰਦੇ ਆ ਇਹ ਡੇਰੇਦਾਰ ਹੈ ਜੀ, ਇਹ ਸਾਧ ਹੈ ਜੀ, ਇਹ ਪਖੰਡੀ ਹੈ ਜੀ। ਪਰ ਚੇਤਾ ਰੱਖੋ ਵੀਰੋ, ਮੇਰੇ ਵਰਗਿਆਂ ਨੂੰ ਕਹਿੰਦੇ ਘਰ ਚਲਿਆ ਜਾਵੇ ਫਿਰ ਅਸਲ ਗੱਲ ਬਣੇ। ਅੱਜ ਮੈਂ ਘਰ ਚਲਿਆ ਜਾਵਾਂ ਨਾ, ਮੇਰੇ ਮਾਂ ਨੂੰ, ਮੇਰੇ ਪਿਓ ਨੂੰ, ਮੇਰੇ ਭਰਾ ਨੂੰ ਉਹ ਤੇ ਚਾਅ ਚੜ ਜਾਏਗਾ। ਮੇਰਾ ਪਿਓ ਕਹਿਣਾ ਹੈ ਮੈਂ ਤੇਰੇ ਨਾਲ ਗੱਡੀ 'ਚ ਬੈਠਿਆ ਕਰੂੰ, ਭਰਾ ਕਹੂ ਮੈਂ ਗੱਡੀ ਚਲਾ ਕੇ ਏਅਰਪੋਰਟ ਤੋਂ ਲੈ ਕੇ ਆਇਆ ਕਰੂੰ, ਜਿਹੜਾ 30 ਲੱਖ ਆਉਂਦਾ ਸਿੱਧਾ ਹੀ ਘਰ ਰੱਖੋ ਸਤਨਾਮ। ਹਰੇਕ ਟੂਰ 'ਚ, ਹਰੇਕ ਟੂਰ ਵਿੱਚ ਜ਼ਮੀਨ ਖਰੀਦਿਆ ਕਰਾਂਗੇ, ਹਰੇਕ ਟੂਰ ਦੇ ਵਿੱਚ ਪ੍ਰੋਪਰਟੀ ਖਰੀਦਿਆ ਕਰਾਂਗੇ। ਆ ਜਿੰਨਾ ਕੁਝ ਸਾਰਾ, ਸਾਰੇ ਦਾ ਸਾਰਾ ਇਹ ਬੰਦੇ ਗੱਲਾਂ ਕਰਦੇ ਆ ਵੀ ਸਾਡਾ ਜੀ ਇਹ ਡੇਰੇਦਾਰ ਹੈ, ਸਾਧ ਹੈ। ਉਹ ਡੇਰੇਦਾਰ ਆ ਜੇ ਸਾਧ ਕਹਿੰਦੇ ਆ ਨਾ, ਮੇਰਾ ਬਣਾਇਆ ਆ ਇੱਥੇ ਹੀ ਪਿਆ, ਅੱਜ ਮਰ ਜਾਗਾ, ਅੱਜ ਵੀ ਸੰਗਤਾਂ ਵਰਤਦੀਆਂ, ਪਹਿਲਾਂ ਵੀ ਸੰਗਤਾਂ ਨੇ ਵਰਤਿਆ ਤੇ ਮੇਰੇ ਮਰਨ ਤੋਂ ਬਾਅਦ ਵੀ ਇਹਨੂੰ ਸੰਗਤਾਂ ਨੇ ਹੀ ਵਰਤਣਾ, ਪਰ ਤੁਹਾਡੀਆਂ ਬਣਾਈਆਂ ਪ੍ਰੋਪਰਟੀਆਂ ਤੁਹਾਡੇ ਬੱਚਿਆਂ ਨੇ ਵਰਤਣੀਆਂ, ਤੁਹਾਡਿਆਂ ਪਰਿਵਾਰਾਂ ਨੇ ਵਰਤਣੀਆਂ। ਸੰਗਤ ਨੇ ਭੇਟਾ ਤੁਹਾਨੂੰ ਵੀ ਦਿੱਤੀ ਹੈ, ਭੇਟਾ ਮੈਨੂੰ ਵੀ ਦਿੱਤੀ ਹੈ, ਪਰ ਮੇਰੀ ਭੇਟਾ ਤੁਸੀਂ ਜਿੱਥੇ ਮਰਜ਼ੀ ਆ ਕੇ ਵੇਖ ਲਿਓ, ਗੁਰੂ ਗ੍ਰੰਥ ਸਾਹਿਬ ਦੇ ਨਾਮ ਕਰਾ ਕੇ ਹਰ ਚੀਜ਼ ਮੇਰੀ ਰਹਿਸ਼ ਹੈ। ਮੇਰੇ ਕੋਲ ਕਮਰੇ ਹੈ 4, ਉਹ ਕਮਰੇ ਜਿੱਦਣ ਮੈਂ ਮਰ ਗਿਆ ਉਦਣ ਸੰਗਤ ਦੇ ਹੈ। ਇਹ ਥੋੜ੍ਹਾ ਹੋਏਗਾ ਮੇਰਾ ਭਰਾ ਆ ਕੇ ਬਹਿ ਜਾਏਗਾ ਉੱਥੇ, ਮੇਰਾ ਟੱਬਰ ਆ ਕੇ ਬਹਿ ਜਾਏਗਾ ਉੱਥੇ। ਇੱਕ ਹਿੱਸਾ ਇਸ ਪਰਮੇਸ਼ਰ ਦੁਆਰ ਦਾ ਮੇਰੇ ਕੋਲ ਹੈ, ਜਿਹੜਾ ਮੈਂ ਪਰਸਨਲ ਵਰਤਦਾ, ਮੇਰੀ ਰਹਿਸ਼ ਹੈ, ਤੇ ਜਿੱਦਣ ਮਰ ਗਿਆ ਉਦਣ ਉਹ ਵੀ ਸੰਗਤ ਦਾ ਹੈ, ਬਾਕੀ ਤੇ ਸੰਗਤ ਪਹਿਲਾਂ ਹੀ ਵਰਤਦੀ ਹੈ। ਤੇ ਜਿਹੜੇ ਬੰਦੇ ਘਰਾਂ ਵਿੱਚ ਰਹਿ ਕੇ ਗੱਲਾਂ ਕਰਦੇ, ਅਸਲ ਵਿੱਚ ਆਪ ਕਰ ਨਹੀਂ ਸਕਦੇ, ਆ ਕੰਮ ਕਰਨ ਵਾਸਤੇ ਮਿਹਨਤ ਕਰਨੀ ਪੈਣੀ ਹੈ ਵੀਰੋ। ਲੰਗਰ ਕਿੱਥੋਂ ਪੱਕਣਾ ਹੈ, ਰਾਸ਼ਨ ਕਿੱਥੋਂ ਆਉਣਾ ਹੈ, ਖੰਡ ਕਿੱਥੋਂ ਆਉਣੀ ਹੈ, ਦੁੱਧ ਕਿੱਥੋਂ ਆਉਣਾ ਹੈ, ਤੁਸੀਂ ਚਾਹ ਦਾ ਪ੍ਰਬੰਧ ਕਿਵੇਂ ਕਰਨਾ ਹੈ, ਸਬਜ਼ੀਆਂ ਕਿੱਥੋਂ ਆਉਣੀਆਂ, ਪ੍ਰਸ਼ਾਦੇ ਕਿੱਥੋਂ ਪੱਕਣਗੇ, ਕਿੱਥੋਂ ਸੰਗਤ ਆਏਗੀ, ਕਿੱਥੋਂ ਬਣਾਉਣੇ ਹੈ, ਬਣਾਉਣ ਤੋਂ ਬਾਅਦ ਸੰਗਤ ਨੇ ਬਹਿਣਾ ਕਿੱਥੇ ਹੈ, ਲੰਗਰ ਕਿੱਥੇ ਛਕਣਗੇ, ਜੇ ਛਕਣਾ ਹੈ ਅਗਲੇ ਨੇ ਜਲ ਪਾਣੀ ਲੰਗਰ 'ਚ ਬਹਿ ਕੇ ਛਕਣਾ ਹੈ, ਭਾਈ ਜੇ ਕਿਸੇ ਨੇ ਇਸ਼ਨਾਨ ਕਰਨਾ ਹੈ ਉਹ ਕਿੱਥੇ ਕਰਨਾ ਹੈ, ਕੋਈ ਬਾਥਰੂਮ ਜਾਣਾ ਚਾਹੁੰਦਾ ਕਿੱਥੇ ਜਾਏਗਾ। ਆ ਇੱਥੇ ਬਾਥਰੂਮ ਬਣੇ ਆ, ਤੁਸੀਂ ਸਾਰਿਆਂ ਨੇ ਵੇਖਿਆ ਜੇ ਜ਼ਿਆਦਾ ਨਹੀਂ ਤੇ 70-80 ਲੱਖ ਰੁਪਇਆ ਬਾਥਰੂਮਾਂ ਤੇ ਲੱਗਿਆ। ਕੱਲੀ ਕੱਲੀ ਚੀਜ਼ ਦੀ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ। ਜੇ ਮੈਨੂੰ ਕਹੋ ਨਾ ਤੁਸੀਂ ਵੀ ਇਕੱਲਾ ਪ੍ਰਚਾਰ ਹੀ ਕਰਨਾ ਹੈ, ਮੈਂ ਤੇ ਕਹਿੰਦਾ ਜੇ ਫਿਰ ਮੇਰੀ ਏਦਾਂ ਮੈਨੂੰ ਕੋਈ ਕਵੇ ਵੀ ਪਰਮੇਸ਼ਰ ਦੁਆਰ ਦੀ ਕੋਈ ਸਟ੍ਰੈਸ ਨਹੀਂ, ਸਿਰਫ ਦੀਵਾਨ ਹੀ ਲਾਉਣਾ, ਫਿਰ ਤੇ ਕਮਾਲ ਦੀ ਗੱਲ ਇਹ ਹੈ ਵੀ ਮੇਰੇ ਕੋਲ ਇੰਨਾ ਟਾਈਮ ਹੈ ਵੀ ਮੈਂ ਗੱਲ ਹੀ ਕਰਨ ਵਾਸਤੇ, ਫਿਰ ਤੇ ਮੈਨੂੰ ਮਾਫ ਕਰਨਾ, ਇਹੋ ਜਿਹਾ ਲੱਭ ਲੱਭ ਕੇ ਲਿਆਵਾਂ ਕਿਉਂਕਿ ਵਿਹਲੇ ਹੀ ਆ, ਹੋਰ ਤੇ ਕੋਈ ਕੰਮ ਹੀ ਨਹੀਂ। ਤੇ ਹੁਣ ਮੈਨੂੰ ਇਹ ਵੀ ਹੁੰਦਾ ਹੈ ਵੀ ਲੰਗਰ ਚ ਕੌਣ ਹੈ, ਅੱਜ ਸਬਜ਼ੀ ਕਾਹਦੀ ਬਣੀ ਹੈ, ਉਧਰ ਦਾ ਸਿਸਟਮ ਕਿੱਦਾਂ ਹੈ, ਉਧਰ ਕਿਵੇਂ ਹੈ, ਦਰਬਾਰ ਸਾਹਿਬ ਚ ਏਸੀ ਲੱਗਿਆ, ਸਫਾਈ ਹੈ ਕਿ ਨਹੀਂ ਹੈ, ਪ੍ਰਬੰਧ ਕਿਵੇਂ ਚੱਲਦਾ, ਕੱਲੀ ਕੱਲੀ ਗੱਲ ਦਾ ਧਿਆਨ ਰੱਖਣਾ ਪੈਂਦਾ। ਸਿਰਦਰਦੀ ਵੱਧ ਹੈ ਕਿ ਘੱਟ ਹੈ ਬੋਲੋ, ਇਹ ਸਿਰਦਰਦੀਆਂ ਲੈਣੀਆਂ ਨਹੀਂ ਚਾਹੁੰਦੇ ਤੇ ਕਹਿ ਕੇ ਪਤਾ ਖਹਿੜਾ ਛਡਾ ਲੈਣਗੇ, ਇਹ ਤੇ ਸਾਧ ਹੈ, ਇਹ ਤੇ ਡੇਰੇਦਾਰ ਹੈ, ਆਪਣੇ ਘਰ ਰਵੇ, ਘਰ ਰਹਿ ਕੇ ਪ੍ਰਚਾਰ ਕਰੇ, ਪ੍ਰਚਾਰ ਤੇ ਘਰ ਰਹਿ ਕੇ ਹੁੰਦਾ ਹੈ, ਇਹ ਤੇ ਮੌਜ ਲੱਗ ਜੇ। ਮੇਰਾ ਪਿਓ ਤੇ ਅੱਜ ਵੀ ਖੁਸ਼ ਹੋ ਜਾਏਗਾ, ਉਹ ਕਹੇਗਾ 20 ਸਾਲ ਹੋ ਗਏ ਤੈਨੂੰ ਘਰ ਛੱਡੇ ਨੂੰ, ਅੱਜ ਵੀ ਆ ਜਾ, ਅੱਜ ਵੀ ਕਰੋੜਾਂ ਦਾ ਆ, ਆਖੋ ਸਤਨਾਮ। ਕਹੂਗੇ ਨਹੀਂ ਮੇਰਾ ਬਾਪੂ, ਬੋਲੋ, ਉਹਨੂੰ ਤੇ ਚਾਹ ਚੜ੍ਹ ਜੂ ਵੀ ਆ ਜਾ, ਇਹ ਤੇ ਕੀ ਕਹਿੰਦੇ ਹੋ ਜਿਹਦੇ ਚੋਂ ਪੈਸੇ ਨਿਕਲਦੇ ਹੁੰਦੇ ਨੇ, ਏਟੀਐਮ ਹੈ, ਆ ਜਾ, ਤੂੰ ਜਿੱਥੇ ਜਾਏਗਾ ਕਥਾ ਕਰਨ ਬੋਲਣ ਜਾਈ, ਆਪੇ ਵਾਧੂ ਘਾਟਾ ਫਿਰ ਕਿਤੇ, ਆਪਾਂ ਤੇ ਪਿੰਡ ਅੱਧਾ ਖਰੀਦ ਲੈਣਾ, ਮੇਰਾ ਪਿਓ ਤੇ ਖੁਸ਼ ਹੋ ਜੂ। ਪਰ ਮੇਰੇ ਪਿਤਾ ਨੂੰ ਕਦੇ ਭਾ ਕੇ ਪੁੱਛ ਕੇ ਵੇਖਿਓ, ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਪਿਤਾ ਨੂੰ ਆਪਣੀ ਗੱਡੀ 'ਚ ਨਹੀਂ ਬਹਿਣ ਦਿੱਤਾ, ਮੇਰੀ ਮਾਂ ਨੂੰ ਨਹੀਂ ਪਤਾ ਮੈਂ ਕਿੱਦਾਂ ਦੀ ਗੱਡੀ 'ਚ ਬੈਠਾ, ਅੱਜ ਤੱਕ ਮੇਰੀ ਜ਼ਿੰਦਗੀ 'ਚ ਕਦੇ ਮੇਰੇ ਨਾਲ ਬਹਿ ਕੇ ਗੱਡੀ ਵੀ ਵੇਖੀ ਹੋਵੇ ਮੇਰੀ, ਇੱਕ ਰਾਤ ਵੀ ਕਦੇ 20 ਸਾਲਾਂ ਦੇ ਵਿੱਚ ਮੈਂ ਕਹਾਂ ਵੀ ਆਹ ਮੇਰੇ ਕਮਰੇ ਦੇ ਵਿੱਚ ਮੇਰਾ ਪਿਓ ਸੌਂ ਕੇ ਵੇਖੇ, ਕਦੇ ਨਹੀਂ। ਅੱਜ ਮੈਨੂੰ ਪਤਾ ਵੀ ਆਹ ਕਰਨਾ ਤੇ ਮਿਹਨਤ ਕਰਨੀ ਪੈਣੀ ਹੈ, ਤੁਹਾਨੂੰ ਤਿਆਰ ਰਹਿਣਾ ਪੈਣਾ। ਤੇ ਅੱਜ ਬੰਦੇ ਗੱਲਾਂ ਕਰਨ ਵਾਲਿਆਂ ਨੇ ਇੱਕ ਮਿੰਟ 'ਚ ਕਰ ਦੇਣੀਆਂ, ਜੇ ਜੀ ਕਾਹਦਾ ਪ੍ਰਚਾਰ ਕਰਨਾ, ਇਹ ਤੇ ਡੇਰਾ ਜੀ। ਉਹ ਭਾਈ ਇਹ ਜ਼ਿੰਮੇਵਾਰੀਆਂ ਸਾਂਭਣੀਆਂ ਪੈਣੀਆਂ। ਅੱਜ ਆਪਣਾ ਪਲੇਟਫਾਰਮ ਹੈ, ਆਪਣੇ ਘਰ ਬਹਿ ਕੇ ਬੋਲਦਿਆਂ ਨਾ ਵੀ ਕਿਤੇ ਦੀਵਾਨ ਲੱਗਣ, ਆਹ ਤੇ ਨਹੀਂ ਖੋ ਸਕਦੇ ਸਾਡੇ ਤੋਂ, ਇੱਥੇ ਤੇ ਬੋਲਾਂਗੇ ਹੀ, ਇੱਥੇ ਬਹਿ ਕੇ ਗੱਲ ਕਰਾਂਗੇ, ਸਾਰੀ ਦੁਨੀਆਂ 'ਚ ਆਵਾਜ਼ ਜਾਂਦੀ, ਇੰਟਰਨੈਟ ਦਾ ਜ਼ਮਾਨਾ ਹੈ।
ਘਰ ਘਰ ਫੋਨ ਦੇ ਉੱਤੇ ਅਗਲਾ ਸੁਣ ਲੈਂਦਾ। ਜੇ ਮੈਂ ਤੁਹਾਡੇ ਨਹੀਂ ਜਾ ਸਕਦਾ ਵੀਰੋ, ਤੁਸੀਂ ਤੇ ਇੱਥੇ ਆ ਹੀ ਸਕਦੇ ਆ। ਜੇ ਮੈਨੂੰ ਅੰਮ੍ਰਿਤਸਰ ਨਹੀਂ ਵੜਨ ਦਿੰਦੇ, ਅੰਮ੍ਰਿਤਸਰ ਵਾਲੇ ਤੇ ਮੇਰੇ ਕੋਲ ਬਹਿ ਜਾਂਦੇ ਆ ਕੇ ਕਿ ਨਹੀਂ, ਉਹ ਤੇ ਆ ਜਾਂਦੇ ਕਿ ਨਹੀਂ। ਇੱਥੇ ਆ ਸਾਡਾ ਘਰ ਹੈ, ਸਾਡੀ ਥਾਂ, ਸਾਡੀ ਜਗ੍ਹਾ। ਕਿਸੇ ਦਾ ਇੱਕ ਰੁਪਈਆ ਪਿਆ ਹੋਣਾ ਇਹਦੇ ਵਿੱਚ, ਕਿਸੇ ਦਾ ਇੱਕ ਕਰੋੜ ਵੀ ਲੱਗਾ ਹੋਣਾ। ਕੱਲਾ ਕੱਲਾ ਅੱਜ ਤੱਕ ਦਾ ਹਿਸਾਬ ਸਾਡੇ ਕੋਲ ਹੈ ਵੀ ਕਿੱਥੋਂ ਕੀ ਆਇਆ, ਕਿੰਨਾ ਲੱਗਿਆ ਹਰ ਚੀਜ਼ ਦਾ। ਤਾਂ ਕਰਕੇ ਮੈਂ ਅਰਜ ਕਰਦਾ ਵੀਰੋ, ਸਾਰੇ ਬੰਦੇ ਨਾ ਜਦੋਂ ਸਮਝ ਆ ਜਾਂਦੀ ਹੈ ਵੀ ਸਾਡਾ ਬਾਬਾ ਕਹਿੰਦਾ ਕੀ ਹੈ, ਉਦੋਂ ਤੋਂ ਜ਼ਿੰਮੇਵਾਰੀ ਚੱਕੀ ਦੀ ਹੈ। ਉਦੋਂ ਤੋਂ ਕਹਿੰਦਾ ਬਾਬਾ ਮੈਂ ਤੇਰਾ, ਗੁਰੂ ਨਾਨਕ ਪਾਤਸ਼ਾਹ ਤੂੰ ਐਡੇ ਐਡੇ ਪੈਰ ਸੁੱਜੇ ਰਹੇ ਤੁਹਾਡੇ, ਗੁਰੂ ਅਰਜਨ ਦੇਵ ਜੀ ਤਵੀ ਤੇ ਬਹਿ ਗਏ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬੱਚੇ ਨੀਆਂ ਚ ਚਣਾਏ, ਸਾਡੇ ਵਰਗਾ ਜੇ ਤੁਹਾਡਾ ਵਲੰਟੀਅਰ ਨਾ ਬਣਾ ਤੇ ਮੈਂ ਬਣਾ ਕਿਹਦਾ। ਤੁਹਾਡੀ ਅਸਲੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਨਾ ਲਿਆਵਾਂ ਤੇ ਮੈਂ ਆ ਗਲਾ ਕਰਾਉਣਾ ਕੀ ਹੈ, ਆ ਜ਼ਬਾਨ ਤੋਂ ਕਰਾਉਣਾ ਕੀ ਹੈ, ਦਿਮਾਗ ਸੜ ਜਾਣਾ ਮੇਰਾ ਇੱਕ ਦਿਨ, ਕਿੰਨਾ ਚਿਰ ਰੱਖ ਲੂ ਮੈਂ। ਆ ਮੇਰੇ ਅੰਦਰ ਜਿਹੜੇ ਵਿਚਾਰ ਆਉਂਦੇ ਆ, ਜਿਹੜੇ ਥੋਟ ਆਉਂਦੇ ਆ, ਮੇਰਾ ਜੀ ਕਰਦਾ ਮੈਂ ਸਭ ਨੂੰ ਦੱਸਾਂ। ਆ ਬੜਾ ਪੁਜਾਰੀ ਢਾਂਚਾ, ਜਾਲ ਹੈ ਖਤਰਨਾਕ, ਇਹਨੇ ਸਾਡਾ ਵਿਕਾਸ ਰੋਕ ਕੇ ਰੱਖਿਆ। ਵੀਰੋ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਸਾਡੇ ਸਾਹਮਣੇ ਆਇਆ ਹੁੰਦਾ, ਗੁਰਬਾਣੀ ਦਾ ਸੱਚ, ਗਿਆਨ ਤੀਰਥ ਸਾਡੇ ਸਾਹਮਣੇ ਆਇਆ ਹੁੰਦਾ, ਅੱਜ ਪੰਜਾਬ ਦਾ ਆਹ ਹਾਲ ਨਾ ਹੁੰਦਾ, ਕਮਲੇ ਨਾ ਹੁੰਦੇ, ਅਸੀਂ ਗਾਉਣ ਵਾਲਾ ਇੱਕ ਆ ਕੇ ਬੰਦੂਕਾਂ ਵਿਖਾ ਕੇ ਬੁੱਧੂ ਬਣਾ ਕੇ ਤੁਰ ਜਾਂਦਾ ਹੈ, ਜਣਾ ਖਣਾ ਇੱਥੇ ਕਮਲਾ ਕਰਕੇ ਤੁਰ ਜਾਂਦਾ ਹੈ, ਕਿਉਂਕਿ ਗਿਆਨ ਤੀਰਥ ਨਹੀਂ ਇੱਥੇ ਜਗ੍ਹਾ ਤੀਰਥ ਬਣਾ ਦਿੱਤੀ। ਤੇ ਜੀ ਕਰਦਾ ਆ ਗੁਰੂ ਨਾਨਕ ਦੀ ਵਿਚਾਰਧਾਰਾ ਤੋਂ ਜਾਨ ਮਾਰਨ ਨੂੰ ਜੀ ਕਰਦਾ, ਅੱਗ ਲੱਗਦੀ ਹੈ ਸੁਣ ਕੇ। ਜਦੋਂ ਸਾਰੀ ਗੱਲ ਸਮਝ ਆ ਜਾਂਦੀ ਹੈ ਨਾ ਸਮਝ, ਉਦਣ ਨੀਂਦ ਨਹੀਂ ਆਉਂਦੀ ਵੀ ਆਹ ਇੰਨੇ ਪੜਦੇ ਕਿਵੇਂ ਪਾਤੇ, ਤੁਹਾਡੀਆਂ ਤਵੀਆਂ ਦੇ ਉੱਤੇ ਸੜਿਆ ਮਾਸ ਇਹਨਾਂ ਲੋਕਾਂ ਨੇ ਵੇਖਿਆ ਹੀ ਨਹੀਂ, ਡੇਗਾਂ ਚ ਉਬਾਲਿਆ ਇਹਨਾਂ ਨੇ ਵੇਖਿਆ ਹੀ ਨਹੀਂ, ਨਿੱਕੇ ਨਿੱਕੇ ਨੀਹਾਂ ਚ ਚਣਾਏ ਇਹਨਾਂ ਨੇ ਵੇਖਿਆ ਹੀ ਨਹੀਂ, ਸਿਰਫ ਆਪਣੀ ਰੋਜੀ ਰੋਟੀ, ਸਿਰਫ ਆਪਣੀਆਂ ਚੌਧਰਾਂ, ਆਪਣੀਆਂ ਜਥੇਦਾਰੀਆਂ। ਇੱਕ ਇੱਕ ਹੈੱਡ ਗ੍ਰੰਥੀ ਇੱਥੇ 15-15 ਲੱਖ, 30-20 ਲੱਖ ਮਹੀਨੇ ਦਾ ਕਮਾ ਰਿਹਾ, ਜੇਬ ਚ ਪਾ ਰਿਹਾ, ਉਹ ਵੀ ਗ੍ਰੰਥੀ, ਤੇ ਇੱਕ ਗ੍ਰੰਥੀ ਪਿੰਡ ਚ 5000 ਕਮਾਉਣ ਨੂੰ ਤਰਸਦਾ, ਉਹ ਵੀ ਗ੍ਰੰਥੀ, ਤੇ ਇਹਦਾ ਮਤਲਬ ਕੀ ਹੋਇਆ ਫਿਰ? ਢਾਂਚਾ ਕਿੱਦਾਂ ਵੱਡਾ ਹੈ, ਜਗ੍ਹਾ ਕਿੱਦਾਂ ਦਾ, ਸਿਸਟਮ ਕਿੱਦਾਂ ਦਾ ਬਣਾ ਤਾ ਇਹਨਾਂ ਨੇ। ਤਾਂ ਕਰਕੇ ਵੀਰੋ ਦਿਮਾਗ ਚ ਵਾੜ ਕੇ ਰੱਖੋ, ਜਿੱਦਣ ਸਮਝ ਆ ਗਈ,
ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ, 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 ਉਹ ਕਲਗੀਆਂ ਵਾਲੇ ਉੱਤੋਂ, ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ, ਮੈਂ ਕਿਉਂ ਨਾ ਜਿੰਦੜੀ
ਸਭ ਕੁਝ ਵਾਰਨ ਨੂੰ ਜੀ ਕਰਦਾ ਜਿੱਦਣ ਤੁਹਾਡੇ ਸਮਝ ਆ ਜਾਂਦੀ ਹੈ, ਜਿੱਦਣ ਤੁਹਾਡੇ ਦਿਮਾਗ ਚ ਵੜਦੀ ਹੈ ਗੱਲ। ਤਾਂ ਕਰਕੇ ਆਓ ਵੀਰੋ ਕੋਸ਼ਿਸ਼ ਕਰੋ। ਉਹ ਇੱਕ ਗੱਲ ਚੇਤਾ ਰੱਖੋ, ਮੈਂ ਬੜੀਆਂ ਮੀਟਿੰਗਾਂ ਕੀਤੀਆਂ, ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ, ਜ਼ਿੰਮੇਵਾਰੀਆਂ ਆਪ ਲਈਆਂ ਜਾਂਦੀਆਂ। ਸਮਝਾਇਆ ਨਹੀਂ ਜਾਂਦਾ, ਆਪ ਸਮਝਿਆ ਜਾਂਦਾ। ਇਹ ਤੇ ਕੱਲੇ ਕੱਲੇ ਨੂੰ ਹਿੰਮਤ ਕਰਨੀ ਚਾਹੀਦੀ ਹੈ ਵੀ ਕਰੀਏ, ਸਾਰੇ ਕੁਛ ਨਾ ਕੁਛ ਕਰੀਏ, ਲੱਗੇ ਰਹੀਏ। ਸੋ ਆਪ ਸਾਰਿਆਂ ਨੇ ਅੱਜ ਇੰਨੀ ਗਰਮੀ ਚ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ ਹੈ, ਸਭ ਦਾ ਧੰਨਵਾਦ ਹੈ। ਅਰਜ ਪਹਿਲੀ ਤੇ ਇਹ ਹੈ ਵੀ ਗੁਰੂ ਸਾਹਿਬ ਜਾਣਗੇ ਫੇਰ ਹੀ ਚੱਲਾਂਗੇ, ਕਾਲ ਨਾ ਕਰਿਓ, ਆਰਾਮ ਨਾਲ ਬੈਠਿਓ, ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਤੇ ਫਿਰ ਚੱਲ ਆਪਾਂ। ਕੁਝ ਦਿਨ ਬਾਹਰ ਦਾ ਟੂਰ ਹੈ, ਆਸਟ੍ਰੇਲੀਆ ਜਾਣਾ ਹੈ, ਇੱਕ ਦੋ ਹੋਰ ਕੰਟਰੀਆਂ 'ਚ ਜਾਣਾ ਹੈ, ਤੇ ਉਸ ਤੋਂ ਬਾਅਦ ਕਈ ਮੀਟਿੰਗਾਂ ਰਹਿੰਦੀਆਂ। ਜਿਨ੍ਹਾਂ ਨੇ ਟਾਈਮ ਲੈਣਾ ਮਿਲਣ ਦਾ, ਮਿਲੋ, ਬਹਿ ਕੇ ਗੱਲਬਾਤ ਕਰੋ, ਕੋਈ ਸਵਾਲ ਹੋਵੇ ਉਹ ਕਰੋ। ਫਿਰ ਸਤੰਬਰ ਦੇ ਮਹੀਨੇ ਵਿੱਚ ਕਈ ਜਗ੍ਹਾ ਦੀਵਾਨ ਦਿੱਤੇ ਹੈ, ਫਰੀਦਕੋਟ ਸ਼ਹਿਰ ਵਿੱਚ ਵੀ ਦੀਵਾਨ ਹੈ, ਫਿਰੋਜ਼ਪੁਰ ਵਿੱਚ ਵੀ ਹੈ, ਚੰਡੀਗੜ੍ਹ 38 ਸੈਕਟਰ ਡੱਡੂ ਮਾਜਰਾ ਪੈਂਦਾ, ਉੱਥੇ ਵੀ ਦੀਵਾਨ ਦਿੱਤੇ ਹੈ। ਇਸੇ ਤਰ੍ਹਾਂ ਆ ਸ਼ਹਿਰ ਸਮਾਣਾ ਆਪਣੇ ਨੇੜੇ ਪੈਂਦਾ, ਇੱਥੇ ਦਿੱਤੇ ਹੈ। ਘਨੌਰ ਪੈਂਦਾ ਆਪਣੇ ਨੇੜੇ, ਕਸਬਾ ਘਨੌਰ ਹੈ ਜਿਹੜਾ, ਅੰਬਾਲੇ ਦਾ ਏਰੀਆ, ਇੱਥੇ ਦਿੱਤੇ ਹੈ ਪ੍ਰੋਗਰਾਮ। ਅੱਗੇ ਕਈ ਜਗ੍ਹਾ ਸ਼ਹਿਰਾਂ ਦੇ ਜਿੱਥੇ ਜਿੱਥੇ ਵੀ ਦੀਵਾਨ ਰੱਖੇ ਗਏ ਹੈ ਸਤੰਬਰ ਦੇ ਮਹੀਨੇ ਵਿੱਚ। ਉਸ ਤੋਂ ਬਾਅਦ ਫਿਰ ਅਕਤੂਬਰ ਦੇ ਨਵੰਬਰ ਦੇ ਜ਼ਿਆਦਾਤਰ ਫਿਰ ਆਪਣੇ ਇੰਡੀਆ ਦੇ ਹੀ ਪ੍ਰੋਗਰਾਮ ਹੈ, ਹੋਰ ਕੋਈ ਪ੍ਰੋਗਰਾਮ ਆਵੇ ਨਾ ਆਵੇ ਇੱਥੋਂ ਦਾ ਤੇ ਹੁੰਦਾ ਹੀ ਹੈ। ਤੇ ਅਗਲਾ ਜਿਹੜਾ ਸੈਚਰਡੇ ਦਾ ਦੀਵਾਨ ਹੈ ਆਪਣਾ, ਸੱਤ ਸਤੰਬਰ ਦਾ ਹੈ, ਉਦੋਂ ਮੌਸਮ ਬਦਲ ਜਾਣਾ ਹੈ, ਖੁੱਲ ਜਾਂਦਾ ਹੁੰਦਾ ਹੈ, ਰਾਤਾਂ ਨੂੰ ਠੰਡਾ ਹੋ ਜਾਂਦਾ ਹੈ ਮੌਸਮ, ਤੇ ਆਪਾਂ ਅਗਲੇ ਮਹੀਨੇ ਸਤੰਬਰ ਦੇ ਵਿੱਚ ਇਸੇ ਤਰ੍ਹਾਂ ਨਾਲ ਮਿਲ ਕੇ ਹਾਜ਼ਰੀ ਭਰੋ। ਵੀਰੋ ਭਾਵੇਂ ਦੀਵਾਨ ਘਰ ਵਿੱਚ ਬਹਿ ਕੇ ਵੀ ਸੁਣ ਲਈਦਾ, ਪਰ ਏਦਾਂ ਬੈਠੀ ਦਾ ਨਾ ਜਦੋਂ ਆ ਕੇ, ਜਦੋਂ ਆ ਕੈਮਰਾ ਵੱਜਦਾ ਹੈ ਤੇ ਘਰਾਂ 'ਚ ਬੈਠੇ ਜਿਹੜੇ ਬੰਦੇ ਡੋਲੇ ਜੇ ਹੁੰਦੇ ਆ ਨਾ, ਏਦਾਂ ਏਦਾਂ ਹੁੰਦੇ ਡਾਵਾਂ ਡੋਲ, ਤੇ ਤੁਹਾਡਾ ਤੁਹਾਡੀ ਗਿਣਤੀ ਨੂੰ ਵੇਖ ਕੇ ਹੌਸਲੇ 'ਚ ਹੋ ਜਾਂਦੇ ਆ, ਉਹ ਕਹਿੰਦੇ ਤੇ ਵਾਹਵਾ ਆ, ਚਲੋ ਆਪਾਂ ਵੀ ਲੱਗੀਏ, ਚਲੋ ਤੁਰੀਏ, ਹਿੰਮਤ ਆ ਜਾਂਦੀ ਹੈ। ਤਾਂ ਕਰਕੇ ਜਿਹੜੇ ਘਰਾਂ 'ਚ ਬਹਿ ਕੇ ਸਪੋਰਟ ਕਰਦੇ ਹਾਂ ਜੀ ਅਸੀਂ, ਉਹ ਇੱਥੇ ਆ ਕੇ ਕਰਿਆ ਕਰੋ। ਤੇ ਅਜੇ ਤੇ ਅਸੀਂ ਜਥੇਬੰਦਕ ਢਾਂਚਾ ਨਹੀਂ ਬਣਾਇਆ, ਜੇ ਜਿਉਂਦੇ ਰਹੇ ਤੇ ਬਣਾਵਾਂਗੇ ਆਉਣ ਵਾਲੇ ਸਮੇਂ 'ਚ, 6 ਮਹੀਨੇ 'ਚ, ਸਾਲ 'ਚ, ਜਿਹੜੀ ਐਂ ਜੇ ਬਾਂਹ ਨਹੀਂ ਖੜੀ ਕਰਦਾ, ਰਾਜ ਕਰੇਗਾ ਖਾਲਸਾ, ਮੈਂ ਤੇਰੀ ਇਕੱਲੀ ਬਾਂਹ ਨਾਲ ਨਹੀਂ ਸਾਰਨਾ, ਫਿਰ ਵੀ ਐਂ ਕਰ ਲਿਆ ਤੇ ਠੀਕ ਹੈ, ਐਂ ਸਪੋਰਟ ਨਾਲ ਨਹੀਂ, ਤੇਰਾ ਨਾਮ, ਤੇਰਾ ਐਡਰੈਸ, ਤੇਰੇ ਸਾਈਨ ਲੈਣੇ ਨੇ ਮੈਂ, ਵੀ ਸਹਿਮਤ ਹੈ ਕਿ ਐਂ ਗੱਲਾਂ ਨਾਲ ਹੀ ਇੱਥੇ, ਤੇ ਐਂ ਜੇ ਕਹਿ ਦਿੰਦਾ ਇੱਥੇ ਤੇਰੇ ਸਾਈਨ ਕਰਾਊਂ ਮੈਂ ਕਾਗਜ਼ ਤੇ, ਵੀ ਕਰ ਇੱਥੇ, ਤੇ ਨਹੀਂ ਤੇ ਭੱਜਾ ਇੱਥੋਂ, ਮੈਂ ਰੋਟੀ ਖਵਾਉਣ ਨੂੰ ਨਹੀਂ ਬੈਠਾ ਇਕੱਲਾ, ਵੀ ਮੈਂ ਪ੍ਰਸ਼ਾਦਾ ਛਕਾਵਾਂ ਤੇ ਨਹਾਉਣਾ ਤੇ ਤੇਰੇ ਲਈ ਬਾਥਰੂਮ ਤਿਆਰ ਰੱਖਾਂ, ਗਾਂ ਉੱਥੇ ਸੀਟ ਵੀ ਤਿਆਰ ਰੱਖਾਂ ਤੇਰੇ ਲਈ, ਐ ਨਹੀਂ ਇਹਦੇ ਲਈ ਨਹੀਂ ਬੈਠਾ ਮੈਂ, ਮੈਂ ਤੇਰੇ ਸਾਈਨ ਕਰਾਊਂ, ਇੱਥੇ ਕਰ ਸਾਈਨ, ਸਾਰੀਆਂ ਆਹ ਗੱਲਾਂ ਆ, ਏਦਾਂ ਸਮਝਦਾ, ਏਦਾਂ ਸਮਝ ਆਈ ਤੇਰੇ, ਜੇ ਆਈ ਤੇ ਕਰ ਸਾਈਨ, ਪਤਾ ਉਹਦੇ ਲੱਗੇ ਵੀ ਖੜਦਾ ਹੈ ਕਿ ਭੱਜਦਾ, ਫਿਰ ਪਤਾ ਲੱਗਦਾ। ਫਿਰ ਅਗਲਾ ਕਹਿੰਦਾ ਨਹੀਂ ਜੀ ਨਹੀਂ, ਏਦਾਂ ਤੇ ਨਾਲ ਹੀ ਆ ਜੀ ਬਸ, ਫਿਰ ਪਰ ਉੱਧਰ ਵੀ ਇਹ ਵੀ ਐ ਨਹੀਂ ਮਿਲ ਗੋਬਾ ਜਿਹਾ ਚੱਲਣ ਦੇਣਾ, ਜੇ ਤੂੰ ਸੋਚੇ ਵੀ ਐਂ ਚੱਲੀ ਜਾਊਗੀ, ਇੱਥੇ ਵੀ ਸਿਰ ਜਿਹਾ ਮਾਰ ਲਿਆ, ਉੱਥੇ ਵੀ ਮਾਰ ਲਿਆ, ਐ ਨਹੀਂ ਹੋਣਾ। ਤਾਂ ਕਰਕੇ ਅਜੇ ਨਹੀਂ, ਅਜੇ ਤੇ ਤੁਸੀਂ ਸੁਣੋ, ਅਜੇ ਤੇ ਸਿਰਫ ਸੁਣੋ, ਅਜੇ ਤੇ ਪੜ੍ਹਾਈ ਕਰੀਏ, ਫਿਰ ਜਦੋਂ ਪੇਪਰ ਹੋਣਗੇ ਫਿਰ ਵੇਖਾਂਗੇ, ਅਜੇ ਤੇ ਕਲਾਸਾਂ ਅਟੈਂਡ ਕਰੀਏ, ਘੱਟ ਤੋਂ ਘੱਟ ਸਾਲ 2 ਸਾਲ ਅਜੇ ਆਪਾਂ ਕਲਾਸਾਂ ਲਾਈਏ, ਕੱਲੀ ਕੱਲੀ ਗੱਲ ਸਮਝੀਏ, ਦਿਮਾਗ 'ਚ ਵਾੜੀਏ, ਸੋਚਣ ਲੱਗੀਏ, ਦਿਮਾਗ ਖੁੱਲ੍ਹੇ ਸਾਡਾ, ਚਲਾਈਏ ਮਾੜਾ ਜਿਹਾ। ਅੱਜ ਕੱਲ੍ਹ ਨਾ ਏਦਾਂ ਬੰਦੇ ਗੱਲਾਂ ਮਾਰਦੇ ਆ ਇੱਥੇ ਵੀ ਸਾਨੂੰ ਮਾੜਾ ਜਿਹਾ ਦੱਸ ਦਿਓ, ਅੱਜ ਐਂ ਕਰਨਾ ਸਿੰਘੋ ਸੋਧਾ ਲਾਣ ਜਾਣਾ, ਅੱਜ ਆਪਾਂ ਪੁੱਠਾ ਪਾ ਲੈਣਾ ਇਹਨੂੰ, ਫਲਾਣੇ ਬੰਦੇ ਨੇ ਐਂ ਬੋਲਤਾ, ਐਂ ਪਾਤੀ ਪੋਸਟ, ਏਦਾਂ ਕਰਦੇ ਅੱਜ ਕੱਲ੍ਹ ਗੱਲਾਂ। ਪਰ ਪੁੱਛਣ ਵਾਲਾ ਹੋਵੇ ਵੀ ਜਿੱਦਣ ਤੁਹਾਡੀਆਂ ਕਰਤੂਤਾਂ ਆਉਂਦੀਆਂ ਭੈੜੀਆਂ ਭੈੜੀਆਂ, ਉਦੋਂ ਫਿਰ ਪੁੱਠਾ ਤੁਹਾਨੂੰ ਕੌਣ ਪਾਏਗਾ? ਸਾਡੇ ਵਰਗੇ ਬੰਦਿਆਂ ਦੇ ਤੇ ਭੱਜ ਕੇ ਆ ਜਾਂਦੇ ਵੀ ਪੁੱਠਾ ਪਾ ਲੈਣਾ, ਹੁਣ ਇਹਦੇ ਪਟਾ ਫੇਰਾਂਗੇ, ਇਹਦੇ ਐਂ ਕਰਾਂਗੇ, ਤੇ ਜਿੱਦਣ ਤੁਸੀਂ ਕਰਤੂਤਾਂ ਮਾੜੀਆਂ ਕਰਦੇ ਉਦਣ ਫਿਰ ਤੁਹਾਡਾ ਜੀ ਕਰਦਾ ਹੈ, ਮਾਸ ਨਹੀਂ ਖਾਣਾ ਧਰਮ ਹੈ, ਤੇ ਜਿੱਦਣ ਤੁਹਾਡਾ ਜੀ ਕਰਦਾ ਖਾਣ ਨੂੰ ਉਦਣ ਖਾ ਕੇ ਫਿਰ ਵੀ ਧਰਮ ਹੈ, ਜਿੱਦਣ ਤੁਹਾਡਾ ਜੀ ਕਰਦਾ ਜੋ ਜੀ ਕਰਦਾ ਕਰ ਲੈਂਦੇ ਹੈ ਤੁਸੀਂ, ਇਹ ਨੇ ਠੇਕੇਦਾਰ ਧਰਮ ਜਿੱਥੇ ਇਹਨਾਂ ਦਾ ਜੀ ਕਰਦਾ ਆਪਣੇ ਹਿਸਾਬ ਨਾਲ ਹੀ ਕਰ ਲੈਂਦੇ ਆ। ਤਾਂ ਕਰਕੇ ਜਿੰਨਾ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਓਨਾ ਹੀ ਗੱਜ ਕੇ, ਜਿੰਨਾ ਗੁਰੂ ਨਾਨਕ ਇਹਨਾਂ ਦਾ ਓਨਾ ਹੀ ਸਾਡਾ ਹੈ। ਤੇ ਅਸੀਂ ਛੱਡ ਕੇ ਨੀ ਭੱਜਣ ਵਾਲੇ, ਸਾਨੂੰ ਡਰਾਓ ਨਾ ਵੀ ਛੱਡ ਕੇ ਭੱਜਣਗੇ ਕਿਤੇ ਕਾਮਰੇਡ ਬਣ ਜਾਣਗੇ, ਅਸੀਂ ਨੀ ਬਣਦੇ। ਅਸੀਂ ਗੁਰੂ ਨਾਨਕ ਦੇ ਹੀ ਰਹਾਂਗੇ, ਗੁਰੂ ਨਾਨਕ ਦੇ ਹੀ ਮਰਾਂਗੇ। ਵੇਖੋ ਵੀਰੋ, ਜੇ ਰਹੇ ਜਿਉਂਦੇ ਫਿਰ ਤੇ ਪਾਵਾਂਗੇ, ਪਸੀਨਾ ਕੱਢਦੇ ਆ ਆਪਣਾ ਇਹ ਪਾਵਾਂਗੇ, ਇਸ ਬੂਟੇ ਨੂੰ ਜ਼ੋਰ ਲਾਵਾਂਗੇ ਪੂਰਾ। ਤੇ ਜੇ ਮਰ ਗਏ ਫਿਰ ਖੂਨ ਪਾਵਾਂਗੇ, ਪਰ ਪਾਵਾਂਗੇ ਇਸੇ ਬੂਟੇ ਨੂੰ, ਸਾਡਾ ਜਾਵੇਗਾ ਇਸੇ ਬੂਟੇ ਨੂੰ। ਅਸੀਂ ਸੁਣੋ, ਅਸੀਂ ਇਸੇ ਘਰ ਦੇ ਸੇਵਕ ਹਾਂ, ਇਸੇ ਦਰ ਦੇ ਗੋਲੇ ਹਾਂ, ਇਸੇ ਦੇ ਵਲੰਟੀਅਰ ਬਣ ਕੇ ਰਹਿਣਾ। ਆਪਣੀ ਗੱਲ ਕਹੀ ਹੈ ਤੇ ਕਹਿਣੀ ਹੈ, ਸਮਝ ਆਈ ਹੈ ਤੇ ਸਮਝਣਾ, ਅੱਗੇ ਅੱਗੇ ਦਿਮਾਗ ਖੋਲਣਾ ਮਾੜਾ ਜਿਹਾ, ਇਹਨਾਂ ਗੱਲਾਂ ਦੇ ਜਵਾਬ ਦੇਣ, ਹੌਲੀ ਹੌਲੀ ਸੋਚਣ ਵੀ ਗੁਰਬਾਣੀ ਨੂੰ ਮਹਾਨ ਕਰਨ ਦੀ ਬਜਾਏ ਜਗ੍ਹਾ ਮਹਾਨ ਕਦੋਂ ਦੀ ਹੋ ਗਈ, ਇਹਨਾਂ ਨੇ ਇਹ ਕਦੋਂ ਤੋਂ ਕੀਤਾ ਸ਼ੁਰੂ। ਤੇ ਜੇ ਗੁਰਬਾਣੀ ਨੂੰ ਮਹਾਨ ਕਰ ਦੇਣਗੇ ਫਿਰ ਹਰ ਜਗ੍ਹਾ ਗੁਰਬਾਣੀ ਮਹਾਨ ਹੈ। ਮੇਰੇ ਪਿੰਡ ਚ ਵੀ, ਮੇਰੇ ਘਰ ਚ ਵੀ ਪੋਥੀਆਂ ਪਈਆਂ, ਹਰ ਜਗ੍ਹਾ ਗੁਰਬਾਣੀ ਮਹਾਨ ਹੈ। ਤਾਂ ਕਰਕੇ ਭਾਈ ਐਸਾ ਗੁਰੂ ਜਿਹੜਾ ਉਹ ਗਿਆਨ ਜਿਹੜਾ ਅੰਦਰੋਂ ਆ ਰਿਹਾ ਹੋਵੇ, ਆਪਾਂ ਜਿਹੜਾ ਸ਼ਬਦ ਪੜ੍ਹਦੇ ਸੀ ਨਾ ਅੰਦਰ ਤੋਂ, ਉਹ ਇਹੋ ਜਿਹਾ ਚੰਦਨ ਫਿਰ ਬਣਦਾ, ਫਿਰ ਉਹ ਮਹਿਕ ਮਹਿਕਾ ਦਿੰਦਾ। ਕਹਿੰਦੇ ਜਿਹੜਾ ਜੋ ਕਹਿੰਦਾ ਉਹ ਕਰਨ ਲਈ ਤਿਆਰ ਹੋਵੇ, ਆਹ ਗੁਰਬਾਣੀ ਦਾ ਗਿਆਨ। ਜੇ ਉਹਨਾਂ ਨੇ ਕਿਹਾ ਹੈ ਨਾ, ਉਹ ਕਰਕੇ ਵਿਖਾਇਆ, ਇਹਦੇ ਲਈ ਤਵੀਆਂ ਤੇ ਬੈਠੇ ਆ, ਕੁਰਬਾਨ ਹੋਏ ਆ। ਆਹ ਪੰਗਤੀਆਂ ਇਕੱਠੀਆਂ ਹੀ ਪੜ੍ਹ ਲਓ, ਸਾਰਾ ਸਮਝ ਆ ਜਾਣਾ।
ਰਤਾ ਸਚ ਨਾਮ ਬਲਹੀਆਂ ਸੋ ਗੁਰ ਪਰਮਨ ਕਹੀਏ, ਜਾ ਕੀ ਵਾਸ ਬਨਸ ਪਤ ਸੋਰੇ, ਤਾਸ ਚਰਨ ਲਿਵ ਰਹੀਏ, ਗੁਰਮੁਖ ਜੀ ਪ੍ਰਾਨ ਉਪਜੇ, ਗੁਰਮੁਖ ਸ਼ਿਵ ਕਰ ਜਾਈਏ, ਗੁਰਮੁਖ ਨਾਨਕ ਸੱਚ ਸਮਾਈਏ, ਗੁਰਮੁਖ ਨਿਜ ਪਦ ਪਾਈਏ।
ਬਸ ਜਦੋਂ ਗਿਆਨ ਦੀ ਗੱਲ ਤੁਰੇਗੀ, ਸਮਝ ਦੀ ਗੱਲ ਤੁਰੇਗੀ, ਤੇ ਬੰਦਾ ਅਸਲੀ ਪਦਵੀ ਨਿਜ ਪਦ ਹੈ ਨਾ ਜਿਹੜਾ ਆਪਣੇ ਆਪ ਦੀ ਪਛਾਣ ਕਰੇਗਾ। ਮੇਰੇ ਤੋਂ ਵੱਖਰਾ ਰੱਬ ਨੀ, ਅਸੀਂ ਰੱਬ ਦਾ ਰੂਪ ਹਾਂ, ਇਹਦੀ ਪਛਾਣ ਆਏਗੀ। ਤੇ ਵੀਰੋ ਕਿਰਦਾਰ ਘੜੇ ਜਾਣਗੇ, ਕ੍ਰਿਕਟਰ ਘੜੇ ਜਾਣਗੇ। ਫਿਰ ਗੱਲ ਦਸਤਾਰ ਦੀ ਨੀ ਆ, ਕੈਲਪੁਰ ਵੀਰ ਨੇ ਕਵਿਤਾ ਲਿਖੀ ਸੀ ਆਪਣੀ, ਪਿਛਲੇ ਵਾਰ ਪੜ੍ਹਨ ਲੱਗੇ ਸੀ, ਰਹਿ ਗਈ ਸੀ। 11:20 ਹੋਣ ਵਾਲੇ ਆ, ਦੋ ਤਿੰਨ ਮਿੰਟ ਚ ਪੜ੍ਹੀ ਜਾਏਗੀ, ਪੜ੍ਹੀਏ, ਪੜ੍ਹੋ, ਲਓ ਪੜ੍ਹੋ, ਇਹ ਚੇਤਾ ਰੱਖਿਓ ਵੀਰੋ। ਪੱਗ ਬੰਨੀ ਹੈ ਆਪਾਂ ਸਾਰਿਆਂ ਨੇ, ਦਸਤਾਰ ਬੰਨੀ ਹੈ, ਕਕਾਰ ਪਾਏ ਹੈ, ਪਰ ਕਿਰਦਾਰ ਦਸਤਾਰ ਨਾਲੋਂ ਵੀ ਨਹੀਂ, ਤੇ ਉਹ ਡੋਲੂ ਵਾਲੇ ਬਾਬੇ ਵਾਲਾ ਹਾਲ ਹੋਣਾ, ਹੱਸ ਪਏ ਸਾਰੇ। ਉਹ ਹੈ ਨੀ ਸੀ ਇੱਕ ਡੋਲੂ ਵਾਲਾ ਬਾਬਾ, ਬਸ ਫਿਰ ਇਹੋ ਜਿਹੇ ਬੰਦੇ ਬਣ ਜਾਂਦੇ ਅਗਲੇ, ਕਰਤੂਤਾਂ ਮਾੜੀਆਂ ਉੱਤੋਂ ਚੋਲਾ ਪਾਇਆ, ਪੱਗਾਂ ਬੰਨੀਆਂ, ਦਸਤਾਰਾਂ ਬੰਨੀਆਂ, ਕਕਾਰ ਪਾਏ, ਬਾਣਾ ਪਾਇਆ, ਜੀਵਨ ਨਹੀਂ ਬਦਲਿਆ, ਅੰਦਰੋਂ ਨਹੀਂ ਬਦਲਿਆ, ਉੱਤੋਂ ਉੱਤੋਂ। ਤਾਂ ਕਰਕੇ ਕਿਰਦਾਰ ਘੜਨੇ, ਕਿਰਦਾਰ ਆਪੇ ਦੀ ਪਛਾਣ ਕਰਨੀ ਹੈ, ਆਪਣੇ ਆਪ ਨੂੰ ਆਪ ਬਦਲਣਾ ਪੈਣਾ ਵੀਰਾ। ਤੇਰੇ ਦਿਮਾਗ ਨੇ, ਤੇਰੀ ਸੁਰਤ ਨੇ, ਗਿਆਨ ਨੇ ਤੈਨੂੰ ਬਦਲਣਾ ਹੈ। ਦਸਤਾਰ ਬੰਨ ਕੇ ਤੂੰ ਬਦਲ ਜਾਏਗਾ ਐ ਨੀ, ਗਿਆਨ ਵੀ ਚਾਹੀਦਾ ਹੈ, ਫਿਰ ਆਹ ਕਦਰ ਪੈਣੀ ਹੈ ਦਸਤਾਰਾਂ ਦੀ। ਸਮਝ ਫੇਰ ਪੜੋ,
ਪੱਗ ਭਾਵੇਂ ਸੋਨੇ ਦੀ ਹੋਵੇ, ਪੱਗ ਭਾਵੇਂ ਸੋਨੇ ਦੀ ਹੋਵੇ, ਕਿਰਦਾਰਾਂ ਬਿਨਾਂ ਮਿਲਦੀ ਨਾ ਕੋਈ। ਪੱਗ ਭਾਵੇਂ ਸੋਨੇ ਦੀ ਹੋਵੇ, ਕਿਰਦਾਰਾਂ ਬਿਨਾਂ ਮਿਲਦੀ ਨਾ ਕੋਈ। ਸਿੱਖ ਸੋਚ ਲਾਜ਼ਮੀ ਸਿੱਖੋ, ਬਿਨ ਅਮਲਾਂ ਕਦੇ ਨਾ ਗਤ ਹੋ। ਸਿੱਖ ਸੋਚ ਲਾਜ਼ਮੀ ਸਿੱਖੋ ਬਿਨ ਅਮਲਾਂ ਕਦੇ ਨਾ ਗਤ ਹੋਈ ਕਰਮਾਂ ਦੇ ਬਾਝੋਂ ਜਗ ਤੇ ਕਰਮਾਂ ਦੇ ਬਾਝੋਂ ਜਗ ਤੇ ਹੋਣੀ ਸਜਣਾ ਏ ਤੇਰੀ ਬਦ ਖੋਈ ਪੱਗ ਭਾਵੇਂ ਸੋਨੇ ਦੀ ਹੋਵੇ ਪੱਗ ਭਾਵੇਂ ਸੋਨੇ ਦੀ ਹੋਵੇ ਕਿਰਦਾਰਾਂ ਬਿਨਾਂ ਮਿਲਦੀ ਨਾ ਹੋਈ ਹਉਮੈ ਨਾਲ ਭਰਿਆ ਫਿਰੇ ਨਿਤ ਤੀਰਥਾਂ ਤੇ ਤੁਹਾਨੂੰ ਜਾਵੇਂ ਧੋਈ ਹਉਮੈ ਨਾਲ ਭਰਿਆ ਫਿਰੇ ਨਿਤ ਤੀਰਥਾਂ ਤੇ ਤੁਹਾਨੂੰ ਜਾਵੇਂ ਧੋਈ ਓਏ ਪੂਜ ਦੇ ਗਿਆਨ ਗੁਰੂ ਨੂੰ ਪੂਜ ਦੇ ਗਿਆਨ ਗੁਰੂ ਨੂੰ ਸਿੱਖੀ ਸੁਰਤਾਂ ਚ ਤੇਰੇ ਨਾ ਸਮੋਈ ਪੱਗ ਭਾਵੇਂ ਸੋਨੇ ਦੀ ਹੋਵੇ ਪੱਗ ਭਾਵੇਂ ਸੋਨੇ ਦੀ ਹੋਵੇ ਕਿਰਦਾਰਾਂ ਬਿਨਾਂ ਮਿਲਦੀ ਨਾ ਹੋਈ ਸ਼ਹੀਦਾਂ ਦੀਆਂ ਵਿੱਚ ਹੱਡੀਆਂ ਤੂੰ ਭਾਵੇਂ ਕਿਰਪਾਨਾਂ ਵੱਡੀਆਂ ਸ਼ਹੀਦਾਂ ਦੀਆਂ ਵਿੱਚ ਹੱਡੀਆਂ ਤੂੰ ਭਾਵੇਂ ਕਿਰਪਾਨਾਂ ਵੱਡੀਆਂ ਉਹ ਰੀਸ ਕਰੇ ਪੁਰਖਿਆਂ ਦੀ ਉਹ ਰੀਸ ਕਰੇ ਤੇਰੀ ਕਹਿਣੀ ਕਰਨੀ ਨਾ ਇੱਕ ਹੋਈ ਪੱਗ ਭਾਵੇਂ ਸੋਨੇ ਦੀ ਹੋਵੇ ਹਾਂ ਪੱਗ ਭਾਵੇਂ ਸੋਨੇ ਦੀ ਹੋਵੇ ਕਿਰਦਾਰਾਂ ਬਿਨਾਂ ਮਿਲਦੀ ਨਾ ਹੋਈ ਤੂੰ ਸਮਝਾਂ ਦਾ ਪਾਇਆ ਤੇਲ ਨਾ ਤਾਂਹੀਓ ਸੋਚਣਾ ਸਮੇਂ ਹੋਈ ਤੂੰ ਸਮਝਾਂ ਦਾ ਪਾਇਆ ਤੇਲ ਨਾ ਤਾਂਹੀਓ ਸੋਚਣਾ ਸਮੇਂ ਦੀ ਹਾਣੀ ਹੋਈ ਉਹ ਕੈਲ ਪੁਰ ਸੱਚ ਲਿਖਦਾ ਜੀ ਕੈਲ ਪੁਰ ਸੱਚ ਲਿਖਦਾ ਬਿਨ ਬੱਤੀਓ ਨਾ ਦੀਪ ਭਲੇ ਕੋਈ ਪੱਗ ਭਾਵੇਂ ਸੋਨੇ ਦੀ ਹੋਵੇ ਜੀ ਪੱਗ ਭਾਵੇਂ ਸੋਨੇ ਦੀ ਹੋਵੇ ਕਿਰਦਾਰਾਂ ਬਿਨਾਂ ਮਿਲਦੀ ਨਾ ਹੋਈ ਕਿਰਦਾਰਾਂ ਬਿਨਾਂ ਮਿਲਦੀ ਨਾ ਹੋਈ
ਕਿਰਦਾਰ ਜ਼ਰੂਰੀ ਹੈ ਕਿਰਦਾਰ ਕਰੈਕਟਰ ਸਭ ਤੋਂ ਪਹਿਲਾਂ ਸਮਝ ਲਈਏ ਅਕਲ ਲਈਏ ਫਿਰ ਸਿਰ ਤੇ ਦਸਤਾਰ ਸੋਹਣੀ ਲੱਗਦੀ ਹੈ ਸੋਹਣੇ ਕਿਰਦਾਰ ਤੇ ਲਓ ਇੱਕ ਵਾਰ ਸਾਰੇ ਪੜਿਓ ਗੱਜ ਕੇ
ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ
ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ
ਗੱਜ ਕੇ
ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ
ਸੋਹਣੇ
ਗੱਜ ਕੇ ਬਈ ਵਾਹ
ਸਜਦੀ ਦਸਤਾਰ ਹੈ ਸੋਹਣੀ ਸਜਦੀ ਦਸਤਾਰ ਹੈ ਸੋਹਣੀ
ਸਜਦੀ ਦਸਤਾਰ ਹੈ ਸੋਹਣੀ ਸਜਦੀ ਦਸਤਾਰ ਹੈ ਸੋਹਣੀ
ਉਹ ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ ਸੋਹਣੇ ਕਿਰਦਾਰ ਤੇ ਸਜਦੀ ਦਸਤਾਰ ਹੈ ਸੋਹਣੀ
सोने किरदार ते सजदी दस्तार है सोनी सोने किरदार ते सजदी दस्तार है सोनी
उच्चे किरदार ते इस करके सोहनी दस्तार है ना जेड़ी ओ उच्चे किरदारां वाले आंदे सोहनी लगदी फबदी है भाई तां करके आओ सारे आपां किरदार सोहने बनाईए दिमाग घड़िए तिथे घड़िए सुरत मत मन बुद्ध घड़े जान अकल आवे सोच बदले अगले शनिवार मिलांगे सितंबर 7 नूं सारे आयो भी अपने संगियां साथियां प्यार वालियां नूं कहो भी जे नाल तुरदा है ते साथ दो कट्ठे हो के बैठिया करिए महीने बाद सारे रल मिल के हाजरी भरिया करिए कल एतवार नूं जेड़े नेड़े तेड़े वाले ने कल एतवार दवान होएगा सवेरे तुहानूं पता ही है कि 12:15 तो 2 बजे तक दिन हुंदा है जेड़े नेड़े तेड़े वाले हाजरी भर सकते हैं हाजरी भरन गुरु जी जाणगे फिर आपां चाला पावांगे पहला जाण दी किसे ने खेचल नहीं करनी गुरु ग्रंथ साहब जिथे भी ने महान ने बोलो बाणी पढ़न वाले सिख भी समझण वाले ते जिंदगी च लागू करन वाले असल महान हर जगह ही गुरबाणी गुर महान है गुरबाणी गुरबाणी है सतगुरु जी ने गुरबाणी की गल की है नजरिया मिलेगा समझ मिलेगी जो असी सोचांगे विचारांगे ते थावां जगह नाल जोड़ना काम पुजारियां दा सी गुरु साहब ने इदां दा किते नहीं कीता किते इतिहास विच इदां नहीं इन्हां ने बनाया सारा कुछ ते जे लभणगे इतिहास भी ते उह भी इन्हां दा लखवाया पर गुरबाणी नहीं किते तेरी बाणी तीर्थां नूं
टिच भी नहीं जाण
वेख होण हुंदे
इशनान तेरे नाम
वेख होण हुंदे इशनान तेरे नाम गज के आनंद साहब जी कोई दसना बाण जी अगे अगे गुरु साहब मगर मगर आपां काल ना करियो आराम नाल बैठे रहो जिन्हां मत्था नहीं टेकिया टेक लो काल ना करियो परस मोबाइल गहने संभाल के रखियो न्याणे भी संभाल के रखियो बच्चे छोटे संभाल के रखियो काल नहीं किसी ने करनी आराम नाल आए हो आराम नाल हौली हौली करा नूं चल पाउणा राम कली मोहला तीजा आनंद एक ओंकार सतगुर प्रसाद आनंद पाया मेरी माए सतगुरु मैं पाया
सतगुरु ता पाया सहज सेती मन वधिया
राग रतन परवार परिया शब्द गा बण आईया
सतगुरु ता गा मोहली के मन दिली
वसाया नाद आनंद हुआ सतगुरु मैं पाया
तू सदा रहो हर
नाल रहो तू मन में तू सब विसारना
अंगीकार करे तेरा कारण सब सवारना
अपना गलों समर्थ स्वामी सो क्यों मनो बसा
कह नानक मानो मेरे सदा रहो हर नाल
साचे साहिबा क्या नाही करदे
हर का तेरा सब कुछ है जिस दे है सो पार
सदा सिमत सदा तेरी राम सावे
राम जिन का मानो वसया वाले शब्द करे
है नाम सच्चे साहिब क्या नाही कर तेरा सच्चा
नाम मेरा यादारू सत नाम यादारू मेरा जिन भुखा सब नवार
कर शांत सुख मन आए वसया तेरी इच्छा सब बुझाइया
आत्मा की तागुर विदाउन स्थियाए वर
ਕੀਰਤਨੇ ਸੁਣੀ ਸੱਚੀ ਬਾਂ ਸਾਨੂੰ ਸਾਜਨ ਭਏ ਸਰਸੇ ਪੂਰੇ ਗੁਰਦੇ ਸੁਣਤੇ ਪੁਨੀ ਕਹਤੇ ਸਤ ਗੁਰ ਰਹਿਆ ਪਰ ਪੂਰੇ
ਬਿਨਵੰਤ ਨਾਲ ਗੁਰ ਚਰਨ ਲਾਗੇ ਵਾਲੇ ਅਨਹਦ ਪੂਰੇ
ਹਵਣ ਗੁਰੂ ਬਾਣੀ ਕਿਰਦਾ ਮਾਤਾ ਧਰਤ ਮਾਤਾ
ਦੇਵ ਸਰਾ ਗੁਰ ਦਾਈ ਦਾਇਆ ਖੇਲੇ ਸਾਜਨ
ਆਈਆਂ ਪਰ ਆਈਆਂ ਵਾਜੇ ਧਰਮ ਹਦੂਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ
ਧੰਨ ਹੈ ਬਾਬਾ ਧੰਨ ਹੈ ਗੁਰੂ ਅੰਗਦ ਸਾਹਿਬ ਜੀ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ
ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ
ਗੁਰੂ ਸ਼੍ਰੀ ਹਰਿ ਰਾਏ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ
ਗੁਰੂ ਸ਼੍ਰੀ ਹਰਿ ਰਾਏ ਸਾਹਿਬ ਧੰਨ ਹੈ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਧੰਨ ਹੈ
ਹਾਜੀ ਪੁੱਤਰਾਂ ਦੇ ਰਾਣੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ
ਪੁੱਤਰਾਂ ਦੇ ਰਾਣੀ ਧੰਨ ਹੈ
ਮੇਰੇ ਸੰਤ ਸਿਪਾਹੀ ਉਹ ਸੰਤ ਸਿਪਾਹੀ ਧੰਨ ਹੈ ਮੇਰੇ ਬਾਜਾਂ ਵਾਲੇ ਧੰਨ
ਸੰਤ ਸਿਪਾਹੀ ਧੰਨ ਹੈ ਮੇਰੇ ਬਾਜਾਂ ਵਾਲੇ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਮੇਰਾ ਪੰਥ ਖਾਲਸਾ ਪੰਥ ਖਾਲਸਾ ਧੰਨ ਹੈ ਜੀ ਤੇਰੀ ਸਾਧ ਸੰਗਤ ਜੀ ਧੰਨ
ਮੇਰਾ ਪੰਥ ਖਾਲਸਾ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਮਾਤ ਪਿਤਾ ਗਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਾਭ ਕਹੋ ਨਾਨਕ ਸਾਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮੇ ਰਾਮਨ ਦਾ ਸਦਕਾ ਪਰਮੇਸ਼ਰ ਦੁਆਰ ਵਿਖੇ ਮਹੀਨਾਵਾਰੀ ਗੁਰਮਤਿ ਸਮਾਗਮ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਆਪ ਜੀ ਦੇ ਬੱਚਿਆਂ ਪਾਸੋਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦਰ ਘਰ ਦੇ ਪ੍ਰੀਤਮਾਨ ਸਮੁੰਦਰ ਸਿੰਘ ਰਣਜੀਤ ਸਿੰਘ ਗੁਰਦੀਪ ਸਿੰਘ ਦੇ ਸਮੁੱਚੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਰਹਿਮਤ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨਾ ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਇਸ ਵੇਲੇ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਸੋ ਕਹੁ ਟਲ ਗੁਰਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਸਰੀ ਮਹਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਦੂਰ ਕਦੋਂ ਹੋਣਾ ਜਾ
ਰੱਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਵੇਖੋ ਤਹ ਹਜੂਰ ਦੂਰ ਕਤ ਹੋਣਾ ਜਾਈ ਰੱਬ ਰਹਿਆ ਸਰਬਤਨ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੇ ਸੋ ਸੰਗੀ ਗਲੀਏ ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਏ ਰਹਾ ਪ੍ਰਤ ਪਾਲੈ ਆਪਿਆਉਂ ਦੇ ਕਾਛੋ ਯੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅੱਛਾ ਲੈ ਅਛੇ ਦੇ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰਹਿ ਆਨੰਦ ਜਨ ਆਚਰਜ ਅਨੂਪ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਆਰਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੁੱਚੀਆਂ ਸੰਗਤਾਂ ਨੇ ਮਹੀਨੇ ਦੇ ਪਹਿਲੇ ਸ਼ਨੀਵਾਰ ਪਰਮੇਸ਼ਰ ਦੁਆਰ ਵਿਖੇ ਦੀਵਾਨ ਚ ਹਾਜ਼ਰੀ ਭਰੀ ਹੈ ਸੋ ਸਾਰੀ ਸੰਗਤ ਨੂੰ ਜੀ ਆਇਆਂ ਸਭ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ ਸੋ ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਹਨ ਉਹਨਾਂ ਚਿਰ ਕੋਈ ਵੀ ਜਾਣ ਦੀ ਖੇਚਲ ਨਾ ਕਰੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਫਿਰ ਆਪਾਂ ਚਾਲਾ ਪਾਵਾਂਗੇ ਸੋ ਜਿਨ੍ਹਾਂ ਵੀਰਾਂ ਨੇ ਕੁਝ ਕੁ ਸੇਵਾ ਕੀਤੀ ਹੈ ਉਹਨਾਂ ਵੀਰਾਂ ਦਾ ਜੋ ਭਾਈ ਸਾਹਿਬ ਜੀ ਵੱਲੋਂ ਸਨਮਾਨ ਕੀਤਾ ਜਾਣਾ ਹੈ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਜਿਨ੍ਹਾਂ ਵੀਰਾਂ ਨੇ ਆਪਣੀਆਂ ਗੱਡੀਆਂ ਪਾਰਕਿੰਗ ਵਿੱਚ ਜਮ੍ਹਾਂ ਕਰਾਈਆਂ ਹੁੰਦੀਆਂ ਕਿਰਪਾ ਕਰਕੇ ਉਹ ਜਿਹੜੇ ਵੀਰ ਆ ਜਿਹੜੇ ਸੇਵਾ ਕਰਦੇ ਆ ਅੱਧੇ ਘੰਟੇ ਤੱਕ ਉਹ ਪਾਰਕ ਦੇ ਵਿੱਚ ਖੜਨਗੇ ਕਿਉਂਕਿ ਉਸ ਤੋਂ ਬਾਅਦ ਸਾਰਿਆਂ ਨੇ ਆਪੋ ਆਪਣੇ ਘਰੇ ਜਾਣਾ ਹੁੰਦਾ ਕਿਉਂਕਿ ਸਭ ਨੇ ਆਪੋ ਆਪਣੇ ਕੰਮ ਧੰਦਿਆਂ ਤੇ ਲੱਗਣਾ ਸਵੇਰੇ ਸਵਖਤੇ ਕਈਆਂ ਨੇ ਜਾਣਾ ਹੁੰਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਨ੍ਹਾਂ